ਤੇਰੇ ਖੇਲ ਨਿਆਰੇ ਕਿਧਰੇ ਕਰਦੇ ਤੂੰ ਪਗਨੇਰਾ ਤੇ ਕਿਧਰੇ ਕਰੇ ਉਜਾਲੇ ਕਰਦਾ ਜ਼ੋਰ ਤਗਾਨੇ ਇੱਕ ਦਰ ਠੂਵੇਂ ਸੌ ਦਰ ਖੋਲੇ ਤੇਰੀਆਂ ਤੂੰ ਹੀ ਜਾਣੇ ਰੰਗਾਂ ਦੀ ਬੇਰੰਗ ਦੁਨੀਆ ਵਿੱਚ ਰੰਗ ਖਲਾਰੇ ਆਪੇ ਤਾਵੇਂ ਆਪ ਬਣਾਵੇ ਆਪ ਹੀ ਕਾਜ ਸਵਾਰੇ ਆਪੇ ਤਾਵੇਂ ਆਪ ਬਣਾਵੇ ਆਪੇ ਹੀ ਕਾਜ
ਆਪ ਬਣਾਵੇਂ ਆਪ ਹੀ ਢਾਵੇਂ ਆਪ ਹੀ ਕਾਜ ਸਵਾਰੇ। ਬਹੁਤ ਖੂਬਸੂਰਤ ਇਸ ਗੀਤ ਦੇ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਦੀ ਇਜਾਜ਼ਤ ਮੰਗਦਾ ਜੀ। ਮੈਂ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਕਾਫੀ ਲੰਮੇ ਟਾਈਮ ਬਾਅਦ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ। ਬੜਾ ਚਾਅ ਤੇ ਰੀਝ ਸੀ ਤੁਹਾਡੇ ਨਾਲ ਦੁਬਾਰ ਤੋਂ ਸਾਂਝ ਪਾਉਣ ਦੀ। ਤਕਰੀਬਨ 2 ਮਹੀਨਿਆਂ ਦਾ ਸਮਾਂ ਤੁਹਾਡੇ ਤੋਂ ਦੂਰੀ ਬਣੀ ਰਹੀ ਆ ਸੋਮਵਾਰ ਦੇ ਪ੍ਰੋਗਰਾਮ ਚ। ਅੱਜ ਫੇਰ ਚਾਈ ਚਾਈ ਪ੍ਰੋਗਰਾਮ ਨੂੰ ਸ਼ੁਰੂਆਤ ਕਰਨਾ ਚਾਹੁੰਦਾ ਸੀ, ਪਰ ਬੜੇ ਅਫਸੋਸ ਦੀ ਜਿਹੜੀ ਇਸ ਗੀਤ ਨਾਲ ਜਾਂ ਇਸ ਇੱਕ ਖਬਰ ਨਾਲ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਪਿਛਲੇ 2-3 ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਵੀ ਇੱਕ ਬਹੁਤ ਹੀ ਪਿਆਰੇ ਇਨਸਾਨ, ਬਹੁਤ ਹੀ ਖੂਬਸੂਰਤ ਗਾਇਕ, ਬੜੀ ਹੀ ਜਿਹੜੀ ਇੱਕ ਲੀਹ ਤੋਂ ਹਟ ਕੇ ਕੰਮ ਕਰਨ ਵਾਲੀ ਜੋੜੀ ਪਰਮਾਤਮਾ ਦੀ ਰਜ਼ਾ ਮੁਤਾਬਕ ਟੁੱਟ ਗਈ ਆ, ਤੇ ਉਸ ਜੋੜੀ ਦਾ ਜਿਹੜਾ ਕਹਿ ਸਕਦੇ ਹਾਂ ਇੱਕ ਥੰਮ। ਜਦੋਂ ਵੀ ਮੈਂ ਪੂਰਨ ਸ਼ਾਹ ਗੁਰੂ ਕੀ ਬਡਾਲੀ ਦੀ ਫੋਟੋ ਦੇਖਦਾ ਤਾਂ ਮੈਨੂੰ ਐਂ ਲੱਗਦਾ ਵੀ ਥੰਮ ਦਾ ਜਿਹੜੀਆਂ ਸਪੋਟਾਂ ਜਾਂ ਜਿਹੜੀਆਂ ਜੜ੍ਹਾਂ ਉਹ ਕਿਤੋਂ ਨਾ ਕਿਤੋਂ ਵੱਢੀਆਂ ਗਈਆਂ ਤੇ ਉਹ ਥੰਮ ਬੇਬਸ ਜਿਹਾ ਹੋਇਆ ਖੜਾ ਨਜ਼ਰ ਆ ਰਿਹਾ। ਕਿਉਂਕਿ ਪੂਰਨ ਚੰਦ ਗੁਰੂ ਕੀ ਬਡਾਲੀ ਦੀ ਜਦੋਂ ਗੱਲ ਕਰਾਂਗੇ ਤਾਂ ਪਿਆਰੇ ਲਾਲ ਦਾ ਨਾਂ ਮੱਲੋ ਮੱਲੀ ਉਹਨਾਂ ਦੇ ਨਾਲ ਆ ਖੜਦਾ। ਸੋ ਬਹੁਤ ਸਾਰੇ ਸੱਜਣ ਮਿੱਤਰ ਪਿਛਲੇ 5-4 ਦਿਨਾਂ ਤੋਂ ਉਹਨਾਂ ਦੀ ਜਿਹਦੀ ਯਾਦ ਨੂੰ ਜਿਹੜਾ ਯਾਦ ਦੇ ਵਿੱਚ ਬਹੁਤ ਕੁਛ ਲਿਖ ਰਹੇ ਆ, ਬਹੁਤ ਸਾਰੀਆਂ ਜਿਹੜੀਆਂ ਆਪਦੇ ਬੰਨਿਓਂ ਜਿਹੜੀਆਂ ਹਾਂ ਦਾ ਨਾਰਾ ਹੁੰਦਾ ਅਸੀਂ ਕਹਿ ਸਕਦੇ ਹਾਂ ਉਹ ਮਾਰ ਰਹੇ ਆ। ਸੋ ਅੱਜ ਕਾਫੀ ਲੰਮੇ ਟਾਈਮ ਤੋਂ ਬਾਅਦ ਜਦੋਂ ਮੈਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਤਾਂ ਇਸ ਗੀਤ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਦੇ ਉੱਤੇ। ਅਸੀਂ ਉਹਨਾਂ ਦਾ ਪਿਆ ਘਾਟਾ ਕਦੇ ਵੀ ਜਿਹੜਾ ਸਾਨੂੰ ਪੂਰਾ ਨਹੀਂ ਹੋਵੇਗਾ, ਪਰ ਇਹ ਇੱਕ ਦੁਨੀਆਂ ਦਾ ਸਫ਼ਰ ਆ ਜੀ। ਦੁਨੀਆਂ ਦੇ ਸਫ਼ਰ ਦੇ ਵਿੱਚ ਜਿਹੜੀ ਇਹ ਟ੍ਰੇਨ ਆ ਇਹਨੇ ਚੱਲਦੀ ਰਹਿਣਾ ਤੇ ਇੱਕ ਸਵਾਰੀ ਉਤਰੀ ਆ, 2 ਚੜੀਆਂ, 2 ਉਤਰੀਆਂ, 1 ਚੜੀ ਆ, ਇਹ ਜਿਹੜਾ ਇੱਕ ਦੁਨੀਆਂ ਦੇ ਆਵਾਗਮਨ ਦਾ ਇੱਕ ਸਿਲਸਿਲਾ ਬਣਿਆ ਹੋਇਆ। ਸੋ ਇਸੇ ਲਈ ਅਕਸਰ ਕਿਹਾ ਜਾਂਦਾ ਵੀ ਇਹੋ ਜਿਹੇ ਕਾਰਜ ਕਰੋ, ਇਹੋ ਜਿਹੇ ਕੰਮ ਕਰੋ ਵੀ ਜਿਹੜੀ ਜਦੋਂ ਤੁਸੀਂ ਦੁਨੀਆਂ ਤੇ ਆਏ ਸੀ ਤੁਸੀਂ ਰੋਂਦੇ ਆਏ ਸੀ ਤੇ ਜਦੋਂ ਤੁਸੀਂ ਦੁਨੀਆਂ ਤੋਂ ਜਾਓ ਤਾਂ ਦੁਨੀਆਂ ਰੋਵੇ ਤੁਹਾਨੂੰ। ਸੋ ਇਹੋ ਜਿਹੇ ਕਾਰਜ ਪਿਆਰੇ ਲਾਲ ਹੋਰੀ ਕਰਕੇ ਚਲੇ ਗਏ ਆ ਜੀ, ਤੇ ਬਹੁਤ ਹੀ ਜਿਹੜਾ ਅਚਾਨਕ ਜਿਹੜੀ ਬੜੀ ਤੇਜ਼ੀ ਨਾਲ ਉਹਨਾਂ ਨੂੰ ਇੱਕ ਅਟੈਕ ਨੇ ਘੇਰਿਆ ਤੇ ਉਹ ਬੜੀ ਤੇਜ਼ੀ ਨਾਲ ਇਸ ਦੁਨੀਆਂ ਜਹਾਨ ਤੋਂ ਚਲੇ ਗਏ। ਸੋ ਉਸ ਨੇ ਪੰਜਾਬੀ ਇੰਡਸਟਰੀ ਨੂੰ ਜਾਂ ਫਿਲਮੀ ਇੰਡਸਟਰੀ ਤੱਕ ਨੂੰ ਲਾ ਕੇ ਹਰੇਕ ਨੂੰ ਵੱਡੇ ਸ਼ੌਕ ਦੇ ਵਿੱਚ ਪਾਇਆ। ਸੋ ਅਸੀਂ ਹਰਮਨ ਰੇਡੀਓ ਬੰਨਿਓ, ਪੰਜਾਬੀ ਅਖਬਾਰ ਬੰਨਿਓ ਇਸ ਦੁੱਖ ਦੀ ਘੜੀ ਦੇ ਵਿੱਚ ਬਡਾਲੀ ਪਰਿਵਾਰ ਨਾਲ ਜਿਹੜਾ ਦੁੱਖ ਸਾਂਝਾ ਕਰਦੇ ਹਾਂ ਤੇ ਆਸ ਕਰਦੇ ਹਾਂ ਜੀ ਬਡਾਲੀ ਪਰਿਵਾਰ ਵੱਲੋਂ ਪਾਈਏ ਰੀਤ ਉਹਨਾਂ ਦੀ ਅਗਲੀ ਪੀੜ੍ਹੀ ਜਾਂ ਉਹਨਾਂ ਦੇ ਸ਼ਗਿਰਦ ਅੱਗੇ ਵਧਾਉਣਗੇ ਤੇ ਪਿਆਰੇ ਲਾਲ ਹੋਰਾਂ ਦੀ ਜਿਹੜੀ ਉਹਨਾਂ ਦੀ ਪਛਾਣ ਨੂੰ ਧੁਰ ਤੱਕ ਜਿਹੜੀ ਕਾਇਮ ਰੱਖਣਗੇ। ਸੋ ਇਹਨਾਂ ਸ਼ਬਦਾਂ ਨਾਲ ਮੈਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਜੀ। ਅੱਜ ਜਿਹੜਾ ਦਿਨ ਆ ਜੀ ਸੋਮਵਾਰ 12 ਮਾਰਚ 2018 ਜੀ, ਤੇ ਜੇ ਨਾਨਕਸ਼ਾਹੀ ਸੰਮਤ ਮੁਤਾਬਕ ਗੱਲ ਕਰੀਏ ਤਾਂ 29 ਫੱਗਣ ਹੈ ਜੀ, 549ਵਾਂ ਬਰਾ ਤੇ ਬਿਕਰਮੀ ਸਹਿਮਤ ਮੁਤਾਬਕ 2074ਵਾਂ ਸਾਲ। ਸੋ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਤੁਸੀਂ ਜੁੜੇ ਹੋ, ਆਪ ਸਭ ਨੂੰ ਜੀ ਆਇਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਵੇਗਾ। ਅੱਜ ਐਡਲੇਡ ਦੇ ਵਿੱਚ ਸਵੇਰ ਦੀ ਸਵੇਰ ਆ ਜਿਹੜੀ ਕਾਫੀ ਪਿਆਰੀ ਚੜੀ ਹੈ ਜੀ, ਜਿਹੜੇ ਆਸਮਾਨ ਦੇ ਉੱਤੇ ਹਲਕੀ ਜੀ ਕਿਤੇ ਬੱਦਲਬਾਈ ਦੇ ਨਾਲ ਨਾਲ ਬਹੁਤ ਸਾਰੇ ਜਾਨਵਰ ਅਠਖੇਲੀਆਂ ਕਰਦੇ ਅੱਜ ਤੁਹਾਨੂੰ ਦਿਖਾਈ ਦੇ ਦੇਣਗੇ। ਇਹ ਮੈਨੂੰ ਲੱਗਦਾ ਇੱਕ ਰੁੱਤ ਦੇ ਬਦਲਾਅ ਦੀ ਨਿਸ਼ਾਨੀ ਆ, ਕਿਉਂਕਿ ਪਿਛਲੇ 3-4 ਦਿਨ ਬੜੀ ਐਡਲੇਡ ਦੇ ਵਿੱਚ ਗਰਮੀ ਜਾਂਦੀ ਜਾਂਦੀ ਜਿਹਨੂੰ ਕਹਿੰਦੇ ਆ ਗਰਮੀ ਪਈ ਸੀ, ਪਰ ਅੱਜ ਬੜਾ ਸੁਹਾਵਣਾ ਮੌਸਮ ਐਡਲੇਡ ਦਾ, 14-25 ਡਿਗਰੀ ਟੈਂਪਰੇਚਰ ਸਾਰਾ ਦਿਨ ਰਹਿਣ ਦੀ ਸੁਹਾਵਣਾ, ਜੋ ਕਿ ਬਹੁਤ ਹੀ ਖੂਬਸੂਰਤ ਟੈਂਪਰੇਚਰ ਮੰਨਿਆ ਜਾਂਦਾ। ਤੇ ਜੇ ਅਸੀਂ ਸਿਡਨੀ ਦੀ ਗੱਲ ਕਰੀਏ ਤਾਂ 18-27 ਡਿਗਰੀ ਟੈਂਪਰੇਚਰ ਸਿਡਨੀ ਦਾ ਰਹਿਣਾ ਜੀ, ਤੇ ਮੈਲਬਰਨ ਵਿੱਚ 14-21 ਡਿਗਰੀ, ਤੇ ਬ੍ਰਿਸਬਨ ਵਿੱਚ 19-28 ਡਿਗਰੀ, ਪਰਥ ਵਿੱਚ 20-33 ਡਿਗਰੀ, ਤੇ ਐਡਲੇਡ 14-25, ਕੈਨਬਰਾ 13-30 ਡਿਗਰੀ, ਹੋਬਰਟ 13-19 ਡਿਗਰੀ, ਤੇ ਡਾਰਵਨ 25-32 ਡਿਗਰੀ ਰਹਿਣ ਦਾ ਜਿਹੜੀ ਸੰਭਾਵਨਾ। ਪਰਥ ਤੇ ਡਾਰਵਨ 33-32 ਦੇ ਨਾਲ ਟੌਪ ਤੇ ਆ, ਪਰ ਬੜਾ ਹੈਰਾਨੀਜਨਕ ਮੌਸਮ ਅੱਜ ਕੈਨਬਰਾ ਦਾ ਦਿਖਾਈ ਦੇ ਰਿਹਾ ਜੀ, ਜਿਹਦੇ ਚ ਕਿ 30 ਡਿਗਰੀ ਟੈਂਪਰੇਚਰ ਕੈਨਬਰਾ ਦਾ ਅੱਜ ਜਾਣਾ, ਜਿੱਥੇ ਕਿ ਮਾਈਨਸ ਟੈਂਪਰੇਚਰ ਚਲਾ ਜਾਂਦਾ। ਸੋ ਉਮੀਦ ਆ ਜੀ ਅੱਜ ਕੈਨਬਰਾ ਵਾਲੇ ਖਾਸ ਜਿਹੜੀ ਆਪਦੀ ਕੇਅਰ ਰੱਖਣਗੇ, ਤੇ ਅੱਜ ਦਾ ਦਿਨ ਜਿਹੜਾ ਮੌਸਮ ਦਾ ਜਿਹੜਾ ਆਨੰਦ ਆ, ਜਾਂਦੀ ਜਾਂਦੀ ਗਰਮੀ ਦਾ ਆਨੰਦ ਵੀ ਮਾਣਨਗੇ। ਸੋ ਆਵਾਜ਼ ਦੀ ਦੁਨੀਆਂ ਦੇ ਵਿੱਚ ਜਿਹੜਾ ਸਫ਼ਰ ਆ ਜੀ, ਇਹਨੂੰ ਆਪਾਂ ਅੱਗੇ ਵਧਾਉਣ ਤੋਂ ਪਹਿਲਾਂ ਆਪਾਂ ਇੱਕ ਗੀਤ ਸੁਣ ਲਈਏ ਜੀ, ਤੇ ਗੀਤ ਸੁਣਨ ਤੋਂ ਬਾਅਦ ਆਪਾਂ ਛੇਤੀ ਹਾਜ਼ਰ ਹੁੰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਜੀ, ਜਿਵੇਂ ਕਿ ਤੁਹਾਨੂੰ ਪਤਾ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਇਲੈਕਸ਼ਨ ਹੋ ਰਹੇ ਆ, ਤੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਾਡੇ 5-7 ਜਿਹੜੇ ਕੈਂਡੀਡੇਟ, ਭਾਰਤੀ ਕੈਂਡੀਡੇਟ ਜਿਹਨਾਂ ਨੂੰ ਕਹਿ ਸਕਦੇ ਹਾਂ, ਉਹ ਖੜੇ ਹੋਏ ਆ ਜੀ, ਤੇ ਇੱਕ ਇੱਕ ਕਰਕੇ ਅਸੀਂ ਆਉਣ ਵਾਲਾ ਅਗਲਾ ਹਫ਼ਤਾ ਜਿਹੜਾ ਉਹਨਾਂ ਸਾਰੇ ਕੈਂਡੀਡੇਟਸ ਨਾਲ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਅੱਜ ਦੇ ਸਾਡੇ ਮਹਿਮਾਨ ਆ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋਏ ਆ, ਅਮਰੀਕ ਸਿੰਘ ਥਾਂਦੀ ਹੋਣਗੇ। ਸੋ ਕੋਸ਼ਿਸ਼ ਕਰਾਂਗੇ ਅੱਜ ਪ੍ਰੋਗਰਾਮ 'ਚ ਥੋੜੀ ਦੇਰ ਬਾਅਦ ਉਹਨਾਂ ਨਾਲ ਗੱਲਬਾਤ ਕਰੀਏ, ਤੇ ਫਿਲਹਾਲ ਇੱਕ ਆਪਾਂ ਗੀਤ, ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ।
ਓਨੇ ਸੰਗਣਾ ਤੇ ਨਾ ਵੀ ਸ਼ਰਮਾਉਣਾ।
ਜੇ ਅਸਾ ਕੁੰਡੇ ਚੁੱਕ ਵੇਖਣਾ ਜੇ ਅਸਾ ਉਹਦਾ ਮੁੱਖ ਵੇਖਣਾ ਅਸੀਂ ਰਾਜੇ ਰਾਜ ਵੇਖਣਾ ਸਾਡਾ ਇੱਕ ਵਾਰੀ ਮੇਲ ਕਰਾ ਦੇ ਕਿ ਅਸਾਂ ਉਹਦਾ ਮੁੱਖ ਵੇਖਣਾ ਕਿ ਅਸਾਂ ਉਹਦਾ ਮੁੱਖ ਵੇਖਣਾ
ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਬੜਾ ਇੱਕ ਹੋਰ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਇਹਨਾਂ ਬੜਾਲੀ ਬ੍ਰਦਰਸ ਦੀ ਆਵਾਜ਼ ਦੇ ਵਿੱਚ, ਤੇ ਉਮੀਦ ਆ ਜੀ ਜਦੋਂ ਵੀ ਕਿਤੇ ਨੂੰ ਰੂਹ ਦੀ ਸਕੂਨ ਦੀ ਲੋੜ ਹੁੰਦੀ ਹੈ ਤਾਂ ਇਹੋ ਜਿਹਾ ਮਿਊਜ਼ਿਕ ਬੜਾ ਸਕੂਨ ਦਿੰਦਾ ਜੀ। ਤੇ ਪ੍ਰੋਗਰਾਮ ਦੇ ਵਿੱਚ ਸੁਨੇਹੇ ਆਉਣੇ ਸ਼ੁਰੂ ਹੋ ਗਏ ਜੀ ਸੱਜਣਾ ਮਿੱਤਰਾਂ ਦੇ, ਨਾਲ ਨਾਲ ਸੁਨੇਹੇ ਲੈਂਦੇ ਜਾਣੇ, ਨਾਲ ਨਾਲ ਆਪਾਂ ਕੁਝ ਕੁ ਚਿੰਤਾਵਾਂ ਕਰਨੀਆਂ ਤੇ ਫਿਰ ਆਪਾਂ ਹੁਣ ਤੋਂ 10 ਮਿੰਟਾਂ ਬਾਅਦ ਸਾਡੇ ਮਹਿਮਾਨ ਨਾਲ ਵੀ ਗੱਲਬਾਤ ਕਰਨੀ ਆ। ਗੌਰਵ ਸ਼ਰਮਾ ਜੁੜੇ ਆ ਜੀ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਆ, ਤੇ ਸਤਿ ਸ਼੍ਰੀ ਅਕਾਲ ਸ਼ਰਮਾ ਜੀ ਤੁਹਾਨੂੰ ਵੀ, ਤੇ ਉਮੀਦ ਕਰਦੇ ਆ ਤੁਸੀਂ ਵੀ ਬੈਕ ਟੂ ਟਰੈਕ ਆ ਗਏ ਹੋਵੋਗੇ। ਮਾਫੀ ਚਾਹੁੰਦਾ ਮੈਂ ਤੁਹਾਨੂੰ ਮਿਲ ਨਹੀਂ ਪਾਇਆ ਜਿਹੜੇ ਆਪਣੇ ਇੰਡੀਆ ਟੂਰ ਦੌਰਾਨ, ਬਹੁਤ ਤੇਜ਼ ਤਰਾਰ ਜਿਹੜਾ ਸਮਾਂ ਸੀ ਤੇ ਤੇਜ਼ੀ ਨਾਲ ਹੀ ਨਿਕਲ ਗਿਆ। ਸੋ ਕੋਸ਼ਿਸ਼ ਕਰਾਂਗੇ ਜੀ ਅੱਗੇ ਹੋ ਸਕਦਾ ਵੀ ਤੁਸੀਂ ਇੱਥੇ ਆ ਕੇ ਮਿਲੋ ਜਾਂ ਅਸੀਂ ਬਿਨੀਪੈਕ ਜਾ ਕੇ ਮਿਲੀਏ। ਸੋ ਬਹੁਤ ਮਿਹਰਬਾਨੀ ਤੁਸੀਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਈ ਆ, ਪਰ ਮੈਨੂੰ ਤੁਹਾਡਾ ਕੱਲ੍ਹ ਦਾ ਭੇਜਿਆ ਹੋਇਆ ਇੱਕ ਬਹੁਤ ਵਧੀਆ ਚੁਟਕਲਾ ਵੀ ਸਾਹਮਣੇ ਆ ਰਿਹਾ। ਸੋ ਉਹ ਵੀ ਹੁਣ ਮੈਨੂੰ ਲੱਗਦਾ ਪਹਿਲਾਂ ਵੀ ਪ੍ਰੋਗਰਾਮ 'ਚ ਸੁਣਾਤਾ ਹੋਣਾ ਕੱਲ੍ਹ, ਪਰ ਮੈਂ ਅੱਜ ਫੇਰ ਸ਼ੇਅਰ ਕਰਦਿਆਂ। ਬੜਾ ਖੂਬਸੂਰਤ ਆ ਜੀ, ਕਹਿੰਦੇ ਉਮਰ ਲੰਮੀ ਕਰਨੇ ਕੇ ਲੀਏ, ਮਾਫੀ ਚਾਹੁੰਦਾ, ਉਮਰ ਲੰਬੀ ਕਰਨੇ ਕੇ ਲੀਏ ਖੁਰਾਕ ਆਦਿ ਕਰੇ, ਪਾਣੀ ਦੁੱਗਣਾ ਕਰੇ, ਬਿਆਮ ਤਿਗਣਾ ਕਰੇ, ਹੱਸਣਾ ਚੌਗਣਾ ਕਰੇ, ਔਰ ਗਰਵਾਲੀ ਕਾ ਕਹਿਣਾ ਮਾਨਣਾ 100 ਗੁਣਾ ਕਰੇ। ਸੋ ਜੀ ਖੁਸ਼ਹਾਲ ਜ਼ਿੰਦਗੀ ਦਾ ਰਾਜ ਆ ਜਿਹੜਾ ਉਹ ਦੱਸਿਆ ਗੌਰਵ ਸ਼ਰਮਾ ਹੋਰਾਂ ਨੇ। ਸੋ ਬਹੁਤ ਮਿਹਰਬਾਨੀ। ਤੇ ਕੁਲਦੀਪ ਜੁੜੇ ਆ ਬ੍ਰਿਸਬਨ ਤੋਂ ਸਾਡੇ ਨਾਲ, ਕਹਿੰਦੇ ਮਿੰਟੂ ਵੀਰ ਜੀ ਸਰਬਜੀਤ ਸਿੰਘ ਅਤੇ ਹਰਮਨ ਰੇਡੀਓ ਦੇ ਬੇੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨਾਲ ਫਤਿਹ ਸਾਂਝੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ, ਇਹੀ ਅਰਦਾਸ ਕਰਦੇ ਆ ਜੀ। ਸੋ ਬਹੁਤ ਮਿਹਰਬਾਨੀ ਕੁਲਦੀਪ ਤੁਹਾਡੀ, ਤੇ ਤੁਸੀਂ ਸੁਬਹਾ ਸੁਬਹਾ ਦੁਆ ਮੰਗੀ ਆ ਜੀ। ਤੇ ਚੜ੍ਹਦੀ ਕਲਾ ਵਾਹਿਗੁਰੂ ਬਖਸ਼ਣ ਸਾਰਿਆਂ ਨੂੰ, ਤੁਹਾਨੂੰ ਵੀ ਤੇ ਸਾਨੂੰ ਵੀ। ਤੇ ਉਮੀਦ ਆ ਜੀ ਜਿਹੜੀ ਤੁਹਾਡਾ ਦਿਨ ਚਾਰਿਆ ਬਹੁਤ ਵਧੀਆ ਚੜ੍ਹੀ ਹੋਵੇਗੀ। ਚਹਿਲ ਸਾਹਿਬ ਜੁੜਿਆ ਜੀ ਸਾਡੇ ਨਾਲ, ਤੇ ਉਹਨਾਂ ਨੇ ਸਾਨੂੰ ਇੱਕ ਦੋ ਲਿੰਕ ਭੇਜੇ ਆ ਜੀ, ਜਿਹੜੇ ਕਿ SBS ਦੇ ਰੇਡੀਓ ਦੇ ਲਿੰਕ ਆ ਜੀ। ਤੇ ਉਹਨਾਂ ਨੇ ਦੇਖਿਆ ਜੀ ਵੀ ਅੰਗਰੇਜ਼ੀ ਆਸਟ੍ਰੇਲੀਆ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਪ੍ਰਵਾਸੀਆਂ ਦੀ ਕੋਈ ਰਿਪੋਰਟ ਆ ਜੀ। ਦੇਖੋ ਹੁਣ ਮੈਂ ਚੱਲਦੇ ਪ੍ਰੋਗਰਾਮ ਚਹਿਲ ਸਾਹਿਬ ਇਹ ਪੜ੍ਹ ਨਹੀਂ ਪਾਊਂਗਾ, ਮਾਫੀ ਚਾਹੁੰਦਾ, ਕੋਈ ਨਹੀਂ ਫੇਰ ਕਿਸੇ ਵੇਲੇ ਜ਼ਰੂਰ ਡਿਸਕਸ ਕਰਾਂਗੇ। ਪਰ 3 ਰਿਪੋਰਟਾਂ ਉਹਨਾਂ ਨੇ ਸਾਨੂੰ ਸਾਡੇ ਨਾਲ ਸਾਂਝੀਆਂ ਕੀਤੀਆਂ ਜੀ। ਕੋਈ ਕੈਨੇਡਾ ਦੇ ਕੋਈ ਡਾਕਟਰਾਂ ਦਾ ਇੱਕ ਮਾਮਲੇ 'ਚ, ਇੱਕ ਪ੍ਰਵਾਸੀਆਂ ਦੇ ਮਾਮਲੇ 'ਚ, ਤੇ ਇੱਕ ਕੋਈ ਜਗਦੀਪ ਕੌਰ ਜਿਹੜੇ ਕਿ ਮਿਸਿੰਗ ਦੀ ਕੋਈ ਚੱਕਰ ਦਿਖਾ ਰਹੇ ਆ ਉਹ ਆ। ਸੋ ਕੋਸ਼ਿਸ਼ ਕਰਾਂਗੇ ਜੀ ਚਹਿਲ ਸਾਹਿਬ ਆਉਣ ਵਾਲੇ ਪ੍ਰੋਗਰਾਮ ਚ, ਜਾਂ ਜੇ ਮੈਨੂੰ ਟਾਈਮ ਮਿਲਦਾ ਤਾਂ ਜ਼ਰੂਰ ਰਿਪੋਰਟ ਬਾਰੇ ਪੜ੍ਹ ਕੇ ਉਹਦੇ ਬਾਰੇ ਹੋਰ ਜਾਣ ਕੇ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਾਂਗੇ ਜੀ। ਅਮਰ ਸਿੰਘ ਸ਼ੈਪਟਨ ਤੋਂ ਜੁੜੇ ਆ ਜੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਮਿੰਟੂ ਭਾਊ ਜੀ ਸਤਿ ਸ੍ਰੀ ਅਕਾਲ, ਤੋਂ ਬਹੁਤ ਮਿਹਰਬਾਨੀ ਜੀ ਤੁਹਾਡੀ ਵੀ ਜਿਹੜਾ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਹੋ। ਮੈਂ ਅੱਜ ਲੰਮੇ ਟਾਈਮ ਬਾਅਦ ਜਿਹੜਾ ਸ਼ੋਅ ਚ ਆਉਣ ਕਰਕੇ ਕਿਤੇ ਨਾ ਕਿਤੇ ਥੋੜੀ ਥੋੜੀ ਰੁਟੀਨ ਜਿਹੜੀ ਉਹ ਤੋਂ ਟੁੱਟਿਆ ਹੋਇਆ ਤੇ ਉਵੇਂ ਲੈ ਨਹੀਂ ਬਣ ਰਹੀ, ਪਰ ਕੋਈ ਗੱਲ ਨਹੀਂ ਜੀ, ਛੇਤੀ ਆਪਾਂ ਲੈ ਤੇ ਜਿਹੜਾ ਚੜ ਜਾਣਾ ਤੇ ਇਹੀ ਇੱਕ ਜਿਹੜੀ ਕਹਿ ਸਕਦੇ ਹਾਂ ਆਪਣੇ ਕੋਲ ਇੱਧਰ ਦਾਤੇ ਨੇ ਬਖਸ਼ੀ ਆ ਕਲਾ ਵੀ, ਉਹ ਜਿਹੜਾ ਇੰਜਣ ਆ ਗਰਮ ਚਾਹੇ ਹੌਲੀ ਹੌਲੀ ਹੁੰਦਾ ਪਰ ਜਦੋਂ ਹੋ ਗਿਆ ਉਦੋਂ ਬਾਅਦ ਫਿਰ ਆਪਾਂ ਲਾਟਾਂ ਕੱਢਣ ਲੱਗ ਜਾਣਾ। ਸੋ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਥੋੜੀਆਂ ਬਹੁਤ ਖਬਰਾਂ ਤੇ ਵੀ ਝਾਤ ਮਾਰਨੀ ਆ ਤੇ ਖਬਰਾਂ ਦੇ ਵਿੱਚ ਕੱਲ ਪਰਸੋਂ ਮੈਨੂੰ ਉਲਾਂਭੇ ਆ ਰਹੇ ਸੀ, ਕਹਿੰਦੇ ਖਬਰਾਂ ਉਵੇਂ ਨਹੀਂ ਹੁੰਦੀਆਂ ਹੁਣ ਅੱਜ ਕੱਲ ਰੇਡੀਓ ਦੇ ਉੱਤੇ, ਤੇ ਦੋਸਤੋ ਕਰੀਏ ਕੀ, ਇੱਕ ਤਾਂ ਮੇਰੀ ਗੈਰ ਹਾਜ਼ਰੀ ਸੀ ਤੇ ਦੂਜਾ ਖਬਰਾਂ ਦੇ ਨਾਲੋਂ ਕਈ ਵਾਰੀ ਹੋਰ ਵਿਸ਼ੇ ਉੱਤੋਂ ਦੀ ਪੈ ਜਾਂਦੇ ਆ। ਸੋ ਇਸ ਕਰਕੇ ਸਾਨੂੰ ਜਿਹੜੀਆਂ ਇਹ ਗੱਲਾਂ ਕਰਨੀਆਂ ਪੈਂਦੀਆਂ ਤੇ ਖਬਰਾਂ ਨੂੰ ਨਜ਼ਰ ਅੰਦਾਜ਼ ਕਰਨਾ ਪੈਂਦਾ, ਪਰ ਹੁਣ ਕੋਸ਼ਿਸ਼ ਕਰਾਂਗੇ ਨਿੱਕੀਆਂ ਮੋਟੀਆਂ ਖਬਰਾਂ ਵੀ ਥੋੜੀਆਂ ਥੋੜੀਆਂ ਜਿਹੜੀਆਂ ਖਾਸ ਕਹਿ ਸਕਦੇ ਹਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਿਆ ਕਰੀਏ। ਤੇ ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਮੈਂ ਸ਼ੁਰੂ ਚ ਹੀ ਦੱਸ ਦਿਆਂ ਕਿਉਂਕਿ ਬਾਅਦ ਦੇ ਵਿੱਚ ਅਸੀਂ ਮਹਿਮਾਨ ਨਾਲ ਗੱਲਬਾਤ ਕਰਨੀ ਆ। ਜਿਹੜੇ ਅੱਜ ਹੈਡਲਾਈਨ ਇਹ ਬਣੀ ਆ ਜੀ ਵੀ 1765 ਲੋਕ ਨੁਮਾਇੰਦੇ ਦਾਗੀ, ਦੇਸ਼ ਦੀਆਂ ਹਾਈਕੋਰਟਾਂ ਚ ਸੰਸਦ ਮੈਂਬਰਾਂ ਤੇ ਵਿਧਾਇਕਾਂ ਖਿਲਾਫ ਦਰਜ ਹਨ 3045 ਕੇਸ। ਸੋ ਬੜੀ ਹੀ ਸ਼ੋਕਿੰਗ ਜਿਹੜੀ ਇਹ ਨਿਊਜ਼ ਆ ਜੀ, ਤੇ ਇਹ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਆ ਸਾਡੇ ਵੀ, ਕਹਿੰਦੇ ਇੱਕ ਹਲਕਾ ਜਿਹਾ ਮੁਹਾਵਰਾ ਜੀ, ਮੈਂ ਪੂਰਾ ਤਾਂ ਨਹੀਂ ਪੜੂੰਗਾ, ਅੱਧਾ ਹੀ ਬਹੁਤ ਆ, ਪੂਰਾ ਤੁਸੀਂ ਆਪ ਹੀ ਜਾਣ ਲਿਓ ਕਿਉਂਕਿ ਕਈ ਵਾਰੀ ਇਸ ਤੇ ਉਤਰਾਜ ਆ ਜਾਂਦਾ, ਪਰ ਅੱਧੇ ਦੇ ਵਿੱਚ ਕਿਹਾ ਗਿਆ ਵੀ ਲੰਡਾ ਲੁੱਚਾ ਚੌਧਰੀ। ਸੋ ਇਹ ਅੱਧਾ ਮੁਹਾਵਰਾ, ਸੋ ਇਹ ਦੁਨੀਆਂ ਦੀ ਦੇ ਵਿੱਚ ਜੇ ਮੁਹਾਵਰੇ ਬਣਦੇ ਆ ਨਾ ਕਿਸੇ ਗੱਲ ਨਾਲ ਹੀ ਬਣਦੇ ਆ। ਸੋ ਪੁਰਾਣੇ ਬਣੇ ਮੁਹਾਵਰਿਆਂ ਦੀ ਇਹ ਸੱਚਾਈ ਆ ਵੀ ਜਦੋਂ ਕੋਈ ਚੌਧਰੀ ਬਣਦਾ ਨਾ, ਲੀਡਰ ਬਣਦਾ, ਤਾਂ ਉਹ ਜ਼ਿਆਦਾਤਰ ਜਿਹੜੇ ਇਹ ਜਿਹੇ ਲੋਕ ਬਣਦੇ ਆ, ਜਿਹੜਾ ਕਿ ਮੈਂ ਮੁਹਾਵਰੇ ਤੁਹਾਨੂੰ ਦੱਸ ਚੁੱਕਿਆ। ਤੇ ਉਹੀ ਚੀਜ਼ ਸਾਡੇ ਜਿਹੜੀ ਅੱਜ ਜਿਹੜੀ ਰਿਪੋਰਟ ਆਈ ਆ ਉਸ ਰਿਪੋਰਟ ਦੇ ਵਿੱਚ ਲਿਖਿਆ ਜੀ ਵੀ 1765 ਨੁਮਾਇੰਦੇ ਆ ਜਿਹੜੇ ਉਹ ਹਾਈ ਦੋਸ਼ੀ ਆ ਜੀ, ਤੇ 3045 ਦੇ ਉੱਤੋਂ ਕੇਸ ਚੱਲਦੇ ਆ, ਤੇ ਸਭ ਤੋਂ ਵੱਧ ਦੋਸ਼ੀ ਆ ਜਿਹੜੇ ਉਹ ਯੂਪੀ ਦੇ ਵਿੱਚ ਆ ਜੀ, ਯੂਪੀ ਦੇ ਵਿੱਚ 248 ਦੋਸ਼ੀ ਆ, ਬਿਹਾਰ ਦੇ ਵਿੱਚ 144 ਦੋਸ਼ੀ ਆ, ਪੱਛਮੀ ਬੰਗਾਲ ਚ 139 ਦੋਸ਼ੀ ਆ, ਆਂਧਰਾ ਚ 132 ਦੋਸ਼ੀ ਆ, ਤੇ ਦਿੱਲੀ ਚ 84 ਆ ਜੀ, ਉੱਤਰਾਖੰਡ ਚ 31 ਆ, ਗੁਜਰਾਤ ਚ 76 ਆ, ਹਰਿਆਣੇ ਚ 13, ਹਿਮਾਚਲ ਚ 21 ਆ, ਜੇ ਐਂਡ ਕੇ ਚ 4 ਆ, ਪੰਜਾਬ ਤਾਂ ਆਪਣਾ ਬਹੁਤ ਥੱਲੇ ਆ ਜੀ, ਪੰਜਾਬ ਚ ਤਾਂ 19 ਆ, ਤੇ ਅਰੁਣਾਚਲ ਚ 9, ਆਸਾਮ ਚ 37 ਆ ਜੀ। ਸੋ ਇਹ ਇੱਕ ਜਿਹੜੀ ਰਿਪੋਰਟ ਛਪੀ ਆ ਉਸ ਰਿਪੋਰਟ ਮੁਤਾਬਕ ਜਿਹੜੇ ਇਹ ਆਏ ਆ ਜਿਹੜੇ ਸਾਹਮਣੇ ਅੰਕੜੇ, ਤੇ ਇਹਨਾਂ ਅੰਕੜਿਆਂ ਨਾਲ ਪਤਾ ਲੱਗਦਾ ਜੀ ਵੀ ਕਿੱਥੇ ਗੁੰਡਾ ਰਾਜ ਆ ਤੇ ਕਿੰਨਾ ਵੱਡਾ ਗੁੰਡਾ ਰਾਜ ਆ। ਹੁਣ ਤੁਸੀਂ ਦੇਖ ਲਓ ਵੀ ਯੂਪੀ ਦੇ ਵਿੱਚ 248 ਦਾਗੀ ਲੋਕ ਨੇ, ਜਿਨ੍ਹਾਂ ਜਿੱਥੇ 400 ਸੀਟਾਂ ਨੇ, 50% ਜਿਹੜੇ ਦਾਗੀ ਆ, ਤੇ ਜੇ ਪੰਜਾਬ ਦਾ ਦੇਖੀਏ 19 ਆ, ਤਾਂ ਸੋ ਪੰਜਾਬ ਚ ਫੇਰ ਵੀ ਕਿਤੇ ਨਾ ਕਿਤੇ ਪੰਜਵੇਂ ਛੇਵੇਂ ਹਿੱਸੇ ਚ ਰਹਿ ਗਏ ਆ ਦਾਗੀ ਜਿਹੜੇ MLA MP ਆ, ਪਰ ਹੋਰ ਸੂਬੇ ਕਾਫੀ ਅੱਗੇ ਨੇ। ਸੋ ਕੁੱਲ ਮਿਲਾ ਕੇ ਹੁਣ ਇਹ ਚੀਜ਼ਾਂ ਇਹ ਤੈਅ ਕਰਦੀਆਂ ਸਾਡੇ ਵੀ ਸਾਫ਼ ਸੁਥਰੀ ਰਾਜਨੀਤੀ ਕਿਵੇਂ ਹੋ ਸਕਦੀ ਆ। ਸਾਫ਼ ਸੁਥਰੀ ਰਾਜਨੀਤੀ ਫੇਰ ਹੀ ਹੋ ਸਕਦੀ ਆ ਜੇ ਰਾਜਨੀਤੀ ਚ ਸਾਫ਼ ਸੁਥਰੀ ਅਕਸ਼ ਦੇ ਲੋਕ ਆਉਣਗੇ, ਪਰ ਸਾਫ਼ ਸੁਥਰੇ ਲੋਕ ਆ ਜਿਹੜੇ ਉਹ ਕਹਿੰਦੇ ਆ ਸਾਨੂੰ ਕੀ, ਮੈਨੂੰ ਕੀ, ਅਸੀਂ ਕੀ ਲੈਣਾ ਇਸ ਰਾਜਨੀਤੀ ਤੋਂ। ਉਹਨਾਂ ਨੂੰ ਤਾਂ ਇਹ ਹੁੰਦਾ ਵੀ ਇਹ ਜਿਹੜੇ ਘਟੀਆ ਲੋਕਾਂ ਦਾ ਤੇ ਘਟੀਆ ਕੰਮ ਆ, ਪਰ ਨਹੀਂ ਦੋਸਤੋ, ਇੱਥੇ ਹੀ ਗੱਲ ਆ ਜਾਂਦੀ ਆ ਵੀ ਦੁਨੀਆਂ ਤਾਂ ਨਹੀਂ ਮਾੜੀ ਜੇ ਮਾੜੇ ਲੋਕ ਜ਼ਿਆਦੇ ਆ, ਦੁਨੀਆਂ ਤਾਂ ਮਾੜੀ ਆ ਵੀ ਚੰਗੇ ਲੋਕ ਚੁੱਪ ਆ। ਸੋ ਇਸ ਕਰਕੇ ਇਹੀ ਇੱਥੇ ਆਉਂਦੀ ਆ ਗੱਲ, ਇਸ ਚੀਜ਼ ਨੂੰ ਬਦਲਣਾ ਪੈਣਾ ਵਕਤ ਨਾਲ। ਜਾਗ੍ਰਿਤੀ ਆ ਰਹੀ ਆ, ਹੌਲੀ ਹੌਲੀ ਜਾਗ੍ਰਿਤੀ ਆ ਰਹੀ ਆ। ਤੁਸੀਂ ਦੇਖਿਆ ਹੋਣਾ ਕੱਲ ਪਰਸੋਂ ਦੀ ਇੱਕ ਵੀਡੀਓ ਫਲੋਟ ਹੋ ਰਹੀ ਆ ਜੀ, ਜਿਹਦੇ ਚ ਇੱਕ ਸਕਾਈਪ ਦੀ ਗੱਲਬਾਤ ਆ, ਤੇ ਉਹ ਸਕਾਈਪ ਦੀ ਗੱਲਬਾਤ ਦੇ ਵਿੱਚ IT ਦਾ ਬੰਦਾ ਜਿਹੜੀ ਉਹ ਗੱਲਬਾਤ ਕਰ ਰਿਹਾ, ਜਿਹੜਾ ਕਿ ਸਾਬਕਾ ਭਾਜਪਾ ਦੀ IT ਦਾ ਬੰਦਾ, ਤੇ ਉਹ ਦੇਖੋ ਕਿੰਨੇ ਰੌਂਗਟੇ ਖੜੇ ਕਰਨ ਵਾਲੀਆਂ ਗੱਲਾਂ ਕਰਦਾ। ਉਹ ਹੋ ਸਕਦਾ ਆਮ ਬੰਦਿਆਂ ਲਈ ਰੌਂਗਟੇ ਖੜੇ ਕਰਨ ਵਾਲੀਆਂ ਗੱਲਾਂ ਹੋਣ, ਅਸੀਂ ਤਾਂ ਰੋਜ਼ ਹੀ ਇਹ ਕਰ ਲਾਉਣੇ ਹੁੰਦੇ ਆ ਵੀ ਇਹ ਸੋਚੀ ਸਮਝੀ ਸਾਜਿਸ਼ ਤਹਿਤ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਮਸਲੇ ਖੜੇ ਕੀਤੇ ਜਾਂਦੇ ਆ, ਵੱਡੇ ਵੱਡੇ ਮਸਲੇ ਬਣਾਏ ਜਾਂਦੇ ਆ ਤਾਂ ਕਿ ਲੋਕਾਂ ਨੂੰ ਕੰਮ ਲਾਇਆ ਜਾ ਸਕੇ ਤੇ ਲੋਕਾਂ ਨੂੰ ਦੀ ਸੋਚ ਨੂੰ ਬਦਲਿਆ ਜਾ ਸਕੇ। ਸੋ ਉਹਦੇ ਵਿੱਚ ਜਿਹੜੇ ਖੁਲਾਸੇ ਹੋ ਰਹੇ ਆ ਉਹ ਤੁਹਾਡੇ ਸਾਹਮਣੇ ਆ ਤੇ ਉਹ ਖੁਲਾਸੇ ਤੁਸੀਂ ਮੰਨੋ ਨਾ ਮੰਨੋ ਪਰ ਸੱਚਾਈ ਇਹੀ ਹੈ ਕਿ ਸਾਬਕਾ ਆਈਟੀ ਦਾ ਮੁਲਾਜ਼ਮ ਉਹ ਗੱਲਾਂ ਦੱਸ ਰਿਹਾ ਵੀ ਅਸੀਂ ਕਿਵੇਂ ਲੱਖਾਂ ਲੋਕਾਂ ਤੱਕ ਕਿਵੇਂ ਕੀ ਕੀ ਗੱਲਾਂ ਅਸੀਂ ਪਹੁੰਚਾਉਣੇ ਆ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਸਾਨੂੰ ਨਾ ਥੋੜੇ ਜੇ ਆਪਣੀ ਸੋਚ ਬਦਲਣੀ ਪੈਣੀ ਆ, ਸਾਨੂੰ ਚੰਗੇ ਬੰਦਿਆਂ ਨੂੰ ਪ੍ਰਮੋਟ ਕਰਨਾ ਪੈਣਾ, ਚੰਗੇ ਬੰਦਿਆਂ ਨੂੰ ਸਾਹਮਣੇ ਲਿਆਉਣਾ ਪੈਣਾ, ਇਹ ਚੀਜ਼ ਲਈ ਸਾਨੂੰ ਆਪਦਾ ਬਣਦਾ ਯੋਗਦਾਨ ਦੇਣਾ ਪੈਣਾ। ਤੇ ਦੂਜੀ ਜਿਹੜੀ ਜਿਹੜੇ ਵੀ ਇਹ ਜਿਹੀਆਂ ਅਫਵਾਹਾਂ ਫੈਲਾਉਂਦੇ ਆ ਉਹਨਾਂ ਅਫਵਾਹਾਂ ਨੂੰ ਫੈਲਾਉਣ ਦੇ ਵਿੱਚ ਭਾਈਵਾਲ ਨਾ ਹੋ ਕੇ ਉਹਨਾਂ ਤੇ ਬਰਾਮ ਲਾਉਣ ਦੀ ਸਾਨੂੰ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਆ। ਸੋ ਉਸ ਤੋਂ ਬਾਅਦ ਇੱਕ ਜਿਹੜੀ ਖਾਸ ਖਬਰ ਅੱਜ ਚੱਲ ਰਹੀ ਆ ਉਹ ਚੱਲ ਰਹੀ ਆ ਜੀ, ਜਿਹੜੀਆਂ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਜਿਹੜੀ ਇੱਕ ਸਰਕਾਰ ਤਾਂ ਕਹਿ ਰਹੀ ਆ, ਇੱਕ ਤਾਂ ਜਿਹੜੇ ਭਾਜਪਾ ਦੇ ਜਿਹੜੇ ਆਗੂ ਤਾਂ ਕਹਿ ਰਹੇ ਆ ਵੀ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਹਵਾ ਚ ਤੀਰ ਛੱਡਦੇ ਆ ਤੇ ਉਹਨਾਂ ਦੀ ਪੋਲ ਆ ਜਿਹੜੀ ਅਸੀਂ 18 ਮਾਰਚ ਨੂੰ ਜਲੰਧਰ ਚ ਬਜਾਓ ਢੋਲ ਤੇ ਖੋਲੋ ਪੋਲ ਰੈਲੀ ਕਰਕੇ ਅਸੀਂ ਖੋਲਾਂਗੇ। ਤੇ ਉਹਦੇ ਚ ਉਹਨਾਂ ਨੇ ਦੱਸਿਆ ਵੀ ਕਿਵੇਂ GST ਨੀ ਸ਼ਾਮਲ ਕੀਤੀ ਗਈ, ਕਿਵੇਂ ਪੈਟਰੋਲ ਪੰਪਾਂ ਦੇ ਉੱਤੇ ਕਿਵੇਂ ਥਰਮਲ ਪਲਾਂਟ ਬੰਦ ਕਰਨਾ ਗਲਤ ਆ, ਤੇ ਕੈਪਟਨ ਦੀ ਜਿਹੜੀਆਂ ਨੀਤੀਆਂ ਉਹਨਾਂ ਨੂੰ ਅਸੀਂ ਉਜਾਗਰ ਕਰਾਂਗੇ ਜਿਹੜੀਆਂ ਇੱਕੋ ਇੱਕ ਗੱਲ ਨੂੰ ਦੁਨੀਆਂ ਦੇ ਸਾਹਮਣੇ। ਪਰ ਦੂਜੇ ਪਾਸੇ ਕੱਲ ਕੈਪਟਨ ਨੇ 9592 ਨੂੰ ਦਿੱਤੇ ਨਿਯੁਕਤੀ ਪੱਤਰ, 1 ਸਾਲ ਚ 1.61 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਕੀਤਾ ਕੈਪਟਨ ਨੇ ਦਾਵਾ। ਹੁਣ ਇਹ ਸਮਝ ਨਹੀਂ ਆਉਂਦੀ ਵੀ ਦੋਨਾਂ ਚੋਂ ਸੱਚਾ ਇੱਕ ਆ, ਦੋਨੇ ਤਾਂ ਸੱਚੇ ਨਹੀਂ ਹੈ। ਇੱਕ ਪਾਸੇ ਤਾਂ ਜਿਹੜੀ ਭਾਜਪਾ ਕਹਿ ਰਹੀ ਆ ਤੇ ਦੂਜੇ ਪਾਸੇ ਕਹਿ ਰਹੀ ਆ ਕਾਂਗਰਸ ਆਪੋ ਆਪਦੇ ਜਿਹੜੇ ਢੋਲ ਵਜਾ ਰਹੀ ਆ। ਪਰ ਮੇਰਾ ਮੰਨਣਾ ਹੈ ਵੀ ਜਿੰਨੀ ਭਾਜਪਾ ਕਾਂਗਰਸ ਨੂੰ ਮਾੜਾ ਕਰ ਰਹੀ ਕਹਿ ਰਹੀ ਆ ਉਨੀ ਕਾਂਗਰਸ ਵੀ ਨਹੀਂ ਮਾੜੀ ਹੈ, ਤੇ ਜਿੰਨੀ ਕਾਂਗਰਸ ਆਪਣੇ ਆਪ ਨੂੰ ਚੰਗਾ ਕਹਿ ਰਹੀ ਆ ਉਨੀ ਉਹ ਵੀ ਚੰਗੀ ਨਹੀਂ ਹੈ। ਦੋਨੇ ਥਾਵਾਂ ਦੇ ਉੱਤੇ ਸਿਆਸਤ ਹੋ ਰਹੀ ਹੈ, ਦੋਨੋਂ ਆਪਣਾ ਆਪਣਾ ਢੋਲ ਵਜਾ ਰਹੇ, ਆਪਣਾ ਆਪਣਾ ਕੰਮ ਜਿਹੜਾ ਬਣਾ ਰਹੇ ਆ। ਤੇ ਦੂਜੇ ਪਾਸੇ ਜਿਹੜੇ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਇੱਕੋ ਇੱਕ ਐਕਟਿਵ ਮੰਤਰੀ ਜੇ ਮੈਂ ਕਹਾਂਗਾ ਪੰਜਾਬ ਸਰਕਾਰ ਦੇ ਵਿੱਚ ਹੈ, ਕਿਉਂਕਿ ਮੈਂ ਪੰਜਾਬ ਦੌਰੇ ਦੌਰਾਨ ਵੀ ਦੇਖਿਆ ਵੀ ਕੈਪਟਨ ਨਾਲੋਂ ਵੀ ਕਿਤੇ ਨਾ ਜ਼ਿਆਦੇ ਜਿਹੜੇ ਐਕਟਿਵ ਨੇ ਨਵਜੋਤ ਸਿੱਧੂ। ਪਰ ਇਹ ਵੱਖਰੀ ਗੱਲ ਆ ਵੀ ਉਹਨੂੰ ਪਰਿੰਦਾ ਜਿਹੜਾ ਬਿਨਾਂ ਫਰਾਂ ਵਾਲਾ ਪਰਿੰਦਾ ਕਿਹਾ ਜਾ ਰਿਹਾ ਅੱਜ ਕੱਲ੍ਹ, ਉਹ ਪਰਿੰਦਾ ਉੱਡਦਾ ਆਵਾਜ਼ ਭਰਨੀ ਚਾਹੁੰਦਾ ਪਰ ਆਵਾਜ਼ ਭਰਦਾ ਪਰ ਉਹਦੇ ਆਪਦੇ ਫੰਘ ਨਹੀਂ ਆਣ। ਸੋ ਉਹ ਫੰਘ ਨਾ ਹੋਣ ਕਾਰਨ ਕਿਤੇ ਨਾ ਕਿਤੇ ਉਹ ਪਰਿੰਦੇ ਦੀ ਜਿਹੜੀ ਉਡਾਣ ਆ ਜਾਂ ਪਰਵਾਜ਼ ਆ ਉਹ ਸਾਰਥਿਕ ਨਹੀਂ ਹੋ ਰਹੀ। ਪਰ ਫਿਰ ਵੀ ਨਵਜੋਤ ਸਿੱਧੂ ਕਾਫੀ ਐਕਟਿਵ ਆ ਤੇ ਉਹਨਾਂ ਨੇ ਕੱਲ ਪੁੱਛਿਆ ਵੀ ਮੈਨੂੰ ਇਹ ਤਾਂ ਦੱਸ ਦਿਓ ਵੀ 10 ਸਾਲਾਂ ਚ ਸੁਖਵੀਰ ਨੇ ਲੋਕਾਂ ਖਾਤਰ ਕੀ ਕੀਤਾ। ਦੇਖੋ ਸਿੱਧੂ ਸਾਹਿਬ, ਮੈਂ ਤੁਹਾਡੀਆਂ ਗੱਲਾਂ ਨੂੰ ਅਕਸਰ ਸਲਾਹਣਾ, ਤੁਹਾਡੇ ਕੰਮ ਕਰਨ ਦੇ ਤਰੀਕੇ ਨੂੰ ਸਲਾਹਣਾ, ਤੁਹਾਡੀ ਇਮੇਜ ਆ ਜਿਹੜੀ ਐਜ ਏ ਸਿਆਸਤਦਾਨ, ਮੈਂ ਐਜ ਏ ਕਲਾਕਾਰ ਐਜ ਏ ਕ੍ਰਿਕੇਟਰ ਨਹੀਂ ਕਹੂੰਗਾ, ਐਜ ਏ ਸਿਆਸਤਦਾਨ ਜਿਹੜੀ ਤੁਹਾਡੀ ਇਮੇਜ ਆ ਅਕਸ ਆ ਜੇ ਸਾਫ਼ ਸੁਥਰਾ, ਮੈਂ ਉਹਨਾਂ ਚੀਜ਼ਾਂ ਦੀ ਕਦਰ ਕਰਦਾ। ਪਰ ਕਈ ਗੱਲਾਂ ਇਹ ਹੁੰਦੀਆਂ ਵੀ ਅਸੀਂ ਮੁੱਢੋਂ ਨਹੀਂ ਕੋਈ ਵੀ ਚੀਜ਼ ਨਕਾਰ ਸਕਦੇ ਹੁੰਦੇ। ਸੁਖਬੀਰ ਬਾਦਲ ਨੂੰ ਅਸੀਂ ਬਹੁਤ ਕੁਛ ਭੰਡ ਲਿਆ, ਬਹੁਤ ਕੁਛ ਭੰਡਿਆ ਜਦੋਂ ਵੇਲਾ ਸੀ ਜਾਂ ਜਦੋਂ ਉਹਨਾਂ ਜਦੋਂ ਹਮੇਸ਼ਾ ਜਦੋਂ ਪਾਵਰ ਚ ਹੁੰਦਾ ਬੰਦਾ ਉਹਦੇ ਅਗੇਂਸਟ ਦੁਨੀਆ ਭੰਡਦੀ ਆ। ਪਰ ਕੁਝ ਕੁ ਗੱਲਾਂ ਮੈਨੂੰ ਇਹ ਲੱਗੀਆਂ ਵੀ ਜਿਹੜਾ ਸੁਖਬੀਰ ਬਾਦਲ ਨੇ 2-4 ਜਿਹੜੇ ਦਾਅਵੇ ਵਾਅਦੇ ਕੀਤੇ ਸੀ, ਬਾਹਲੇ ਵੱਡੇ ਵੱਡੇ ਵਾਅਦੇ ਦਾਅਵੇ ਕੀਤੇ ਸੀ, ਉਹਨਾਂ ਦੀ ਜਿਹੜੀ ਭਾਸ਼ਾ ਚ ਫਰਕ ਸੀ, ਭਾਸ਼ਾ ਨਹੀਂ ਸਹੀ ਸੀ ਜਾਂ ਪ੍ਰੈਜੈਂਟੇਸ਼ਨ ਸਹੀ ਨਹੀਂ ਸੀ, ਦਾਅਵੇ ਵਾਅਦਿਆਂ ਚ ਕੋਈ ਫਰਕ ਨਹੀਂ ਸੀਗਾ। ਦਾਅਵੇ ਵਾਅਦੇ ਸੀਗੇ, ਜੇ ਕਹੀਏ 10 ਸਾਲਾਂ ਚ ਅਕਾਲੀ ਸਰਕਾਰ ਨੇ ਕੁਛ ਨਹੀਂ ਕੀਤਾ, ਇਹ ਗੱਲ ਨਹੀਂ ਹੁੰਦੀ। ਸਰਕਾਰਾਂ ਹੁੰਦੀਆਂ ਜਦੋਂ ਕਰਦੀਆਂ ਹੀ ਆ ਸਾਰੀਆਂ ਜਿੰਨਾ ਕੁ ਬਾਹ ਲਾਉਂਦੀਆਂ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਫੇਰ ਹੀ ਜਿੱਤਾਂਗੇ ਜੇ ਕੰਮ ਕਰਾਂਗੇ। ਪਰ ਅਸੀਂ ਜਮਾਂ ਮੁੱਢੋਂ ਨਹੀਂ ਨਕਾਰ ਸਕਦੇ। ਹੁਣ ਤੁਸੀਂ ਕਹੋਗੇ, ਬਹੁਤ ਸਾਰੇ ਸੱਜਣ ਮਿੱਤਰ ਕਹਿਣਗੇ ਪਤਾ ਨਹੀਂ ਇਹ ਸੁਖਬੀਰ ਬਾਦਲ ਨੂੰ ਅੱਜ ਤੜਕੇ ਤੜਕੇ ਉਹਨੇ ਕਿਹੜੀ ਉਹ ਦਿੱਤੀ, ਉਹਨੂੰ ਸਲਾਹੀ ਜਾਂਦਾ। ਪਰ ਮੈਂ ਸਲਾਹੁੰਦਾ ਨਹੀਂ ਆ, ਮੈਂ ਇੱਕ ਚੀਜ਼ ਦੇਖ ਕੇ ਉੱਥੇ ਨਾ ਚਿੰਤਤ ਹੋਇਆ ਸੀ, ਮੈਂ ਉਹ ਚੀਜ਼ ਦੇਖ ਕੇ ਮੈਨੂੰ ਚਿੰਤਾ ਆਈ ਵੀ ਐਡੀ ਕੋਈ ਗੱਲ ਨਹੀਂ ਸੀ ਜਿਹਦੇ ਲਈ ਐਡਾ ਵੱਡਾ ਮਜ਼ਾਕ ਦਾ ਪਾਤਰ ਸੁਖਬੀਰ ਬਾਦਲ ਬਣਿਆ ਜਾਂ ਉਹਨੂੰ ਬਣਾਇਆ ਗਿਆ। ਸਾਰਿਆਂ ਤੋਂ ਵੱਡੀਆਂ ਦੋ ਗੱਲਾਂ ਜਿਹੜੀਆਂ ਖਾਸ ਸੀ, ਦੋ ਗੱਲਾਂ ਜਿਨ੍ਹਾਂ ਨਾਲ ਉਹ ਮਜ਼ਾਕ ਦਾ ਪਾਤਰ ਬਣੇ ਸਨ, ਇੱਕ ਤਾਂ ਸੀ ਜੀ ਬੰਬ ਵਾਲੀ ਗੱਲ ਵੀ ਸੜਕਾਂ ਇਹ ਜਿਹੀਆਂ ਬਣਾ ਦਿਆਂਗੇ ਬੰਬ ਮਾਰੇ ਤੋਂ ਨਹੀਂ ਟੁੱਟਦੀਆਂ, ਮੈਂ ਨਾ ਕੁਦਰਤੀ ਜਿਹੜਾ ਦਰਬਾਰ ਸਾਹਿਬ ਦੇ ਜਾ ਰਿਹਾ ਸੀ ਤੇ ਉਸ ਦੌਰਾਨ ਮੈਨੂੰ ਕਿਸੇ ਤੇ ਦੋ ਤਿੰਨ ਰੂਟਸ ਦੇ ਉੱਤੇ ਮੈਨੂੰ ਪੰਜਾਬ ਦੇ ਵਿੱਚ ਜਾਂਦੇ ਉਹਨਾਂ ਸੜਕ ਦਾ ਨਿਰਮਾਣ ਕਾਰ ਦਿਖਿਆ ਜਿੱਥੇ ਸੜਕ ਦਾ ਨਿਰਮਾਣ ਹੋ ਰਿਹਾ ਸੀ ਜਿਹੜਾ ਕਿ ਅਕਾਲੀ ਗੌਰਮੈਂਟ ਵੇਲੇ ਬਣ ਰਹੀ ਸੀ ਤੇ ਉਹ ਥੋੜਾ ਬਹੁਤ ਰਹਿੰਦਾ ਸੀ ਜਾਂ ਅਧੂਰਾ ਸੀ ਉਹ ਦਿਖਿਆ ਤੇ ਮੈਨੂੰ ਉੱਥੇ ਕੁਦਰਤੀ ਖੜਨ ਦਾ ਮੌਕਾ ਮਿਲਿਆ ਤੇ ਮੈਂ ਮੇਰੇ ਨਾਲ ਬਾਈ ਭੁਪਿੰਦਰ ਪੰਨੀ ਵਾਲੀ ਸਨ ਮੈਂ ਆਪ ਜਾ ਕੇ ਨਾ ਜਦੋਂ ਸੜਕ ਦੇ ਦੇਖਿਆ ਇੱਕ ਪਾਸਿਓਂ ਜਿਹੜੀ ਕੰਕਰੀਟ ਪੈ ਰਹੀ ਸੀ ਤਾਂ ਮੈਂ ਨਾਲ ਆਪ ਖੜਾ ਹੋ ਗਿਆ ਖੜਾ ਹੋ ਕੇ ਦੇਖਿਆ ਵੀ ਮੇਰੇ ਗੋਡੇ ਜਿੰਨੀ ਉੱਚੀ ਹੁਣ ਤੁਸੀਂ ਹਿਸਾਬ ਲਾ ਲਓ ਵੀ ਡੇਢ ਫੁੱਟ ਗੋਡੇ ਜਿੰਨੀ ਉੱਚੀ ਕੰਕਰੀਟ ਪਾਈ ਜਾ ਰਹੀ ਸੀ ਸੜਕ ਦੇ ਉੱਤੇ ਤੇ ਮੈਂ ਬੜਾ ਹੈਰਾਨ ਹੋਇਆ ਕਿਉਂਕਿ ਅਸੀਂ ਤਾਂ ਜਿਉਂ ਸੜਕਾਂ ਬਣਦੀਆਂ ਦੇਖੀਆਂ ਸੀ ਤੇ ਉਹਦੇ ਵਿੱਚ ਪਹਿਲਾਂ 6 ਇੰਚ ਰੋੜੀ ਬਜਰੀ ਹੁੰਦੀ ਮੋਟੇ ਡਲੇ ਪੱਥਰ ਇੱਟਾਂ ਹੁੰਦੀਆਂ ਫਿਰ ਉੱਤੇ ਆ ਕੇ 3 ਇੰਚ ਲੁੱਕ ਹੁੰਦੀ ਸੀ ਕੁੱਲ ਮਿਲਾ ਕੇ ਉਹ ਸਾਰੀ ਅੱਧਾ ਫੁੱਟ ਤੱਕ ਜਿਹੜੀ ਮੋਟੀਆਂ ਸੜਕਾਂ ਹੁੰਦੀਆਂ ਸਨ ਪਰ ਇੱਕ 1.5 ਫੁੱਟ ਤੋਂ 2.5 ਫੁੱਟ ਮੋਟੀ ਕੰਕਰੀਟ ਉਹ ਵੀ ਸਰੀਆ ਪਾ ਕੇ ਤੇ ਉਹ ਬਣ ਰਹੀ ਸੀ ਮੇਰੇ ਮੂੰਹ ਚੋਂ ਅਚਨਚੇਤ ਹੀ ਨਿਕਲਿਆ ਮੈਂ ਕਿਹਾ ਯਾਰ ਸੁਖਵੀਰ ਸੱਚਾ ਹੀ ਸੀ ਵਾਕਈ ਇਹ ਤਾਂ ਬੰਬ ਨਾਲ ਵੀ ਨੀ ਟੁੱਟਦੀ ਕਿਉਂਕਿ ਜਿਹੜੇ ਬੰਕਰ ਹੁੰਦੇ ਆ 4 ਇੰਚ ਮੋਟੇ ਹੁੰਦੇ ਆ ਤੇ ਉਹ ਬੰਬ ਤੇ ਬੰਬ ਭੇਦਕ ਹੁੰਦੇ ਆ ਬੰਬ ਨੀ ਉਹਨਾਂ ਨੂੰ ਭੇਦ ਸਕਦਾ ਜਾਣੀ ਕਿ ਸੋ ਇਹ ਇਸ ਕਰਕੇ ਮੈਨੂੰ ਲੱਗਿਆ ਵੀ ਇਹਦੇ ਚ ਗਲਤ ਕੀ ਸੀ ਜੀਐਸਟੀ ਨੂੰ ਉਹਨੂੰ ਪ੍ਰੈਜੈਂਟ ਨੀ ਕਰਨਾ ਆਇਆ ਉਹਨੂੰ ਕਹਿਣਾ ਨੀ ਆਇਆ ਉਸ ਗੱਲ ਨੂੰ ਤਰੀਕੇ ਨਾਲ ਲੋਕਾਂ ਨੂੰ ਦੱਸਣਾ ਨੀ ਆਇਆ ਜਾਂ ਉਹਨੂੰ ਚਾਹੀਦਾ ਸੀ ਉਹਦਾ ਇੱਕ ਇੰਜੀਨੀਅਰਿੰਗ ਦੇ ਤੌਰ ਦੇ ਉੱਤੇ ਇੱਕ ਗ੍ਰਾਫਿਕਸ ਬਣਦਾ ਤੇ ਉਹ ਲੋਕਾਂ ਤੱਕ ਪਹੁੰਚਾਇਆ ਜਾਂਦਾ ਦਿਖਾਇਆ ਜਾਂਦਾ ਵੀ ਜਿਹੜਾ ਹੁਣ ਸੜਕ ਦੀ ਟੈਕਨੀਕ ਆ ਉਹ ਇਸ ਢੰਗ ਨਾਲ ਬਣ ਰਹੀ ਹੈ ਆਉਣ ਵਾਲੇ ਸਾਲਾਂ ਚ ਕਿਸੇ ਢੰਗ ਨਾਲ ਨੀ ਟੁੱਟਦੀ ਪਰ ਉਹਨੂੰ ਜਿਹੜਾ ਬੰਬ ਨਾ ਬਿਮਾਰ ਕੇ ਟੁੱਟਣ ਵਾਲੀਆਂ ਜਿਹੜੀਆਂ ਗੱਲਾਂ ਕਰਕੇ ਉਹ ਇੱਕ ਮਜ਼ਾਕ ਦਾ ਪਾਤਰ ਬਣੇ ਪਰ ਜੇ ਤੁਹਾਡੇ ਚੋਂ ਕੋਈ ਵੀ ਅੱਜ ਪੰਜਾਬ ਚ ਗਿਆ ਤਾਂ ਤੁਸੀਂ ਹੈਰਾਨ ਹੋਵੋਗੇ ਜਿਹੜੀਆਂ ਸੜਕਾਂ ਬਣੀਆਂ ਵਾਕਈ ਉਹ ਇਹੋ ਜਿਹੀਆਂ ਬਣੀਆਂ ਪਰ ਇਹਦੇ ਪਿੱਛੇ ਵੀ ਇੱਕ ਹੋਰ ਕਾਰਨ ਆ ਹੁਣ ਜੇ ਇਹਦੇ ਨੂੰ ਕਹੀਏ ਵੀ ਅਸੀਂ ਇਹਦਾ ਸਾਰਾ ਕ੍ਰੈਡਿਟ ਸੁਖਵੀਰ ਨੂੰ ਦੇ ਦਈਏ ਤਾਂ ਇਹ ਵੀ ਗਲਤ ਆ ਕਿਉਂਕਿ ਜਦੋਂ ਤੁਸੀਂ ਉਹਨੂੰ ਅੰਦਰ ਤੱਕ ਪੜਤਾਲੋਗੇ ਜਦੋਂ ਮੈਂ ਇਸ ਚੀਜ਼ ਨੂੰ ਧੁਰ ਪੜਤਾਲ ਕੀਤੀ ਵੀ ਕਿਹੜੇ ਡਿਪਾਰਟਮੈਂਟ ਨੇ ਕਿਵੇਂ ਬਣਾਇਆ ਤਾਂ ਉਹ ਇੱਕ ਫੈਡਰਲ ਗੌਰਮੈਂਟ ਜਾਂ ਨੈਸ਼ਨਲ ਜਿਹੜੀ ਦਿੱਲੀ ਸਰਕਾਰ ਦਾ ਜਿਹੜਾ ਜਾਂ ਭਾਰਤ ਸਰਕਾਰ ਦਾ ਕਹੀਏ ਤਾਂ ਪ੍ਰੋਜੈਕਟ ਆ ਨਾ ਕਿ ਲੋਕਲ ਸਰਕਾਰ ਦਾ ਪ੍ਰੋਜੈਕਟ ਸੀ ਸੋ ਸੁਖਵੀਰ ਖਾਮ ਖਾਂ ਕ੍ਰੈਡਿਟ ਲੈਂਦਾ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਬਣਾ ਬੈਠੇ ਪਰ ਇਹ ਨੀ ਗੱਲ ਹੈਗੀ ਵੀ ਕੰਮ ਨੀ ਹੋਏ ਸੈਂਟਰ ਤੋਂ ਜੇ ਮੰਨ ਲਓ ਕੋਈ ਕੰਮ ਲੈ ਕੇ ਆਇਆ ਤਾਂ ਵੀ ਲੋਕਲ ਸਰਕਾਰ ਹੀ ਲੈ ਕੇ ਆਉਂਦੀ ਹੈ ਅੱਜ ਹੁਣ ਕਾਂਗਰਸ ਸਰਕਾਰ ਚੀਕਾਂ ਮਾਰ ਰਹੀ ਆ ਵੀ ਸਾਨੂੰ ਕੰਮ ਦਿਓ ਪਰ ਉਹ ਕੰਮ ਨਹੀਂ ਮਿਲ ਰਿਹਾ ਕਿਉਂਕਿ ਸੈਂਟਰ ਦੇ ਵਿੱਚ ਜਿਹੜੀ ਭਾਜਪਾ ਹੋਣ ਕਰਕੇ ਉਹ ਕਿਤੇ ਨਾ ਕਿਤੇ ਆੜੇ ਆ ਰਹੀ ਆ ਸੋ ਇੱਕ ਤਾਂ ਇਹ ਗੱਲ ਮਜ਼ਾਕ ਦਾ ਪਾਤਰ ਸੀ ਜਿਹੜੀ ਬਣੀ ਤੇ ਇਹ ਗੱਲ ਮੈਨੂੰ ਨੀ ਲੱਗਿਆ ਵੀ ਮਜ਼ਾਕ ਵਾਲੀ ਕੋਈ ਗੱਲ ਸੀ ਵਾਕਈ ਕੰਮ ਹੋਏ ਸੀ ਤੇ ਇਹਨੂੰ ਉਹਨੂੰ ਬਣਾਉਣਾ ਨੀ ਆਇਆ ਇਹਨੂੰ ਦੂਜੇ ਪਾਸੇ ਜਿਹੜੀ ਬੱਸਾਂ ਵਾਲੀ ਗੱਲ ਆਈ ਸੀ ਪਾਣੀ ਚ ਬੱਸਾਂ ਵਾਲੀ ਗੱਲ ਉਹ ਵੀ ਕੋਈ ਅਤਕਥਨੀ ਨਹੀਂ ਸੀ ਮੈਂ ਉਦੋਂ ਵੀ ਬਹੁਤ ਕਿਹਾ ਸੀ ਵੀ ਏਡਾ ਕਿੱਡਾ ਵੱਡੀ ਗੱਲ ਆ ਸਰਕਾਰਾਂ ਕੋਲੇ ਜੇ ਉਹ 20-50 ਲੱਖ ਲਾ ਕੇ ਥਾਂ ਥਾਂ ਤੇ ਜਿਹੜੀਆਂ ਚੱਲੀ ਜਾਂਦੀਆਂ ਜਿਹੜੀਆਂ ਪਾਣੀ ਦੇ ਵਿੱਚ ਜਿਹੜੀ ਟਰਾਂਸਪੋਰਟ ਸਿਸਟਮ ਦੁਨੀਆ ਭਰ ਚ ਚੱਲੀ ਜਾਂਦਾ ਜੇ 10 ਵੀ ਲਿਆ ਕੇ ਛੱਡਤੀਆਂ ਤਾਂ ਉਹ ਸੱਚੇ ਹੋ ਜਾਣਗੇ ਆਪਦੀ ਥਾਂ ਤੇ ਤੁਸੀਂ ਐਂ ਨਾ ਕਰੋ ਪਰ ਇਹ ਵੱਖਰੀ ਗੱਲ ਆ ਵੀ ਉੱਥੇ ਫੇਰ ਸੁਖਵੀਰ ਨੂੰ ਐਂ ਲੱਗਿਆ ਵੀ ਅੱਖਾਂ ਪੂੰਝਣ ਲਈ ਉਹਨੇ ਇੱਕ ਛਕੜਾ ਲਿਆ ਕੇ ਤੇ ਉਹਨੂੰ ਗੱਲ ਨੂੰ ਪੂਰਾ ਕਰਨਾ ਚਾਹਿਆ ਹਾਂ ਜੇ ਮੰਨ ਲਓ ਮੇਰੇ ਵਰਗਾ ਉਹਦੀ ਥਾਂ ਤੇ ਹੁੰਦਾ ਤੇ ਆਪਦੀ ਜਵਾਨ ਨੂੰ ਪੂਰਾ ਉਤਰਨ ਲਈ ਬਾਦਲ ਪਰਿਵਾਰ ਚਾਹੇ ਆਪਦੀਆਂ ਲਿਆ ਕੇ 10 ਬੱਸਾਂ ਛੱਡ ਦਿੰਦਾ ਉੱਥੇ ਤੇ ਚੰਗੇ ਪੱਧਰ ਦੀਆਂ ਫਰਾਂਸ ਤੋਂ ਜਾਂ ਸਵਿਟਜ਼ਰਲੈਂਡ ਤੋਂ ਜਿਹੜੀ ਕਿ ਟਰਾਂਸਪੋਰਟ ਚੱਲਦੀ ਆ ਉਹ ਜਿਹੀਆਂ ਲਿਆ ਕੇ ਛੱਡੀਆਂ ਜਾ ਸਕਦੀਆਂ ਸੀ ਐਡੀ ਕੋਈ ਵੱਡੀ ਗੱਲ ਨਹੀਂ ਸੀ ਉਹ ਵੀ ਪਰ ਕੀ ਆ ਵੀ ਕਈ ਵਾਰੀ ਕਹਿੰਦੇ ਨਾ ਸੱਤਾ ਦਾ ਨਸ਼ਾ ਜਾਂ ਕਹਿ ਸਕਦੇ ਆ ਵੀ ਤੁਹਾਨੂੰ ਦਾਣੇ ਵਾਲੇ ਸਿਆਣੇ ਵੀ ਕਹਿਣਾ ਹੁੰਦਾ ਮੈਂ ਇਹਨਾਂ ਲੋਕਾਂ ਨੂੰ ਵੀ ਦਾਣੇ ਵਾਲੇ ਸਿਆਣੇ ਹੁੰਦੇ ਆ ਕਈ ਵਾਰੀ ਉਹ ਘਰੇ ਦਾਣੇ ਆ ਗਏ ਤੇ ਉਹ ਫਿਰ ਸਿਆਣਫ ਆ ਜਾਂਦੀ ਆ ਪਰ ਕਿਤੇ ਨਾ ਕਿਤੇ ਉਹ ਝਲਕ ਹੀ ਪੈਂਦੀ ਆ ਜਦੋਂ ਤੁਸੀਂ ਅੱਬੜਵਾਏ ਹੋਏ ਜਾਂ ਕਿਸੇ ਇੱਕ ਲੋਕਾਂ ਨੂੰ ਮੂਰਖ ਸਮਝ ਕੇ ਕੋਈ ਬਿਆਨਬਾਜ਼ੀ ਕਰ ਦਿੰਦੇ ਹੋ ਪਰ ਨਵਜੋਤ ਸਿੱਧੂ ਆ ਜਿਹੜੇ ਅੱਜ ਕੱਲ ਕਾਫੀ ਐਕਟਿਵ ਆ ਜੀ ਤੇ ਉਹਨਾਂ ਨੇ ਵੀ ਕੱਲ ਦੋਸ਼ ਲਾਇਆ ਸੁਖਵੀਰ ਦੇ ਉੱਤੇ ਕਹਿੰਦੇ 10 ਸਾਲਾਂ ਚ ਸੁਖਵੀਰ ਨੇ ਕੁਛ ਹੀ ਨਹੀਂ ਕੀਤਾ ਤੇ ਹੁਣ ਮੈਂ ਕਰਕੇ ਦਿਖਾਊਂਗਾ ਸੋ ਦੇਖਦੇ ਆ ਜੀ ਨਵਜੋਤ ਸਿੱਧੂ ਕੀ ਕਰਦੇ ਆ ਆਉਣ ਵਾਲੇ ਦਿਨਾਂ ਚ ਇਹ ਤਾਂ ਵਕਤ ਹੀ ਦੱਸੂਗਾ ਪਰ ਮੈਂ ਤੜਕੇ ਤੜਕੇ ਮੇਰਾ ਚਾਹ ਦਾ ਕੱਪ ਠਰ ਗਿਆ ਜੀ ਤੇ ਮੈਂ ਥੋੜੀਆਂ ਜਾਂ 4 ਕੁੱਟਾਂ ਪਰਲਾਂ ਚਾਹ ਦੀਆਂ ਤੇ ਤੁਸੀਂ ਮਾਣੋ ਗੀਤਾਨੰਦ ਤੇ ਫੇਰ ਆਉਣਾ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਚ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਹਾਰੇ ਹਮ
हर प्रोग्राम दी जानकारी, रेडियो दी हर गतिविधि ते नजर। ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo। वधेरे जानकारी लई विजिट करो साडी वेबसाइट harmanradio.com।
ਕੀ ਤੁਸੀਂ ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ, ਜਾਂ ਫਿਰ ਹਵਾ ਵਿੱਚ ਤਾਲ ਨੂੰ ਮਹਿਸੂਸ ਕੀਤਾ ਹੋਵੇ, ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ ਹੈ, ਜਾਂ ਤਿਤਲੀਆਂ ਨੂੰ ਸੁਰਾਂ ਦੀ ਝਾਂਜਰ ਵੱਲ ਨੱਚਦੇ ਵੇਖਿਆ ਹੋਵੇ, ਵਗਦੇ ਬੱਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਗ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ। ਨਹੀਂ ਵੇਖਿਆ? ਜੇ ਨਹੀਂ ਵੇਖਿਆ ਤੇ ਜੀ ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਸੁਰਾਂ ਦਾ ਕਾਰਵਾਂ, ਸੰਗੀਤ ਵਿੱਚ ਭਿੱਜੇ ਕੁਝ ਪਲ, ਜਿੱਥੇ ਸਲਾਮ ਕਰਾਂਗੇ ਆਪਣੇ ਫਨਕਾਰਾਂ ਨੂੰ, ਉੱਥੇ ਹੀ ਸੁਣਾਂਗੇ ਉਹਨਾਂ ਦੇ ਕੁਝ ਅਭੁੱਲ ਨਗਮੇ। ਸੁਰਾਂ ਦੇ ਇਸ ਕਾਰਵਾਂ ਤੇ ਮੈਂ ਸੁਖਪ੍ਰੀਤ ਬਣਾਂਗੀ ਤੁਹਾਡੀ ਹਮ ਸਫ਼ਰ, ਤੇ ਹੱਥ ਫੜ ਤੁਰਾਂਗੇ ਸੁਰਾਂ ਦੇ ਇੱਕ ਨਾ ਖਤਮ ਹੋਣ ਵਾਲੇ ਸਫ਼ਰ ਤੇ, ਜਲਦ ਹੀ ਹਰਮਨ ਰੇਡੀਓ ਤੇ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ request@harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612-859-2811, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸੋ ਦੋਸਤੋ, ਦਿਲ ਪੰਜਾਬੀ, ਜਜ਼ਬਾ ਪੰਜਾਬੀ, ਹਰਮਨ ਰੇਡੀਓ ਦੇ ਇਸ ਪਲੇਟਫਾਰਮ ਤੇ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ ਜੀਆਂ ਨੂੰ। ਤੇ ਜਿਹੜਾ ਨੇ ਵੀ ਰੇਡੀਓ ਲੇਟ ਟਿਊਨ ਇਨ ਕੀਤਾ ਉਹਨਾਂ ਲਈ ਦੱਸਦਿਆਂ ਜੀ, ਮੈਂ ਐਡਲੇਡ ਤੋਂ ਮਿੰਟੂ ਬਰਾੜ, ਸੋਮਵਾਰ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਤਕਰੀਬਨ 2 ਮਹੀਨੇ ਦੀ ਗੈਰਹਾਜ਼ਰੀ ਤੋਂ ਬਾਅਦ ਆਪ ਸਭ ਨਾਲ ਸਾਂਝ ਪਈ ਆ। ਉਮੀਦ ਕਰਦਾ ਹਾਂ ਜੀ ਆਪ ਸਭ ਦਾ ਜਿਹੜਾ ਦਿਨ ਖੂਬਸੂਰਤ ਚੜਿਆ ਹੋਣਾ, ਜਿੱਦਾਂ ਕਿ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਅੱਜ ਕੱਲ ਜਿਹੜੇ ਸਾਊਥ ਆਸਟ੍ਰੇਲੀਆ ਦੇ ਵਿੱਚ ਚੋਣਾਂ ਦਾ ਮਾਹੌਲ ਆ, ਪੱਖੀਆਂ ਹੋਈਆਂ ਚੋਣਾਂ, ਸਿਰਫ ਇੱਕ ਹਫਤਾ ਜਾਣੀ ਕਿ ਹਫਤੇ ਤੋਂ ਵੀ ਘੱਟ ਦਿਨ, 5 ਦਿਨ ਬਾਕੀ ਰਹਿ ਗਏ ਜੀ। ਉਂਝ ਤਾਂ ਕਹਿ ਸਕਦਾ ਵੀ ਵੋਟਾਂ ਪੈ ਰਹੀਆਂ, ਹੁਣ ਵੀ ਪੈ ਰਹੀਆਂ, ਪਰ 17 ਤਰੀਕ ਨੂੰ ਜਿਹੜਾ ਫਾਈਨਲ ਆ ਜਿਹੜਾ ਵੋਟਾਂ ਦਾ, ਤੇ ਅਸੀਂ ਇਸ ਜਿਹੜੀਆਂ ਚੋਣਾਂ ਦੌਰਾਨ, ਇਹ ਚੋਣਾਂ ਰਾਜ ਦੀਆਂ ਚੋਣਾਂ ਜਿਹਨੂੰ ਕਹਿ ਸਕਦੇ ਹਾਂ, ਸਟੇਟ ਦੀਆਂ ਚੋਣਾਂ, ਇਹ ਚੋਣਾਂ ਦੇ ਵਿੱਚ 2 ਕਿਸਮ ਦੀਆਂ ਜਿਹੜੀਆਂ ਵੋਟਾਂ ਪੈ ਰਹੀਆਂ। ਇੱਕ ਤਾਂ ਜਿਹੜੀ ਹੈਗੀ ਜੀ ਲੋਅਰ ਹਾਊਸ, ਜਾਣੀ ਕਿ ਮੈਂਬਰ ਪਾਰਲੀਮੈਂਟ ਲਈ, ਤਕਰੀਬਨ ਟੋਟਲ ਮੈਂਬਰ ਪਾਰਲੀਮੈਂਟ ਲਈ 47 ਦੇ ਕਰੀਬ ਸੀਟਾਂ ਨੇ, ਤੇ ਉਹਨਾਂ ਦੇ ਉੱਤੇ ਵੀ ਤਕਰੀਬਨ ਸਾਡੇ ਕੁਝ ਇੱਕ ਪੰਜਾਬੀ ਨੌਜਵਾਨ ਆ ਜਿਹੜੀ ਹੱਥ ਅਜਮਾਈ ਕਰ ਰਹੇ ਆ, ਤੇ ਭਾਰਤੀ ਕਹਿ ਸਕਦਾ ਮੈਂ, ਭਾਰਤੀ 4-5 ਜਿਹੜੇ ਨਾਂ ਉਹ ਇਸ ਦੇ ਵਿੱਚ ਆਪਦਾ ਜਿਹੜਾ ਇਸ ਵਾਰ ਕਿਸਮਤ ਅਜਮਾ ਰਹੇ ਆ। ਤੇ ਦੂਜੀਆਂ ਵੋਟਾਂ ਹੈਗੀਆਂ ਜੀ MLC ਦੀਆਂ, MLC ਮੀਨ ਅਪਰ ਹਾਊਸ। ਅਪਰ ਹਾਊਸ ਦੇ ਵਿੱਚ ਟੋਟਲ ਜਿਹੜੀ ਸਾਊਥ ਆਸਟ੍ਰੇਲੀਆ ਦੇ ਵਿੱਚ 22 ਸੀਟਾਂ ਨੇ ਜੀ, ਤੇ ਇਹਦੇ ਇੱਕ ਸਰਕਲ ਬਣਿਆ ਹੁੰਦਾ ਵੀ ਹਰ ਵਾਰ 11 ਸੀਟਾਂ ਦੀ, ਜਾਣੀ ਕਿ 4 ਸਾਲਾਂ ਬਾਅਦ 11 ਸੀਟਾਂ ਦੇ ਜਿਹੜੀ ਚੋਣਾਂ ਹੁੰਦੀਆਂ ਨੇ, ਤੇ ਉਹਨਾਂ 11 ਸੀਟਾਂ ਨੂੰ ਆਏ 4 ਸਾਲਾਂ ਬਾਅਦ ਜਿਹੜੀ ਰੋਟੇਟ ਹੁੰਦੀਆਂ ਰਹਿੰਦੀਆਂ MLC ਲਈ, ਅਪਰ ਹਾਊਸ ਲਈ। ਸੋ ਉਹਨਾਂ 11 ਸੀਟਾਂ ਦੇ ਵਿੱਚ ਸਾਡੇ ਕੋਲ ਜਿਹੜੀ MLC ਦੇ ਸੀਟ ਜਿਹੜੀ ਜਿਹੜੀ 2 ਕੈਂਡੀਡੇਟ ਸਾਡੇ ਖੜੇ ਆ, ਜਿਨ੍ਹਾਂ ਚੋਂ ਇੱਕ ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਜਿਹੜੇ ਆਪਣਾ ਜਿਹੜੀ ਕਿਸਮਤ ਅਜਮਾ ਰਹੇ ਆ, ਉਹ ਨੇ ਜੀ ਅਮਰੀਕ ਸਿੰਘ ਥਾਂਦੀ। ਅਮਰੀਕ ਸਿੰਘ ਥਾਂਦੀ ਸਾਊਥ ਆਸਟ੍ਰੇਲੀਆ ਵੱਸਦੇ ਲੋਕਾਂ ਨੂੰ ਤਾਂ ਤਕਰੀਬਨ ਦੱਸਣ ਦੀ ਲੋੜ ਨਹੀਂ ਜੀ, ਕਾਫੀ ਲੰਮੇ ਚਿਰ ਤੋਂ ਸਾਊਥ ਆਸਟ੍ਰੇਲੀਆ ਚ ਵਿਚਰ ਰਹੇ ਆ, ਤੇ ਟਰਾਂਸਪੋਰਟ ਦੇ ਬਿਜ਼ਨਸ ਚ ਜੀ, ਤੇ ਗਾਏ ਬਗਾਏ ਤੁਹਾਨੂੰ ਬਹੁਤ ਸਾਰੇ ਸਮਾਜ ਸੇਵੀ ਕੰਮਾਂ ਦੇ ਵਿੱਚ ਉਹਨਾਂ ਨਾਲ ਮੇਲ ਮਿਲਾਪ ਹੁੰਦਾ ਰਿਹਾ ਹੋਣਾ, ਪਰ ਮੈਂ ਦੁਨੀਆਂ ਭਰ ਦੇ ਜੁੜੇ ਸਰੋਤਿਆਂ ਨਾਲ ਅੱਜ ਉਹਨਾਂ ਦੀ ਸਾਂਝ ਪਾਉਣ ਜਾ ਰਿਹਾ। ਕਿਉਂਕਿ ਦੁਨੀਆ ਦੇ ਕੋਨੇ ਕੋਨੇ ਚੋਂ ਇਸ ਟਾਈਮ ਜੁੜੇ ਹੋਏ ਲੋਕ ਨੇ ਤੇ ਉਹ ਅਕਸਰ ਉਦੋਂ ਕੰਨ ਚੱਕਦੇ ਆ ਜਦੋਂ ਇੱਕ ਸਾਡਾ ਕੋਈ ਵੀ ਪੰਜਾਬੀ ਕੋਈ ਗੁਰਸਿੱਖ ਦਸਤਾਰਧਾਰੀ ਬੰਦਾ ਸਿਆਸਤ ਦੇ ਵਿੱਚ ਜਾਂ ਕਿਤੇ ਵੀ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਜਿਹੜੇ ਸੇਵਾ ਲਈ ਅੱਗੇ ਆਉਂਦੇ ਆ ਤਾਂ ਸਾਰੀ ਦੁਨੀਆ ਨੂੰ ਇੰਟਰਸਟ ਜਾਗਦਾ ਵੀ ਇਹ ਕੌਣ ਆ, ਕਿਵੇਂ ਆ ਤੇ ਕੀ ਪਿਛੋਕੜ ਆ। ਸੋ ਅੱਜ ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਥਾਂਦੀ ਸਾਹਿਬ ਤੋਂ ਹੀ ਜਾਣਾਂਗੇ। ਸੋ ਥਾਂਦੀ ਸਾਹਿਬ ਸਵਾਗਤ ਹੈ ਜੀ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ।
ਹਾਂਜੀ, ਮੈਂ ਸਭ ਤੋਂ ਪਹਿਲਾਂ ਹਰਮਨ ਰੇਡੀ ਦੇ ਸਰੋਤਿਆਂ ਨੂੰ ਨਿਮਰਤਾ ਪੂਰਵਕ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਣਾ ਜੀ। ਹਾਂਜੀ
ਸਤਿ ਸ੍ਰੀ ਅਕਾਲ ਜੀ ਥਾਂਦੀ ਸਾਹਿਬ।
ਮੈਂ ਹੋ ਸਕਦਾ ਹਾਂਜੀ
ਜੀ ਜੀ
ਹੋ ਸਕਦਾ ਮੇਰੇ ਕੋਲੋਂ ਸਭ ਤੋਂ ਪਹਿਲਾਂ ਤੁਸੀਂ ਮੇਰਾ ਪਿਛੋਕੜ ਪੁੱਛੋ ਜਿੱਦਾਂ ਤੁਸੀਂ ਰੇਡੀਓ ਤੇ ਕਿਹਾ, ਤੇ ਮੈਂ ਜੇ ਕਹਾਂ ਤਾਂ ਮੈਂ ਸਭ ਤੋਂ ਪਹਿਲਾਂ ਆਪਣਾ ਪਿਛੋਕੜ ਦੱਸਦਾ ਮੈਂ ਕਿਸ ਕਿਸ ਵਿੱਚ ਸ਼ਾਮਿਲ ਹੋਇਆ ਜਾਂ ਕੀ ਕੀ ਮੈਂ ਜ਼ਿੰਦਗੀ ਵਿੱਚ ਕੰਮ ਕੀਤੇ ਆ, ਕੀ ਮੇਰਾ ਐਕਸਪੀਰੀਅੰਸ ਹੈ ਜ਼ਿੰਦਗੀ ਵਿੱਚ, ਤਾਂ ਕਿ ਸਰੋਤਿਆਂ ਨੂੰ ਸੁਣਨ ਤੋਂ ਪਹਿਲਾਂ ਇਹ ਚੀਜ਼ ਪਤਾ ਲੱਗੇ। ਮੈਂ ਪੰਜਾਬ ਦੇ ਫਲੌਰ ਦੇ ਲਾਗੇ ਇੱਕ ਪਿੰਡ ਹੈ ਪਾਲ ਕਦੀਮ, ਓਦਾਂ ਬਹਿ ਬੜੀਆਂ ਬਾਲਾਂ ਵੀ ਕਹਿ ਦਿੰਦੇ ਨੇ, ਉੱਥੇ ਦਾ ਮੈਂ ਜੰਮ ਪਾਲਿਆ ਤੇ ਮੈਂ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ ਤੇ ਖੇਤੀ ਵਿੱਚ ਵੀ ਹੱਥ ਵਡਾਉਂਦਾ ਸੀ। ਮੈਂ 10 ਪਾਸ ਕਰਕੇ ਫਿਰ ਮੈਂ ਫੌਜ ਵਿੱਚ ਭਰਤੀ ਹੋ ਗਿਆ
ਜੀ।
8 ਸਾਲ ਲਾਏ, 8 ਸਾਲ ਲਾਉਣ ਤੋਂ ਬਾਅਦ ਫਿਰ ਮੈਂ ਉੱਥੋਂ ਡਿਸਚਾਰਜ ਆਨਰੇਰੀ ਡਿਸਚਾਰਜ ਲੈ ਕੇ ਘਰ ਆਇਆ। ਫਿਰ 1 ਸਾਲ ਖੇਤੀ ਕੀਤੀ, ਫਿਰ 1 ਸਾਲ ਮੈਂ ਟਰੱਕ ਚਲਾਇਆ ਗੋਆ ਦਾ, ਸਾਰੇ ਇੰਡੀਆ ਦਾ ਨੈਸ਼ਨਲ ਪਰਮਿਟ ਉਹਨੂੰ ਕਹਿੰਦੇ ਸਨ। ਤੇ ਟਰੱਕ ਚਲਾਉਣ ਤੋਂ ਬਾਅਦ ਮੈਂ ਜਿਹੜੇ ਪਾਣੀ ਵਾਲੇ ਜਹਾਜ਼ਾਂ ਵਿੱਚ ਨੌਕਰੀ ਕੀਤੀ 2 ਸਾਲ। ਉਸ ਤੋਂ ਬਾਅਦ ਮੈਂ ਇੱਥੇ ਆ ਕੇ ਰਿਵਰਲੈਂਡ ਵਿੱਚ ਫਲ ਫਰੂਟ ਤੋੜੇ ਤੇ ਮੈਂ ਇੱਕ ਕੱਪੜੇ ਦਾ ਵੀ ਕੰਮ ਕੀਤਾ, ਕੱਪੜੇ ਵੇਚਣ ਦਾ ਵੀ ਕੰਮ ਕੀਤਾ। ਮੈਂ 24 ਸਾਲ ਫੈਕਟਰੀ ਵਿੱਚ ਮੈਂ ਕੰਮ ਕੀਤਾ। ਮੈਂ ਇੱਥੇ ਆ ਕੇ ਇੰਜੀਨੀਅਰਿੰਗ ਕੀਤੀ ਆ ਪੜ੍ਹ ਕੇ, ਤੇ ਦੂਸਰੀ ਗੱਲ ਮੈਂ ਇੱਥੇ ਉਦੋਂ ਬਾਅਦ ਮੈਂ ਟੈਕਸੀਆਂ ਦਾ ਵੀ ਕੰਮ ਸ਼ੁਰੂ ਕੀਤਾ, ਟੈਕਸੀ ਵੀ ਮੈਂ ਚਲਾਉਂਦਾ ਰਿਹਾ। ਇੱਥੇ ਜਦੋਂ ਆਪਾਂ ਆ ਜਾਂਦੇ ਆਪਾਂ ਨੂੰ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਆ। ਮੈਂ ਵੀ ਉਹਨਾਂ ਵਿੱਚੋਂ ਇੱਕ ਆ ਵੀ ਮੈਂ ਫੈਕਟਰੀ 'ਚ ਕੰਮ ਕਰਕੇ ਫਿਰ ਟੈਕਸੀ ਚਲਾਉਣੀ, ਆਪਣਾ ਬਿਜ਼ਨਸ ਸਮਝਣਾ। ਅੱਜ ਵਾਹਿਗੁਰੂ ਨੇ ਦਾਤੇ ਨੇ ਹਰ ਇੱਕ ਚੀਜ਼ ਦਿੱਤੀ ਹੋਈ ਤੇ ਮੈਂ ਇਹੀ ਮੇਰਾ ਰਹਿੰਦਾ ਸੀ। ਮੈਂ ਹੁਣ ਪੋਲੀਟਿਕਸ ਵਿੱਚ ਆ ਕੇ, ਕਿਉਂਕਿ ਜਦੋਂ ਮੈਂ ਪੋਲੀਟਿਕਸ ਵਿੱਚ ਸੋਚਿਆ ਨਹੀਂ ਸੀ, ਉਦੋਂ ਵੀ ਮੈਂ ਲੋਕਾਂ ਦੀ ਜੋ ਮੈਂ ਹੈਲਪ ਕਰਦਾ ਰਿਹਾ ਮੈਂ ਜ਼ਰੂਰ ਕੀਤੀ। ਹਲੇ ਕੱਲ ਹੀ ਮੈਨੂੰ ਇੱਕ ਬੰਦੇ ਦਾ ਟੈਲੀਫੋਨ ਆਇਆ, ਕਹਿੰਦਾ ਅੰਕਲ ਜੀ ਮੈਂ ਤੁਹਾਡੀ ਫੋਟੋ ਦੇਖੀ ਆ ਸੜਕ ਦੇ ਉੱਤੇ ਤੇ ਤੁਸੀਂ ਇਲੈਕਸ਼ਨਾਂ ਵਿੱਚ ਖੜੇ ਹੋ ਰਹੇ, ਮੈਨੂੰ ਦੱਸਿਆ ਨੀ। ਮੈਂ ਵੀ ਮੇਰੇ ਕੋਲ ਤੇਰਾ ਟੈਲੀਫੋਨ, ਕਹਿੰਦਾ ਤੁਹਾਨੂੰ ਯਾਦ ਆ ਤੁਸੀਂ ਆਰਨਡੇਲ ਵਿੱਚ ਆ ਕੇ ਮੈਨੂੰ ਇੱਕ ਚੈੱਕ ਦਿੱਤਾ ਸੀ ਮੇਰੀ ਟੈਕਸੀ ਦਾ ਲਾਇਸੈਂਸ ਬਣਾਉਣ ਲਈ, ਤੇ ਫਿਰ ਮੈਂ ਲਾਇਸੈਂਸ ਬਣਾਇਆ। ਉਦੋਂ ਬਾਅਦ ਮੈਂ ਤੁਹਾਨੂੰ 2 ਸਾਲਾਂ ਬਾਅਦ ਉਹ $1500 ਦਿੱਤਾ ਸੀ। ਮੈਂ ਅੱਜ ਵੀ ਮੈਨੂੰ ਯਾਦ ਆ, ਮੈਂ ਤੁਹਾਡੀ ਹਰ ਤਰ੍ਹਾਂ ਨਾਲ ਇੱਕ ਵਲੰਟੀਅਰ ਤੌਰ ਤੇ ਹੈਲਪ ਕਰਨਾ ਚਾਹੁੰਦਾ। ਮੈਂ ਬਹੁਤ ਲੋਕਾਂ ਨੇ ਮੇਰੀ ਵਲੰਟੀਅਰ ਤੌਰ ਤੇ ਹੈਲਪ ਕੀਤੀ, ਜਿਨ੍ਹਾਂ ਦੀ ਮੈਂ ਨਹੀਂ ਵੀ ਹੈਲਪ ਕੀਤੀ ਉਹ ਵੀ ਅੱਜ ਮੇਰੀ ਹੈਲਪ ਕਰਦੇ ਆ। ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੀ ਰਾਤ 8 ਵਜੇ ਇਹ ਪੋਸਟਰ ਲਾ ਕੇ, ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ।
ਹਾਂਜੀ ਹੁਣ ਤੁਸੀਂ ਦੱਸਿਆ ਜਿਵੇਂ ਆਪਣੇ ਪਿਛੋਕੜ ਬਾਰੇ ਦੱਸਿਆ, ਤਾਂ ਤੁਹਾਨੂੰ ਵਿਦੇਸ਼ ਆਇਆ ਨੂੰ ਕਿੰਨੇ ਸਾਲ ਹੋ ਗਏ?
36 ਸਾਲ ਮੈਨੂੰ ਇੱਥੇ ਹੋ ਗਏ। ਮੈਂ ਸਾਊਥ ਆਸਟ੍ਰੇਲੀਆ ਵਿੱਚ ਰਿਹਾ, ਸਿਰਫ 1 ਸਾਲ ਮੈਂ ਰਿਵਰਲੈਂਡ ਸੰਤਰੇ ਤੋੜਨ ਲਈ ਜਾਂ ਫਰੂਟ ਤੋੜਨ ਲਈ ਬਿਤਾਇਆ, ਬਾਕੀ ਮੈਨੂੰ 35 ਸਾਲ ਐਡਲੈਂਡ ਵਿੱਚ ਹੀ ਰਹੇ ਹੋ ਗਏ, ਇੱਥੇ ਆਪਣੀ ਕਮਿਊਨਿਟੀ ਵਿੱਚ ਵਿਚਰਦੇ ਆ। ਜਦੋਂ ਮੈਂ ਇੱਥੇ ਆਇਆ ਕੋਈ ਖਾਸ ਇੱਥੇ ਬੰਦੇ ਨਹੀਂ ਸੀ ਗਿਣਤੀ ਦੇ, ਮੈਨੂੰ ਹਾਲੇ ਵੀ ਯਾਦ ਹੈ ਇੱਥੇ 5 ਸਿਰਫ ਪੱਗਾਂ ਵਾਲੇ ਬੰਦੇ ਸੀ ਐਡਲੈਂਡ ਵਿੱਚ, ਰਿਵਰਲੈਂਡ ਕੁਛ ਬੰਦੇ ਸੀਗੇ ਖੇਤੀਬਾੜੀ ਕਰਦੇ। ਹਾਂਜੀ
ਜੀ, 35 ਸਾਲਾਂ ਦੇ ਵਿੱਚ ਤੁਸੀਂ ਤਕਰੀਬਨ ਜਿਹੜਾ ਪੰਜਾਬੀਅਤ ਦਾ ਮੁੱਢ ਵੱਜਦਾ ਦੇਖਿਆ, ਸਿੱਖਇਜ਼ਮ ਦਾ ਮੁੱਢ ਵੱਜਦਾ ਦੇਖਿਆ, ਗੁਰੂ ਘਰਾਂ ਦਾ ਮੁੱਢ ਵੱਜਦਾ ਦੇਖਿਆ, ਸੋ ਕੀ ਕਿਹੋ ਜਿਹਾ ਸਫ਼ਰ ਰਿਹਾ ਬਰੀਫਲੀ ਦੱਸੋਗੇ?
ਹਾਂਜੀ, ਇੱਥੇ ਜਿੱਦਾਂ ਬਹੁਤ ਘੱਟ ਸੀ, ਅਸੀਂ ਜਦੋਂ ਇੱਕ ਗੁਰਦੁਆਰਾ ਹੁੰਦਾ ਸੀ ਇੱਥੇ ਹਿੰਸਟ ਡੋਰ ਦੇ ਉੱਤੇ, ਇੱਕ ਮੈਂ ਕਹਿੰਦਾ ਗਿਣਤੀ ਦੇ ਜਦੋਂ ਗੁਰਦੁਆਰੇ 10 ਜਾਂ 20, ਤੇ ਹੌਲੀ ਹੌਲੀ ਤਕਰੀਬਨ ਬੰਦੇ ਆਉਣੇ ਸ਼ੁਰੂ ਹੋ ਗਏ 2001 ਵਿੱਚ, ਜਿਹੜੇ ਖਾਸ ਡਾਕਟਰ ਸੀਗੇ ਉਹ ਆਉਣੇ ਸ਼ੁਰੂ ਹੋ ਗਏ, ਉਦੋਂ ਬਾਅਦ ਮਾਈਗ੍ਰੈਂਟ ਆਉਣੇ ਸ਼ੁਰੂ ਹੋ ਗਏ ਦੂਸਰੇ ਪ੍ਰੋਫੈਸ਼ਨਲ ਵਿੱਚ ਵੀ। ਤੇ ਸਾਡੇ ਕੋਲ ਮੂਵੀ ਆ, ਕਈ ਵਾਰੀ ਉਹ ਉੱਥੇ ਗੁਰਦੁਆਰੇ ਲਾ ਕੇ ਦੇਖਦੇ ਹੁੰਦੇ ਆ ਤੇ ਅਸੀਂ ਹੈਰਾਨ ਹੁੰਦੇ ਆ ਵੀ ਥੋੜੇ ਜਿਹੇ ਬੰਦੇ ਸੀਗੇ ਉਸ ਵੇਲੇ, ਬਈ ਇਸ ਵੇਲੇ ਕਿੰਨੀ ਰੌਣਕਾਂ ਲੱਗੀਆਂ ਆ। ਤੇ ਤਿੰਨ ਗੁਰਦੁਆਰੇ ਜੇ ਕੋਈ ਪ੍ਰੋਗਰਾਮ ਹੋਵੇ ਤਾਂ ਉਹਨਾਂ ਵਿੱਚ ਬਹਿਣ ਨੂੰ ਜਗ੍ਹਾ ਨਹੀਂ। ਤੇ ਇਹ ਵੀ ਆਪਾਂ ਮਹਿਸੂਸ ਕਰਦੇ ਕਿ ਉਹ ਬਹੁਤ ਵੱਡਾ ਗੁਰਦੁਆਰਾ ਬਣਾਇਆ ਜਾਵੇ ਜਿਹਦੇ ਵਿੱਚ ਸਾਰਿਆਂ ਦੀ ਲੋੜ ਅਨੁਸਾਰ ਬੈਠ ਸਕਣ। ਹਾਂਜੀ
ਜੀ ਜੀ, ਸੋ ਬਿਲਕੁਲ ਜੀ, ਤੁਸੀਂ 35 ਸਾਲਾਂ ਦੇ ਜਿਹੜੇ ਗਵਾਹ, ਬਹੁਤ ਘੱਟ ਲੋਕ ਹੁੰਦੇ ਆ ਵਿਦੇਸ਼ ਆ ਕੇ ਇੱਕੋ ਥਾਂ ਦੇ ਉੱਤੇ 35-36 ਸਾਲ ਇੱਕ ਸਟੇਟ ਦੇ ਵਿੱਚ ਰਹਿਣ, ਨਹੀਂ ਤਾਂ ਅੱਜ ਕੱਲ ਓਪਰਚੁਨਿਟੀ ਦੇ ਮਾਮਲੇ ਚ ਲੋਕ ਬਾਹਰ ਨੂੰ ਭੱਜਦੇ ਆ ਵੀ ਦੂਜੀ ਥਾਲੀ ਚ ਲੱਡੂ ਵੱਡਾ ਦੇਖਣ, ਪਰ ਤੁਸੀਂ ਸਾਊਥ ਆਸਟ੍ਰੇਲੀਆ ਨਾਲ ਜਚੇ ਰਹੇ ਹੋ। ਸੋ 35 ਸਾਲਾਂ ਦੇ ਸਫ਼ਰ ਦੌਰਾਨ ਤੁਸੀਂ ਆਪਣੀ ਬਹੁਤ ਵਧੀਆ ਬਿਜ਼ਨਸ ਖੜਾ ਕੀਤਾ ਤੇ ਤੁਸੀਂ ਅੱਜ ਇੱਕ ਜਾਣੇ ਪਛਾਣੇ ਬਿਜ਼ਨਸਮੈਨ ਵੀ ਹੋ। ਸੋ ਹੁਣ ਤੱਕ ਜਿਹੜਾ, ਕਿਉਂਕਿ ਸਾਡਾ ਤਾਂ ਕੰਮ ਇਹ ਹੁੰਦਾ ਜਦੋਂ ਅਸੀਂ ਪੈਰਾਂ ਭਾਰ ਜੇ ਖੜੇ ਹੋ ਜਾਈਏ ਤੇ ਉਦੋਂ ਬਾਅਦ ਸਿੱਧੇ ਸਿਆਸਤ ਨੂੰ ਜਾਂਦੇ ਆ, ਤੇ ਤੁਸੀਂ ਇੰਨਾ ਸਮਾਂ ਸਿਆਸਤ ਚ ਆਉਣ ਲਈ ਕਿਉਂ ਲਾਇਆ?
ਮੈਂ ਇਸ ਬਾਰੇ ਕਦੀ ਸੋਚਿਆ ਨਹੀਂ ਸੀ, ਕਿਉਂਕਿ ਮੈਂ ਮਿਨਿਸਟਰਾਂ ਨੂੰ ਵੀ ਮਿਲਦਾ, ਕੋਈ ਵੀ ਆਪਣੇ ਬੰਦਿਆਂ ਨੂੰ ਤਕਲੀਫ਼ ਹੁੰਦੀ ਆ ਤੇ ਮੈਂ ਉਹਨਾਂ ਦੇ, ਉਹ ਮੈਨੂੰ ਬੁਲਾਉਂਦੇ ਨੇ, ਮੈਂ ਜਾਣਾ, ਮੈਂ ਉਹਨਾਂ ਲਈ ਆਰਗੂ ਕਰਦਾ ਆਪਣੀ ਕਮਿਊਨਿਟੀ ਲਈ, ਬਾਕੀ ਕਮਿਊਨਿਟੀ ਲਈ। ਪਰ ਮੈਂ ਕਈ ਚੀਜ਼ਾਂ ਦੇਖ ਲਈਆਂ, ਉਹ ਉੱਥੇ ਜਦੋਂ ਮੀਟਿੰਗਾਂ ਹੁੰਦੀਆਂ ਉਹ ਮੀਟਿੰਗਾਂ ਵਿੱਚ ਰਹਿ ਜਾਂਦੀਆਂ, ਕਾਗਜ਼ਾਂ ਵਿੱਚ ਰਹਿ ਜਾਂਦੀਆਂ, ਅੱਗੇ ਨਹੀਂ ਆਉਂਦੀਆਂ। ਮੈਂ ਟੀਵੀ ਦੇ ਉੱਤੇ ਵੀ, ਮੈਂ ਰੇਡੀਓ ਉੱਤੇ ਵੀ, ABC ਸਾਰਿਆਂ ਦੇ ਉੱਤੇ ਮੈਂ ਇੰਟਰਵਿਊ ਦਿੱਤੀ, ਬਾਕੀ ਰੇਡੀਓ ਉੱਤੇ ਵੀ, ਪਰ ਮੈਂ ਇਹ ਦੇਖ ਲਿਆ ਫਿਰ ਉਹ ਸੁਣਦੇ ਨਹੀਂ। ਜਿੰਨਾ ਚਿਰ ਆਪਾਂ ਇੱਕ ਆਵਾਜ਼ ਬਣ ਕੇ ਪਾਰਲੀਮੈਂਟ ਵਿੱਚ ਨਾ ਜਾਵਾਂਗੇ ਤੇ ਆਪਣੇ ਸਾਰਿਆਂ ਦੀ ਕਮਿਊਨਿਟੀ ਲਈ ਆਪਾਂ ਕੁਛ ਨਾ ਕਰਾਂਗੇ, ਆਵਾਜ਼ ਨਾ ਉਠਾਵਾਂਗੇ ਤੇ ਫਿਰ ਆਪਣੀ ਬਹੁਤ ਘੱਟ ਸੁਣੀ ਜਾਂਦੀ ਆ। ਤੇ ਉਹ ਇੱਥੇ ਗੱਲਾਂ ਬਾਤਾਂ ਕਰਕੇ ਮੈਂਬਰ ਆਫ ਪਾਰਲੀਮੈਂਟ ਆ ਜਾਂਦੇ ਆ, ਵੋਟਾਂ ਲੈਣ ਵਾਲੇ ਕੀ ਨਾ ਦਿੰਦੇ ਕਿ ਬੜੀਆਂ ਬੜੀਆਂ ਵਾਅਦੇ ਕਰਦੇ ਆ, ਉਦੋਂ ਬਾਅਦ ਸਾਰੇ ਵਾਅਦੇ ਭੁੱਲ ਜਾਂਦੇ ਨੇ। ਮੈਂ ਇਸ ਕਰਕੇ, ਜਿੱਦਾਂ ਹੁਣ ਨਿੱਕ ਜੈਨਫ ਹੋਣੇ ਆ, ਉਹਨੇ ਇੱਕ ਇੰਡੀਪੈਂਡੈਂਟ ਮੈਂਬਰ ਸੀਗਾ, ਉਹਨੇ ਜਦੋਂ ਵੀ ਕੋਈ ਗੌਰਮੈਂਟ ਗਲਤੀ ਕਰਦੀ ਸੀ ਸਿੱਧਾ ਮੀਡੀਆ ਤੇ ਜਾ ਕੇ ਉਹਨਾਂ ਨੂੰ ਉਹ ਕਰਦਾ ਸੀ। ਮੇਰੀ ਵੀ ਇਹੀ ਡਿਊਟੀ ਹੋਣੀ ਹੈ, ਜਦੋਂ ਮੀਡੀਆ ਜਾਂ ਪਾਰਲੀਮੈਂਟ ਸਾਡੀ ਨਾ ਸੁਣੀ ਜਾਵੇ, ਮੈਂ ਮੀਡੀਆ ਵਿੱਚ ਜਾ ਕੇ ਉਹਨਾਂ ਨੂੰ ਸੁਣਾਉਂਗਾ, ਉਹ ਫੇਰ ਸੁਣੀ ਜਾਂਦੀ ਆ। ਜੇ ਆਪਾਂ ਆਸ ਵਿੱਚ ਇੱਕ ਟੇਬਲ ਦੇ ਦੁਆਲੇ ਗੱਲਾਂ ਕਰਕੇ, ਮੈਂ ਟੇਬਲ ਦੇ ਦੁਆਲੇ ਮਿਨਿਸਟਰਾਂ ਨਾਲ ਗੱਲਾਂ ਕਰਕੇ ਦੇਖ ਲਿਆ, ਉਹ ਉੱਥੇ ਰਹਿ ਜਾਂਦੀਆਂ ਪਰ ਉਹ ਬਾਹਰ ਨਹੀਂ ਜਾਂਦੀਆਂ, ਲੋਕਾਂ ਦੇ ਤੱਕ ਨਹੀਂ ਜਾਂਦੀਆਂ। ਜਦੋਂ ਲੋਕਾਂ ਨੂੰ ਪਤਾ ਲੱਗੂਗਾ ਪਰ ਸਾਡੇ ਨਾਲ ਇਹ ਚੀਜ਼ ਹੁੰਦੀ ਆ, ਮੈਂ ਇੱਕ ਕੱਲੀ ਆਪਣੀ ਸਿੱਖ ਕਮਿਊਨਿਟੀ ਲਈ ਨਹੀਂ ਖੜਾ ਹੋ ਰਿਹਾ, ਮੈਂ ਸਾਰੀਆਂ ਕਮਿਊਨਿਟੀਆਂ ਲਈ ਖੜਾ ਹੋ ਰਿਹਾ। ਮੈਂ ਇਹ ਦੇਖਿਆ, ਆਹ ਬੈਪਸ ਜਿਹਨਾਂ ਗੁਜਰਾਤੀਆਂ ਦੀ ਕਮਿਊਨਿਟੀ, ਮੈਂ ਉਹਨਾਂ ਦੇ ਪ੍ਰੋਗਰਾਮ ਤੇ ਮੈਨੂੰ ਬੁਲਾਉਂਦੇ ਆ ਤੇ ਸਾਊਥ ਇੰਡੀਅਨ ਪ੍ਰੋਗਰਾਮ ਤੇ ਮੈਨੂੰ ਬੁਲਾਉਂਦੇ ਆ, ਮੈਂ ਤੇ ਆਹ ਇਹਨਾਂ ਦਾ ਹਜ਼ਾਰਾ ਉਹਨਾਂ ਦੇ ਮੈਨੂੰ ਹਰ ਇੱਕ ਪ੍ਰੋਗਰਾਮ ਤੇ ਬਣਦੇ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉਹ ਮੈਨੂੰ ਉੱਥੇ ਸਰੋਪਾ ਦਿੰਦੇ ਜਾਂ ਕੋਈ ਵੀ ਚੀਜ਼ ਦਿੰਦੇ ਆ ਤੇ ਮੈਂ ਉਹਨਾਂ ਕਮਿਊਨਿਟੀਆਂ ਵਿੱਚ ਵਿਚਰਦਾ। ਮੈਂ ਕੱਲੀ ਕਮਿਊਨਿਟੀ, ਆਪਣੀ ਕਮਿਊਨਿਟੀ ਵਿੱਚ ਨਹੀਂ ਵਿਚਰਦਾ। ਮੈਂ ਜਦੋਂ ਟੈਕਸੀ ਕੌਂਸਲ ਵਿੱਚ, ਮੈਂ ਤਕਰੀਬਨ ਕਾਫੀ ਚਿਰ ਉੱਥੇ ਐਜ਼ ਏ ਕਮੇਟੀ ਮੈਂਬਰ, ਸੇਫਟੀ ਅਫਸਰ ਦੇ ਵੀ ਮੈਂ ਕੰਮ ਕੀਤਾ, ਗੁਰਦੁਆਰਾ ਸਾਹਿਬ ਮੈਂ ਕਮੇਟੀ ਮੈਂਬਰ ਵਿੱਚ ਰਿਹਾ, ਇਸ ਵੇਲੇ ਮੈਂ ਉਹਨਾਂ ਦੀ ਗਵਰਨਿੰਗ ਕੌਂਸਲ ਵਿੱਚ ਹਾਂ। ਤੇ ਮੇਰੇ ਕਹਿਣ ਦਾ ਭਾਵ, ਮੈਂ ਹਰ ਖੇਤਰ ਵਿੱਚ ਇਹ ਕੰਮ ਕੀਤਾ, ਮੈਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਆ, ਮੈਂ ਕਿਸ ਤਰ੍ਹਾਂ ਮੀਡੀਆ ਨੂੰ ਬੁਲਾ ਕੇ ਉਹਨਾਂ ਅੱਗੇ ਇਹ ਚੀਜ਼ਾਂ ਪੇਸ਼ ਕਰਨੀਆਂ ਜੋ ਆਪਣੀ ਕਮਿਊਨਿਟੀ ਨੂੰ ਮੁਸ਼ਕਲਾਂ ਆਉਂਦੀਆਂ ਹਨ। ਬਾਕੀ ਮੈਂ ਤੈਨੂੰ ਅੱਗੇ ਦੱਸ ਦਿੰਦਾ ਕਿ ਆਪਣੀਆਂ ਕਮਿਊਨਿਟੀਆਂ ਨੂੰ ਮੁਸ਼ਕਲਾਂ ਆਉਂਦੀਆਂ, ਜਿੱਦਾਂ ਇੱਕ ਵੀਜ਼ੇ ਦਾ ਕੰਮ ਆ, ਮੈਨੂੰ ਪਤਾ ਇਹ ਫੈਡਰਲ ਇਸ਼ੂ ਆ, ਪਰ ਜਿੰਨਾ ਚਿਰ ਆਪਾਂ ਇਸ ਚੀਜ਼ ਨੂੰ ਆਵਾਜ਼ ਬਣ ਕੇ ਅੱਗੇ ਨਾ ਲਿਆਵਾਂਗੇ, ਫੈਡਰਲ ਗੌਰਮੈਂਟ ਨੂੰ ਨਾ ਕਹਾਂਗੇ, ਇੱਥੇ ਨਾ ਆਵਾਜ਼ ਉਠਾਵਾਂਗੇ, ਮੀਡੀਆ ਨੂੰ ਨਾ ਆਵਾਜ਼ ਉਠਾਵਾਂਗੇ, ਸਾਡੀ ਕਿਸੇ ਨੇ ਸੁਣਨੀ ਨਹੀਂ। ਮੈਂ ਉੱਥੇ ਗੁਰਦੁਆਰੇ ਸਾਈਨ ਕਰਾ ਕੇ ਫੈਡਰਲ ਗੌਰਮੈਂਟ ਨੂੰ ਦਿੱਤੇ ਆ, ਪਰ ਉਹ ਕਾਗਜ਼ ਉਹ ਕਾਗਜ਼ਾਂ 'ਚ ਰਹਿ ਜਾਂਦੇ ਆ, ਉਹਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ। ਬਾਅਦ ਇਹ ਮੈਨੂੰ ਤੁਹਾਨੂੰ ਦੱਸਾਂ, ਫੈਡਰਲ ਗੌਰਮੈਂਟ ਨੇ ਵਾਅਦਾ ਕੀਤਾ ਅਸੀਂ 10 ਸਾਲ ਦਾ ਹੀ 5 ਸਾਲ ਦਾ ਵੀਜ਼ਾ ਲਿਆਂਦਾ, ਹੁਣ ਉਹ ਕੀ ਕਰਦੇ ਆ, 5,000 ਦਿਓ ਜੀ ਤੁਹਾਨੂੰ ਇੰਨਾ ਵੀਜ਼ਾ ਦੇਵਾਂਗੇ, 10,000 ਦਿਓ ਤੁਹਾਨੂੰ ਇੰਨਾ ਵੀਜ਼ਾ ਦੇਵਾਂਗੇ, 20,000 ਦਿਓ ਤੁਹਾਨੂੰ ਇੱਦਾਂ ਵੀਜ਼ਾ ਕੇ, ਇਹ ਤਾਂ ਹੁਣ ਵੀਜ਼ਾ ਵੇਚਣ ਲੱਗ ਪਿਆ। ਇਹ ਗੱਲਾਂ ਨਾ, ਬਾਕੀ ਨੌਕਰੀਆਂ ਦੀ ਮੈਂ ਤੁਹਾਨੂੰ ਦੱਸਦਾ, ਇੱਥੇ ਜਦੋਂ ਆਪਣੇ ਖਾਸ ਕਰ ਨਵੇਂ ਬੰਦੇ ਆਉਂਦੇ ਆ ਉਹਨਾਂ ਨੂੰ ਪਤਾ ਨੌਕਰੀਆਂ ਦੀ ਬਹੁਤ ਤੰਗੀ ਹੁੰਦੀ ਆ। ਮੇਰਾ ਸਾਰੀ ਕਮਿਊਨਿਟੀ ਦੇ ਨਾਲ ਵਾਸਤਾ ਆ, ਜਿੱਦਾਂ ਕਾਰ ਵਾਸ਼ ਹੋਇਆ ਤੇ ਖੇਤੀਬਾੜੀ ਦੇ ਪ੍ਰੋਗਰਾਮ ਚ ਹੋਇਆ, ਇੱਧਰ ਵਰਜੀਨੀਆ ਜਿਹੜੇ ਸਬਜ਼ੀਆਂ ਬੀਜਦੇ ਉਹਨੇ ਨਾਲ ਮੈਂ ਉਹਨਾਂ ਨੂੰ ਕੰਟੈਕਟ ਕਰਕੇ ਉਹਨਾਂ ਨੂੰ ਜੋਬ ਲੈਣ ਦੀ ਹਰ ਇੱਕ ਕੋਸ਼ਿਸ਼ ਕਰਦਾ। ਹੁਣੇ ਹੀ ਮੈਂ ਦੋ ਬੰਦੇ ਸੋਮਵਾਰ ਨੂੰ ਰਿਵਰਲੈਂਡ ਭੇਜ ਰਿਹਾ, ਉੱਥੇ ਉਹਨਾਂ ਦੀ ਉਹਨਾਂ ਨੂੰ ਚਾਹੀਦੇ ਆ ਤਾਂ ਕਿ ਆਪਣੇ ਬੰਦਿਆਂ ਨੂੰ ਜੋਬ ਮਿਲ ਸਕੇ, ਤੇ ਜਿਹਨਾਂ ਬੰਦਿਆਂ ਨੂੰ ਬੰਦੇ ਚਾਹੀਦੇ ਨੇ ਉਹਨਾਂ ਨੂੰ ਉਹ ਬੰਦੇ ਮਿਲ ਸਕਣ। ਮੈਂ ਕੋਈ ਉਹਨਾਂ ਵਿੱਚੋਂ ਕਮਿਸ਼ਨ ਨਹੀਂ ਲੈਂਦਾ। ਤੇ ਦੂਸਰੀ ਗੱਲ ਹੈਲਪ ਕਰਨਾ, ਇਹ ਹੈਲਪ ਕਰਨਾ ਲੋਕਾਂ ਦੀ ਸਹਾਇਤਾ ਕਰਨਾ ਇਹ ਮੇਰੇ ਬਲੱਡ ਵਿੱਚ ਆ। ਮੈਂ ਕੋਈ ਇਹਦੇ ਵਿੱਚ ਕਮਿਸ਼ਨ ਨਹੀਂ, ਮੈਂ ਆਪਣੀ ਮਸ਼ਹੂਰੀ ਲਈ ਨਹੀਂ ਕਹਿੰਦਾ, ਮੈਂ ਹਮੇਸ਼ਾ ਹੀ ਜ਼ਿੰਦਗੀ ਵਿੱਚ ਮੈਂ ਇੱਕ ਸੂਲ ਬਣਾਇਆ, ਮੈਂ ਇੱਕ ਨੀਵਾ ਹੋ ਕੇ ਵਿਚਰਦਾ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਮੇਰੇ ਬੇਟੇ ਨੇ ਇੱਕ ਨੇ ਕਾਰ ਲਈ ਆ 75,000 ਦੀ, ਬਹੁਤ ਉਹਨੂੰ ਸ਼ੌਕ ਸੀ, ਉਹਨੇ ਲੈ ਲਈ ਆ। ਮੈਨੂੰ ਉਹਨੇ ਚਾਬੀ ਦਿੱਤੀ, ਡੈਡੀ ਇਹਨੂੰ ਚਲਾ ਕੇ ਦੇਖ ਲਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੇਰੀ ਔਕਾਤ ਨਹੀਂ ਇਸ ਕਾਰ ਵਿੱਚ ਜਾ ਕੇ ਮੈਂ ਡਰਾਈਵ ਕਰਨ ਦੀ, ਕਿ ਮੈਂ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ, ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਨੀਵਾਂ ਰੱਖ ਕੇ ਇਸ ਦੁਨੀਆਂ ਵਿੱਚ ਵਿਚਰਦਾ। ਤੁਸੀਂ ਮੈਨੂੰ ਜ਼ਿਆਦਾਤਰ ਦੇਖਿਆ ਹੋਊਗਾ, ਜਿਹੜੀ ਪੁਰਾਣੀ ਟੈਕਸੀ 6-7 ਲੱਖ ਚੱਲੀ ਆ ਮੈਂ ਉਹ ਚਲਾਉਂਦਾ ਹੁੰਦਾ, ਤਾਂ ਕਿ ਮੈਨੂੰ ਕਹਿ ਨਾ ਦੇਵੇ ਇਹ ਸ਼ੋਅ ਆਫ ਕਰਦਾ। ਮੈਂ ਸ਼ੋਅ ਆਫ ਕਦੀ ਆਪਣੀ ਜ਼ਿੰਦਗੀ ਵਿੱਚ ਨਹੀਂ ਕੀਤਾ, ਪਰ ਮੈਂ ਕਿਸੇ ਦੇ ਬਰਖਿਲਾਫ਼ ਨਹੀਂ, ਕੋਈ ਕਿਉਂ ਸ਼ੋਅ ਆਫ ਕਰਦੇ ਨਾ।
ਜੀ ਜੀ
ਗੱਲਾਂ ਬਾਤਾਂ ਜੀ, ਬਾਕੀ ਜੋ ਵੀ ਕਮਿਊਨਿਟੀ ਦੀਆਂ ਗੱਲਾਂ ਨੇ, ਮਾਈਗ੍ਰੇਸ਼ਨ ਦੀਆਂ ਤੇ ਸਾਰੀਆਂ, ਜਾਂ ਹੋਰ ਗੱਲਾਂ ਨੌਕਰੀਆਂ ਦੀਆਂ ਜਾਂ ਟੇਫ ਦੀਆਂ, ਕਿਸ ਤਰ੍ਹਾਂ ਦੇ ਕੋਰਸ ਹੋਣੇ ਚਾਹੀਦੇ ਆ। ਮੈਂ ਇੱਥੇ ਆ ਕੇ ਇੰਜੀਨੀਅਰਿੰਗ ਕੀਤੀ ਆ, ਮੈਂ ਨਾਲੇ ਫੈਕਟਰੀ ਚ ਕੰਮ ਕਰਦਾ ਸੀ, ਮੈਂ ਪੜ੍ਹਦਾ ਵੀ ਸੀ, ਫਿਰ ਆਪਣਾ ਬਿਜ਼ਨਸ ਵੀ ਸਾਂਭਦਾ ਸੀ। ਇੱਥੇ ਜੋ ਮਿਹਨਤ ਕੀਤੀ ਆ ਉਹ ਸਾਰੇ ਜਾਣਦੇ ਆ ਮੈਨੂੰ। ਕਈ ਵਾਰੀ ਜਾਂ ਹੁਣ ਮੈਂ ਟੈਕਸੀ ਚਲਾਉਂਦਾ ਹੁੰਦਾ, ਮੈਨੂੰ ਉਹ ਕਹਿ ਦਿੰਦੇ, ਅੰਕਲ ਜੀ ਹੁਣ ਤਾਂ ਤੁਸੀਂ ਛੱਡ ਦੋ, ਤੁਸੀਂ ਤਾਂ ਸਾਰੀ ਉਮਰ ਬਹੁਤ ਮਿਹਨਤ ਕੀਤੀ ਹੈ ਤੇ ਸਾਰੇ ਲੋਕਾਂ ਨੂੰ ਪਤਾ। ਮੈਂ ਕਿਹਾ ਜਿੰਨਾ ਚਿਰ ਮੇਰੇ ਹੱਡ ਚੱਲਦੇ ਨੇ ਉਨਾ ਚਿਰ ਮੈਂ ਮਿਹਨਤ ਕਰਦਾ, ਜੇ ਮੇਰੇ ਕੋਲ ਪੈਸੇ ਜ਼ਿਆਦਾ ਹੋਣਗੇ ਤੁਹਾਡਿਆਂ ਦੀ ਕੋਈ ਸਹਾਇਤਾ ਹੀ ਮੈਂ ਕਰੂੰਗਾ, ਮੈਨੂੰ ਬਾਅਦ ਚ ਪੈਸੇ ਮਿਲ ਜਾਣਗੇ। ਇੰਡੀਆ ਜੋ ਮਹਾਰਾਜ ਦੀ ਬਾਣੀ ਵਿੱਚ ਲਿਖਿਆ ਆ, ਸੰਤੋਖ ਧਰਮ ਦਇਆ ਕਾ ਪੂਤ, ਜੇ ਅਸੀਂ ਆਪਣੇ ਸਾਡੇ ਦਿਲ ਵਿੱਚ ਦਇਆ ਨਹੀਂ, ਮੈਂ ਸ਼ਰੇਆਮ ਸਟੇਜਾਂ ਤੇ ਜਦੋਂ ਮੈਂ ਬੋਲਦਾ ਹੁੰਦਾ ਮੈਂ ਇਹ ਕਹਿੰਦਾ ਹੁੰਦਾ, ਜਿਸ ਇਨਸਾਨ ਵਿੱਚ ਦਇਆ ਨਹੀਂ ਦੂਸਰੇ ਲਈ ਉਹਦਾ ਕੋਈ ਧਰਮ ਨਹੀਂ ਹੈਗਾ।
ਜੀ ਜੀ ਦੇਖ ਸਕਦੇ ਹੋ, ਹਰ ਮੋੜ ਦੇ ਉੱਤੇ ਤੁਹਾਨੂੰ ਉਹਨਾਂ ਨਾਲ ਮੁਲਾਕਾਤ ਹੋ ਸਕਦੀ ਆ। ਸੋ ਈਜ਼ੀ ਐਕਸੈਸ ਆ। ਤੁਸੀਂ ਇਹ ਜਿਹੜਾ ਇਲੈਕਸ਼ਨਾਂ ਦੇ ਵਿੱਚ ਜਿਹੜਾ MLC ਲਈ ਖੜੇ ਹੋਏ ਹੋ, ਤੇ MLC ਦੇ ਮਾਮਲੇ ਚ ਮੈਂ ਦੱਸਦਿਆਂ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਇਹ ਸੀਟ ਹੁੰਦੀ ਹੈ, ਇਹਦੇ ਚ ਵੋਟ ਆ ਜਿਹੜੀ ਉਹ ਸਾਊਥ ਆਸਟ੍ਰੇਲੀਆ ਦੇ ਸਾਰੇ ਵੋਟਰ ਹੀ ਪਾ ਸਕਦੇ ਹੁੰਦੇ ਆ। ਇਹਦੀ ਕੋਈ ਕੰਸਟੀਟਿਊਸੀ ਨਹੀਂ ਹੁੰਦੀ, ਇਹਦੀ ਸਟੇਟ ਹੀ ਕੰਸਟੀਟਿਊਸੀ ਹੁੰਦੀ ਹੈ, ਸਾਰਾ ਸਟੇਟ ਦੇ ਵਿੱਚੋਂ ਹੀ ਵੋਟ ਹੁੰਦੀ ਆ। ਸੋ ਹੁਣ ਥਾਂਦੀ ਸਾਹਿਬ ਮੰਨ ਲਓ ਵੀ ਸਾਡੇ ਸਰੋਤੇ ਜਾਂ ਲਿਸਨਰ ਜਾਂ ਲੋਕ ਤੁਹਾਨੂੰ ਵੋਟ ਪਾਉਣਾ ਚਾਹੁੰਦੇ ਆ, ਤਾਂ ਇੱਥੋਂ ਦੀ ਵੋਟ ਬੜੀ ਕਨਫਿਊਜ਼ਿੰਗ ਹੁੰਦੀ ਆ। ਪਹਿਲਾਂ ਇੰਡੀਆ ਦੇ ਵਿੱਚ ਜਾਂ ਹੋਰ ਢੰਗ ਨਾਲ ਅਸੀਂ ਵੋਟਾਂ ਪਾਉਂਦੇ ਆਏ ਹਾਂ, ਬੜਾ ਸੌਖਾ ਹੁੰਦਾ, ਸੁਖਾਲੀ ਵੋਟ ਪੈ ਜਾਂਦੀ ਆ, ਪਰ ਇੱਥੋਂ ਵੋਟ ਦੇ ਵਿੱਚ ਉਹ ਜਿਹੜੀ ਚੋਇਸਿਸ ਕਰਨੀ ਹੁੰਦੀ ਆ ਉਹ ਕਾਫੀ ਔਖੀ ਹੁੰਦੀ ਆ। ਸੋ ਤੁਸੀਂ ਜਿਹੜੀ ਸਾਡੇ ਸਰੋਤਿਆਂ ਨੂੰ ਦੱਸਿਓ ਵੀ ਤੁਹਾਨੂੰ ਕਿਸ ਢੰਗ ਨਾਲ ਇਹ ਚ ਵੋਟ ਕੀਤੀ ਜਾ ਸਕਦੀ ਆ, ਜਾਂ ਕਿੰਨੀਆਂ ਕੁ ਵੋਟਾਂ ਦੀ ਲੋੜ ਹੁੰਦੀ ਆ, ਜਾਂ ਕਿਵੇਂ ਜਿੱਤ ਹਾਰ ਹੁੰਦੀ ਆ 11 ਮੈਂਬਰਾਂ ਦੀ, ਕੀ ਇਹਦੇ ਚ ਸਿਸਟਮ ਆ MLC ਲਈ?
ਪਹਿਲੀ ਗੱਲ ਤੇ ਤੁਹਾਨੂੰ ਇਹ ਦੋ ਪੇਪਰ ਮਿਲਣੇ ਵੋਟਿੰਗ ਦੀ, ਇੱਕ ਹਰਾ ਉਹਦੇ ਵਿੱਚ ਜਿੰਨੇ ਉੱਥੇ ਜਿਸ ਉਸ ਇਲਾਕੇ ਦੇ ਵਿੱਚ ਖੜੇ ਹੁੰਦੇ ਆ ਬੰਦੇ, 47 ਇਲਾਕੇ ਨੇ ਇਸ ਸਾਊਥ ਆਸਟ੍ਰੇਲੀਆ ਵਿੱਚ, ਹਰੇ ਪੇਪਰ ਦੇ ਉੱਤੇ ਜਿੰਨੇ ਕਿਤੇ 5 ਖੜੇ ਨੇ, ਕਿਸੇ 2, ਕਿਤੇ 4, ਉੱਥੇ 1-2 ਨੰਬਰ ਲਿਖਣਾ ਹੁੰਦਾ। ਤੇ ਜਿਹੜੀ ਹੈਗੀ ਆ ਲੈਜਿਸਲੇਟਿਵ ਕੌਂਸਲ ਦੀ, ਆਪਾਂ ਉੱਥੇ ਕਹਿੰਦੇ ਰਾਜ ਸਭਾ ਦੀ, ਉਹਦੇ ਵਿੱਚ ਤੁਹਾਨੂੰ ਕਾਫੀ ਵੱਡਾ ਚਿੱਟਾ ਪੇਪਰ ਮਿਲਦਾ ਹੁੰਦਾ, ਵਾਈਟ ਪੇਪਰ। ਉਹਦੇ ਵਿੱਚ ਉਤਲੇ ਪਾਸੇ 12 ਖਾਨੇ ਨੇ, ABCDEFGHIJKL, ਤੱਕ ਖਾਨੇ ਨੇ। ਜਿਹੜੀਆਂ ਪਹਿਲਾਂ 11 ਆ ਨਾ, ਇੱਥੇ ਜਿਨ੍ਹਾਂ ਨੇ ਆਪਣੀਆਂ ਪਾਰਟੀਆਂ ਸਾਊਥ ਆਸਟ੍ਰੇਲੀਆ ਵਿੱਚ ਰਜਿਸਟਰਡ ਕੀ ਕਰਾਈਆਂ ਹੋਈਆਂ ਨੇ, ਜਿੱਦਾਂ ਲੇਬਰ ਪਾਰਟੀ, ਲਿਬਰਲ ਪਾਰਟੀ, ਐਸ ਏ ਬੈਸਟ ਤੇ ਹੋਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਕਰਾਈਆਂ, ਉਹ ਉਹਨਾਂ ਦੇ ਉੱਤੇ ਖਾਨੇ ਨੇ ਤੇ ਉਹਨਾਂ ਵਿੱਚ ਤੇ ਮੇਰਾ ਜਿਹੜਾ ਖਾਨਾ ਆ, ਮੈਂ ਇਕੱਲਾ ਹੀ ਉਮੀਦਵਾਰ ਆ ਉਤਲੀ ਲੈਨ ਵਿੱਚ, ਮੈਂ ਇਕੱਲਾ ਉਮੀਦਵਾਰ ਆ। ਜੇ ਉਹਦੇ ਵਿੱਚ ਐਲ ਆ ਮੇਰਾ, ਐਲ ਦੇ ਉੱਤੇ ਇੱਕ ਲਿਖ ਕੇ ਤੁਸੀਂ ਮੈਨੂੰ ਸਾਰੇ ਮੈਂ ਸਰੋਤਿਆਂ ਨੂੰ ਕਹਿੰਦਾ ਉਹ ਕਾਮਯਾਬ ਕਰ ਸਕਦੇ ਆ, ਤੇ ਉਹਦੇ ਵਿੱਚ ਇੱਕ ਲਿਖ ਕੇ, ਬਾਕੀ ਹੋਰ ਕੋਈ ਵੀ ਲਿਖਣ ਦੀ ਲੋੜ ਨਹੀਂ। ਐਲ ਆ ਉੱਥੇ, ਜਿੱਥੇ ਐਲ ਆ ਉੱਥੇ ਮੇਰਾ ਨਾਂ ਲਿਖਿਆ ਹੋਣਾ, ਇੰਡੀਪੈਂਡੈਂਟ ਅਮਰੀਕ ਸਿੰਘ ਥਾਂਦੀ, ਉੱਥੇ ਇੱਕ ਲਿਖ ਕੇ। ਮੈਨੂੰ ਪੂਰੀ ਉਮੀਦ ਆ ਇਹਦੇ ਵਿੱਚ ਸਾਰੇ ਸਰੋਤੇ ਸੁਣ ਰਹੇ ਨੇ। ਕਈ ਵਾਰੀ ਮੈਨੂੰ ਉੱਥੇ, ਮੈਂ ਹੁਣ ਗੁਰਦੁਆਰੇ ਪੁੱਛਿਆ, ਅੰਕਲ ਜੀ ਅਸੀਂ ਤਾਂ ਅਸੀਂ ਤਾਂ ਮੋਰਫਿਟਵਿਲ ਵਾਲਾ ਰਹਿੰਦੇ ਹਾਂ, ਅਸੀਂ ਤਾਂ ਇੱਥੋਂ ਮਾਉਂਟਗੋਮਰੀ ਵਾਲਾ ਰਹਿੰਦੇ ਹਾਂ, ਅਸੀਂ ਤੁਹਾਨੂੰ ਤਾਂ ਵੋਟ ਪਾ ਨਹੀਂ ਸਕਦੇ। ਮੈਂ ਉਹਨਾਂ ਨੂੰ ਸਮਝਾਇਆ, ਤੁਸੀਂ ਕਿਸੇ ਵੀ ਸਾਊਥ ਆਸਟ੍ਰੇਲੀਆ ਵਿੱਚ ਰਹਿੰਦੇ, ਕਿਸੇ ਪਾਸੇ ਮਾਉਂਟਗੋਮਰੀ, ਸਿਡਿਊਨਾ, ਰੇਨਮਾਰਕ ਤੇ ਮਰੇ ਬ੍ਰਿਜ, ਟੈਲਿਮਬੈਂਡ, ਬਾਰਡਰ ਟਾਊਨ ਤੇ ਕਿਸੇ ਪਾਸੇ ਵੀ ਤੁਸੀਂ ਰਹਿੰਦੇ ਆ, ਤੁਸੀਂ ਵੱਡਾ ਜਿਹੜਾ ਵਾਈਟ ਪੇਪਰ ਆ ਉਹਦੇ ਵਿੱਚ ਆਖਰੀ ਮੇਰਾ ਖਾਨਾ ਆ, ਬਾਕੀ ਪਹਿਲਾਂ ਪਾਰਟੀਆਂ ਨੇ 11, ਉਹ ਅਖੀਰਲਾ ਮੇਰਾ ਖਾਨਾ ਜਿੱਥੇ ਐਲ ਲਿਖਿਆ ਆ ਉੱਥੇ ਮੇਰਾ ਨਾਂ ਲਿਖਿਆ ਆ, ਅਮਰੀਕ ਸਿੰਘ ਥਾਂਦੀ, ਇੰਡੀਪੈਂਡੈਂਟ ਅਮਰੀਕ ਸਿੰਘ ਥਾਂਦੀ, ਉਹਦਾ ਬੁਕਸ ਬਣਿਆ, ਉਹਦੇ ਵਿੱਚ ਇੱਕ ਲਿਖ ਦੋ ਐਲ ਆ ਮੇਰਾ ਨੰਬਰ ਆਖਰੀ, ਕੇ ਤੱਕ ਸਾਰੀਆਂ ਪਾਰਟੀਆਂ, ਐਲ ਮੇਰਾ ਨੰਬਰ ਆ, ਉਹਦੇ ਵਿੱਚ ਇੱਕ ਲਿਖ ਕੇ ਤੇ ਮੈਨੂੰ ਕਾਮਯਾਬੀ ਬਣਾਓ, ਤਾਂ ਕਿ ਮੈਂ ਸਾਰੀਆਂ ਕਮਿਊਨਿਟੀਆਂ ਨੂੰ, ਮੈਂ ਸਾਰੀ ਨਹੀਂ ਕਰਨਾ ਚਾਹੁੰਦਾ, ਸਾਰੀਆਂ ਕਮਿਊਨਿਟੀਆਂ ਨੂੰ, ਉਹਨਾਂ ਨੂੰ ਜੋ ਤੰਗੀਆਂ ਆਉਂਦੀਆਂ ਹਨ, ਜੋ ਮਾਈਗ੍ਰੈਂਟ ਨੂੰ ਤੰਗੀਆਂ ਆਉਣੀਆਂ, ਜੋ ਇੱਥੇ ਜੋਬਾਂ ਲਈ ਤੰਗੀਆਂ ਆਉਣੀਆਂ ਹਨ ਉਹਨਾਂ ਆਉਣ ਲਈ, ਤੇ ਮੈਂ ਉਹਨਾਂ ਨੂੰ ਰੀਪ੍ਰਜੈਂਟ ਕਰ ਸਕਾਂ, ਮੈਂ ਖੁੱਲ ਕੇ ਉਹਨਾਂ ਦੀ ਮਦਦ ਕਰ ਸਕਾਂ। ਤੇ ਮੈਂ ਇਹ ਦੇਖਿਆ, ਮੈਂ ਜਦੋਂ ਮੈਂ ਮਦਦ ਕਰਦਾ, ਮਨਿਸਟਰ ਨਾਲ ਲੜਦਾ, ਮੈਂ ਤਾਂ ਇਹ ਦੱਸਣੋਂ ਨਹੀਂ ਰਹਾਂਗਾ ਤੇ ਮੈਨੂੰ ਪਨਿਸ਼ ਵੀ ਮਿਲਦੀ ਆ, ਪਨਿਸ਼ਮੈਂਟ ਵੀ ਮਿਲਦੀ ਆ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਟੈਕਸੀਆਂ ਨਾ ਪਹਿਲਾਂ ਊਬਰ ਸੀਗੀ, ਊਬਰ ਬਿਨਾਂ ਇੰਸਪੈਕਸ਼ਨ ਤੇ ਲੋਕੀ ਚਲਾ ਰਹੇ ਸੀਗੇ, ਕੋਈ ਉਹਨਾਂ ਦੀ ਇੰਸਪੈਕਸ਼ਨ ਨਹੀਂ ਸੀ ਹੁੰਦੀ। ਤੇ ਜਦੋਂ ਏਅਰਪੋਰਟ ਦੇ ਉੱਤੇ ਅਸੀਂ ਸਾਰੇ ਬੰਦਿਆਂ ਨੇ ਸਟ੍ਰਾਈਕ ਕੀਤੀ, ਫਿਰ ਗੌਰਮੈਂਟ ਨੇ, ਫਿਰ ਉਹਨਾਂ ਦੀ ਇੰਸਪੈਕਸ਼ਨ ਹੋਣ ਲੱਗੀ, ਕਈ ਗੱਲਾਂ ਗੌਰਮੈਂਟ ਨੇ ਮੰਨੀਆਂ। ਫਿਰ ਜਦੋਂ ਕੋਈ ਵਰਕਸ਼ੀਟ ਨਹੀਂ ਸੀ ਬਣਾਉਂਦਾ, ਉਹਨੂੰ $375 ਫਾਈਨ ਕਰਦੇ ਸੀਗੇ, ਉਹ ਗੱਲਾਂ ਹੋਈਆਂ, ਕੁਛ ਗੱਲਾਂ ਫਾਈਨ ਘਟੇ। ਫਿਰ ਮੇਰੇ, ਹੁਣ ਮੇਰੀ ਵਾਈਫ ਕੋਈ ਸਿੱਖ ਸੀਗੀ, ਇਸ ਕਰਕੇ ਮੈਂ ਮਤਲਬ ਜਿਹੜਾ ਇੱਕ ਗੱਡੀ ਦਾ ਇੰਸਪੈਕਸ਼ਨ ਲੈਵਲ ਮੇਰੇ ਤੋਂ ਇਗਨੋਰ ਹੋ ਗਿਆ, ਕੁਛ ਦਿਨ ਅੱਗੇ ਚੱਲ ਗਿਆ ਤੇ ਮੈਨੂੰ 5,000 ਪਹਿਲਾਂ ਫਾਈਨ ਕੀਤਾ। ਮੈਂ ਕੋਈ ਗੱਲ ਨਹੀਂ, ਮੈਂ ਅਪੀਲ ਕਰਦਾ, ਜਦੋਂ ਮੈਂ ਅਪੀਲ ਲਈ ਕਿਹਾ ਫਿਰ ਮੈਨੂੰ ਬੁਲਾ ਲਿਆ, ਬੁਲਾ ਕੇ ਕਹਿੰਦੇ ਹੁਣ 4,000 ਦੇ ਦੇ। ਮੈਂ ਉਹ ਹਾਲੇ ਤੱਕ, ਮੈਂ ਕਿਹਾ ਮੈਂ ਇਲੈਕਸ਼ਨ ਲੜ ਰਿਹਾ, ਹਾਲੇ ਤੱਕ ਮੈਨੂੰ ਕੋਈ ਵੀ 4,000 ਫਾਈਨ ਦੀ ਚਿੱਠੀ ਨਹੀਂ ਆਈ ਕਿ ਭੇ ਇਹ ਜੇ ਨਾ ਜਿੱਤਿਆ ਤੇ ਇਹਨੂੰ ਫਾਈਨ ਭੇਜ ਦੇਵਾਂਗੇ, ਜੇ ਜਿੱਤ ਗਿਆ ਤੇ ਇਹਨੂੰ ਫਿਰ ਦੁਬਾਰਾ ਬੁਲਾ ਕੇ ਇਹਨੂੰ ਕਹਿ ਦਾਂਗੇ ਕੋਈ ਫਾਈਨ ਨਹੀਂ। ਇਹ ਗੌਰਮੈਂਟ ਕਰ ਰਹੀ ਆ, ਤੇ ਮੈਨੂੰ 5,000 ਕਿਉਂ ਨਹੀਂ? ਤੁਸੀਂ ਇਹ ਪਹਿਲਾਂ ਕੀਤਾ, ਊਬਰ ਨੂੰ ਵੀ ਇੰਸਪੈਕਸ਼ਨ ਕਰਾਉਣੀ ਚਾਹੀਦੀ ਆ। ਫਿਰ ਅਸੀਂ 6,000 ਦੇ ਕਰੀਬ ਰਜਿਸਟ੍ਰੇਸ਼ਨ ਦਿੰਦੇ ਆ ਤੇ ਉਹ ਦਿੰਦੇ $800। ਕੰਪੀਟੀਸ਼ਨ ਮਾੜਾ ਨਹੀਂ ਹੈ ਬਿਜ਼ਨਸ ਲਈ, ਪਰ ਕੰਪੀਟੀਸ਼ਨ ਫੇਅਰ ਹੋਣਾ ਚਾਹੀਦਾ, ਤਾਂ ਕਿ ਹਰ ਇੱਕ ਨੂੰ। ਮੈਂ ਇਹਨਾਂ ਗੱਲਾਂ ਮੁੱਦੇ ਲੈ ਕੇ ਮੈਂ ਅੱਗੇ ਜਾ ਰਿਹਾ, ਮੈਂ ਕੋਈ ਆਪਣੇ, ਮੈਨੂੰ ਰੱਬ ਨੇ ਬਹੁਤ ਕਿਸ਼ਾ, ਮੈਂ ਉੱਥੇ ਤਨਖਾਹ ਲੈਣ ਲਈ ਨਹੀਂ ਜਾ ਰਿਹਾ। ਬਾਕੀ ਸਾਰਿਆਂ ਨੂੰ ਪਤਾ, ਕਿਤੇ ਵੀ ਗੁਰਦੁਆਰੇ ਜਾਂ ਹੁਣ ਗੇਮਾਂ ਹੋਈਆਂ, ਮੈਂ ਉੱਥੇ ਸਾਰਿਆਂ ਦੇ ਬਰਾਬਰ ਖੜਾ ਹੋਇਆ। ਮੈਨੂੰ ਕੋਈ ਕਹਿ ਦੇ ਮੈਂ ਕਿਸੇ ਗੱਲੋਂ ਪਿੱਛੇ ਹੋਇਆ, ਪਰ ਮੈਂ ਕਦੀ ਆਪਣੀ ਮਸ਼ਹੂਰੀ ਲਈ, ਮੈਨੂੰ ਪ੍ਰਧਾਨ ਬਣਾ ਦੋ, ਮੈਂ ਤੁਹਾਡੀ ਕਮੇਟੀ ਚ, ਮੈਂ ਗੁਰਦੁਆਰੇ ਦੀ ਕਮੇਟੀ ਚ 11 ਬੰਦੇ, ਮੈਂ ਕਿਹਾ ਨਾ ਮੈਨੂੰ ਨਾ ਵਿੱਚ ਪਾਇਓ। ਮੈਂ ਕਦੀ ਆਪਣੇ ਆਪ ਨੂੰ ਮਸ਼ਹੂਰ, ਆਪਣੇ ਆਪ ਨੂੰ ਉੱਚਾ ਉਠਾਉਣ ਲਈ ਮੈਂ ਇਹ ਨਹੀਂ ਕੀਤਾ। ਜੇ ਮੈਂ ਗੁਰਦੁਆਰੇ ਕੋਈ ਵੀ ਪੈਸਾ ਦੇਵਾਂ, ਮੈਂ ਉਹਨਾਂ ਦੀ ਮਿਹਨਤ ਕਰਦਾ ਹੁੰਦਾ, ਤੇ ਮੇਰਾ ਨਾਂ ਨਾ ਬੋਲਿਓ ਮੇਰਾ। ਮੈਂ ਆਪਣੇ ਆਪ ਨੂੰ ਇਹ ਮਸ਼ਹੂਰ ਹੋਣ ਲਈ ਮੈਂ ਪੈਸਾ ਨਹੀਂ ਤੁਹਾਨੂੰ ਦੇ ਰਿਹਾ, ਮੈਨੂੰ ਇਹ ਪੈਸਾ, ਮੈਨੂੰ ਇੱਥੇ ਇੱਥੇ ਰਹਿਣ ਦਿਓ, ਇੱਥੇ ਥੱਲੇ ਨਾ ਲਿਆਓ, ਮੈਂ ਇੱਕ ਨੀਵਾਂ ਇਨਸਾਨ ਬਣ ਕੇ। ਦੂਸਰੀ ਗੱਲ, ਜਦੋਂ ਮੈਂ ਅਰਦਾਸ ਕਰਦਾ ਹੁੰਦਾ ਮੈਂ ਇਹ ਕਹਿੰਦਾ ਪਰਮਾਤਮਾ ਕਦੀ ਵੀ ਮੈਨੂੰ ਔਕਾਤ ਨਾ ਭੁੱਲਣ ਦਈ ਮੇਰੀ। ਜਦੋਂ ਜਦੋਂ ਤੱਕ ਮੈਂ ਆਪਣੀ ਔਕਾਤ ਨਹੀਂ ਭੁੱਲਾਂਗਾ, ਮੈਨੂੰ ਆਪਣੀ ਜ਼ਿੰਦਗੀ ਯਾਦ ਰਹਿ ਗਈ। ਆਹ ਪਿੱਛੇ ਜਿਹਾ ਗਿਆਰਾਗੀ ਆਏ ਸੀ, ਉਹਨਾਂ ਨੇ ਇੱਕ ਕੁਛ ਗੱਲਾਂ, ਇੱਕ ਗੱਲ ਮੈਨੂੰ ਬਹੁਤ ਚੰਗੀ ਲੱਗੀ। ਉੱਥੇ ਇੱਕ ਬਹੁਤ ਅਮੀਰ ਬੰਦਾ ਹੋ ਗਿਆ ਜਿਹੜਾ ਪਹਿਲਾਂ ਰਿਕਸ਼ਾ ਚਲਾਉਂਦਾ ਸੀ, ਉਹਨੇ ਆਪਣੇ ਡਰਾਇੰਗ ਰੂਮ ਵਿੱਚ ਆਪਣੀ ਰਿਕਸ਼ੇ ਚਲਾਉਂਦੇ ਦੀ ਫੋਟੋ ਰੱਖੀ ਤੇ ਉਹਨਾਂ ਨੇ ਪੁੱਛਿਆ ਦੇਖੋ ਜੀ ਇੱਥੇ ਕਿੰਨਾ ਸੋਹਣਾ ਇਹ ਕਮਰਾ ਆ, ਪਰ ਤੁਸੀਂ ਇਹ ਕੀ ਕੀਤਾ ਇੱਥੇ ਰਿਕਸ਼ਾ ਚਲਾਉਂਦੇ ਦੀ ਫੋਟੋ ਰੱਖੀ ਆ, ਇਹ ਕਿਹੜੀਆਂ ਗੱਲਾਂ ਚੋਂ ਗੱਲ ਆ? ਉਹ ਰਾਗੀ ਢਾਡੀ ਜੋ ਇਸ ਵੇਲੇ ਆਏ ਸੀ ਉਹਨਾਂ ਨੇ ਦੱਸਿਆ, ਕਹਿੰਦਾ ਉਹ ਨਾਲੇ ਉਹਦੀਆਂ ਅੱਖਾਂ ਚ ਪਾਣੀ ਆ ਗਿਆ ਤੇ ਨਾਲੇ ਕਹਿੰਦਾ ਕਹਿੰਦਾ ਜੀ ਮੈਂ ਕਿੰਨਾ ਵੀ ਰੱਬ ਨੇ ਮੈਨੂੰ ਪੈਸਾ ਦਿੱਤਾ, ਜਦੋਂ ਮੈਂ ਮੈਨੂੰ ਇਹ ਮੈਨੂੰ ਯਾਦ ਦਿਲਾਉਂਦਾ ਤੂੰ ਆਪਣੀ ਔਕਾਤ ਨਾ ਭੁੱਲ। ਮੈਂ ਇੱਥੇ ਘਰ ਵੀ ਆਪਣੀ ਫੌਜ ਦੀ ਫੋਟੋ ਲਾਈ ਆ, ਮੈਂ ਇੱਕ ਗਰੀਬ ਸੀਗਾ, ਮੈਂ ਜਾ ਕੇ ਫੌਜ ਚ ਨੌਕਰੀ ਕੀਤੀ ਤੇ ਤੁਹਾਨੂੰ ਕੀ ਦੱਸੀਏ, ਮਤਲਬ ਘਰਾਂ ਵਿੱਚ ਇੱਦਾਂ ਹੀ ਹੁੰਦਾ ਸਾਰਾ ਕੰਮਾਂ ਦਾ। ਮੈਂ ਇੱਕ ਫੌਜ ਚ ਨੌਕਰੀ ਕਰਕੇ 8 ਸਾਲ ਫੇਰ ਹੌਲੀ ਹੌਲੀ ਕੰਮ, ਫੇਰ ਖੇਤੀ ਚ ਨੀ ਕੀਤੀ। ਜਦੋਂ ਪਹਿਲੇ ਸਾਲ ਖੇਤੀ ਕੀਤੀ ਮੇਰੇ ਪਿੰਡ ਦੇ ਮੰਨਦੇ ਸੀ ਕਿ ਜਿਹਨੇ ਆਪਣਾ ਮੁੰਡਾ ਠੀਕ ਕਰਨਾ ਹੋਵੇ ਉਹਨੂੰ ਫੌਜ ਵਿੱਚ ਭੇਜ ਦਿੱਤਾ ਜਾਵੇ। 42 ਖੇਤ ਸੀ, ਪਹਿਲੇ ਸਾਲ ਅਸੀਂ ਟਰੈਕਟਰ ਲਿਆ, ਮਤਲਬ ਖੇਤੀ ਕਰਕੇ। ਮੈਂ ਖੇਤੀ ਵੀ ਇੱਕ ਸਕੀਮ ਨਾਲ ਹਰ ਇੱਕ ਨਾਲ ਕੀਤੀ, ਦਿਲ ਤੋੜ ਕੇ ਜ਼ਿੰਦਗੀ ਵਿੱਚ ਕੰਮ ਮੈਂ ਕੀਤਾ। ਪਰ ਹਰ ਇੱਕ ਤਾਂ ਮੈਨੂੰ ਕੋਈ ਕਹਿ ਦੇਵੇ ਵੀ ਮੈਂ ਮੇਰਾ ਨਹੀਂ, ਜੋ ਮੇਰੇ ਘਰ ਰਾਤ ਨੂੰ 2 ਵਜੇ 4 ਵਜੇ ਮੈਨੂੰ ਕਈ ਵਾਰੀ ਪੁਲਿਸ ਵਾਲੇ ਕਹਿੰਦੇ ਤੂੰ ਜੇ ਕਿਸੇ ਦੇ ਸੱਟ ਲੱਗਦੀ ਮੈਂ ਉੱਥੇ ਪਹੁੰਚਦਾ ਸੀ। 4 ਵਜੇ ਮੈਂ ਹਸਪਤਾਲਾਂ ਵਿੱਚ ਪਹੁੰਚਿਆ, 2 ਵਜੇ ਮੈਨੂੰ ਕਿਸੇ ਨੇ 11 ਵਜੇ ਟੈਲੀਫੋਨ ਕੀਤਾ, ਮੈਂ ਉੱਥੇ ਪਹੁੰਚਿਆ ਉਹਨਾਂ ਲਈ, ਉਹਨਾਂ ਦੀ ਹੈਲਪ ਕਰਨ ਲਈ, ਮੈਂ ਉਹਨਾਂ ਦੀ ਸੇਵਾ ਕਰਨ ਲਈ। ਪਰ ਮੈਂ ਕਦੀ ਇਹ ਨਹੀਂ ਕਿਹਾ ਮੈਨੂੰ ਤੁਸੀਂ ਆਹ ਬਣਾਓ ਮੈਨੂੰ ਇਸ ਕਰਕੇ ਵੋਟਾਂ, ਪਰ ਅੱਜ ਮੈਨੂੰ ਤੁਹਾਡੀ ਸਹਾਇਤਾ ਕਰਨ ਲਈ ਤੁਹਾਡੀਆਂ ਵੋਟਾਂ ਦੀ ਲੋੜ ਆ, ਮੈਂ ਤਾਂ ਕਿ ਖੁੱਲ ਕੇ ਹੈਲਪ ਕਰ ਸਕਾਂ। ਮੇਰੇ ਸਾਰੇ ਹੀ ਵੋਟਰਾਂ ਅੱਗੇ ਬੇਨਤੀ, ਮੈਨੂੰ ਇਕੱਲੀ ਆਪਣੀ ਕਮਿਊਨਿਟੀ ਲਈ ਨਹੀਂ, ਸਾਰੀਆਂ ਕਮਿਊਨਿਟੀਆਂ ਅੱਗੇ, ਸਾਰੇ ਸਾਊਥ ਆਸਟ੍ਰੇਲੀਆ ਅੱਗੇ ਮੇਰੇ ਹੱਥ ਜੋੜ ਕੇ ਬੇਨਤੀ ਮੈਨੂੰ ਵੋਟ ਪਾਉਣ। ਦੂਸਰੀ ਗੱਲ, ਮੈਨੂੰ ਗੋਰੇ ਵੀ ਇਸ਼ੂ ਭੇਜ ਰਹੇ ਨੇ, ਸਾਨੂੰ ਇਸ ਚੀਜ਼ ਦਾ ਜਵਾਬ ਦਿਓ, ਤੁਹਾਡੀਆਂ ਪਾਲਿਸੀਆਂ ਕੀ ਨੇ। ਮੈਂ ਉਹਨਾਂ ਨੂੰ ਉਸ ਹਿਸਾਬ ਨਾਲ ਈਮੇਲ ਕਰਦਾ, ਮੈਂ ਉਹਨਾਂ ਨੂੰ ਜਵਾਬ ਦਿੰਦਾ ਫੇਸਬੁੱਕ ਤੇ ਜਾਂ ਉਹਨਾਂ ਦੇ ਵਟਸਐਪ ਤੇ ਜਵਾਬ ਦਿੰਦਾ ਵੀ ਮੈਂ ਆਹ ਕਰਾਂਗਾ। ਉਹ ਬੜੇ ਖੁਸ਼ ਹੁੰਦੇ ਆ ਤੇ ਮੈਨੂੰ ਥੈਂਕ ਯੂ ਕਹਿੰਦੇ ਵੀ ਮੈਂ ਜੋ ਤੂੰ ਕਹਿ ਰਿਹਾ ਬਿਲਕੁਲ ਠੀਕ ਕਰ ਰਿਹਾ, ਅਸੀਂ ਤੁਹਾਨੂੰ ਵੋਟਾਂ ਦੇਵਾਂਗੇ।
ਥਾਂਦੀ ਸਾਹਿਬ ਤੁਸੀਂ ਬਹੁਤ ਸਾਰਾ ਵਿਸਥਾਰ ਨਾਲ ਸਾਰੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਹੈ ਤੇ ਮੈਂ ਵੀ ਆਪਣੇ ਨਜ਼ਰੀਏ ਤੇ ਸਰੋਤਿਆਂ ਨੂੰ ਦੱਸਦਿਆਂ ਜੀ ਕਿ ਤਕਰੀਬਨ 10-11 ਸਾਲ ਤੋਂ ਮੇਰਾ ਵੀ ਬਾਹ ਵਾਸਤਾ ਐਡਲੇਟ ਨਾਲ ਆ ਤੇ ਥਾਂਦੀ ਸਾਹਿਬ ਨਾਲ ਰਹੇ ਆ ਨਾਲ ਵੀ ਆ ਤੇ ਗਾਹੇ ਬਗਾਹੇ ਜਦੋਂ ਕੋਈ ਸੋਸ਼ਲ ਵਰਕਰ ਹੁੰਦੇ ਆ ਇੱਕ ਦੂਜੇ ਨੂੰ ਕਿਤੇ ਨਾ ਕਿਤੇ ਮਿਲ ਹੀ ਜਾਂਦੇ ਆ ਜਾਂ ਇੱਕ ਦੂਜੇ ਨੂੰ ਕਿਸੇ ਨਾ ਕਿਸੇ ਹੈਂਡ ਟੂ ਹੈਂਡ ਵਾਲੀ ਗੱਲ ਹੁੰਦੀ ਆ। ਸੋ ਸਾਨੂੰ ਜਦੋਂ ਵੀ ਕਿਤੇ ਲੋੜ ਪਈ ਆ ਥਾਂਦੀ ਸਾਹਿਬ ਅੱਧੀ ਰਾਤ ਸਾਡੇ ਨਾਲ ਖੜੇ ਆ ਜੀ ਤੇ ਇਹ ਮੇਰਾ ਨਿੱਜੀ ਤਜਰਬਾ, ਮੈਂ ਕੋਈ ਪਿੱਠ ਪਿੱਛੇ ਜਾਂ ਉਹ ਨਹੀਂ ਕਹਿੰਦਾ ਜਾਂ ਮੂੰਹ ਤੇ ਕੋਈ ਉਹ ਵਡਿਆਈ ਲਈ ਨਹੀਂ ਕਹਿੰਦਾ, ਪਰ ਮੇਰਾ ਨਿੱਜੀ ਤਜਰਬਾ ਜੀ ਜਦੋਂ ਵੀ ਲੋੜ ਪਈ ਆ ਥਾਂਦੀ ਸਾਹਿਬ ਤੋਂ ਸਾਨੂੰ, ਚਾਹੇ ਉਹ ਗੁਰੂ ਘਰ ਬਣਾਉਣ ਵੇਲੇ ਤੋਂ ਲੈ ਕੇ ਤੇ ਚਾਹੇ ਕਿਤੇ ਕਿਸੇ ਦੀ ਹੈਲਪ ਕਰਨ ਵੇਲੇ ਤੱਕ ਜਾਂ ਕੋਈ ਸੋਸ਼ਲ ਐਕਟੀਵਿਟੀਜ਼ ਜਦੋਂ ਵੀ ਅਸੀਂ ਕਰਦੇ ਹਾਂ ਤਾਂ ਥਾਂਦੀ ਸਾਹਿਬ ਵੱਧ ਚੜ ਕੇ ਹਿੱਸਾ ਲੈਂਦੇ ਆ ਜੀ ਤੇ ਪਹੁੰਚਦੇ ਆ। ਭਾਵੇਂ ਇਹ ਸਿੱਖ ਖੇਡਾਂ ਸਨ, ਮੈਂ ਸਿੱਖ ਖੇਡਾਂ ਦਾ ਵੀ ਤੁਹਾਨੂੰ ਦੱਸਦਿਆਂ ਵਾਸਤਾ ਵੀ ਪਿਛਲੀਆਂ ਸਿੱਖ ਖੇਡਾਂ ਦੇ ਵਿੱਚ ਬਹੁਤ ਸਾਰੀ ਦੁਨੀਆ ਸੱਜਣਾ ਮਿੱਤਰਾਂ ਨੇ ਬੜੀ ਮਾਲੀ ਮਦਦ ਕੀਤੀ ਤੇ ਉਹ ਮਾਲੀ ਮਦਦ ਕਰਨ ਤੋਂ ਬਾਅਦ ਉਹ ਆਪਦੀ ਉਹਨਾਂ ਨੂੰ ਸਟੇਜ ਦੇ ਉੱਤੇ ਅਸੀਂ ਉਹਨਾਂ ਦੀ ਜਿਹੜਾ ਮਾਣ ਸਨਮਾਨ ਬਖਸ਼ਿਆ ਵੀ ਇੱਥੇ ਬੈਠੋ ਤੁਸੀਂ। ਪਰ ਥਾਂਦੀ ਸਾਹਿਬ ਇੱਕੋ ਇੱਕ ਇਹੋ ਜਿਹੇ ਇਨਸਾਨ ਸਨ ਜਿਨ੍ਹਾਂ ਨੇ ਮਾਲੀ ਮਦਦ ਤਾਂ ਸਭ ਦੇ ਬਰਾਬਰ ਕੀਤੀ, ਪਰ ਜਿੰਨੇ ਦਿਨ ਗੇਮਾਂ ਚੱਲੀਆਂ ਉਨੇ ਦਿਨ ਮੈਂ ਜਦੋਂ ਥਾਂਦੀ ਸਾਹਿਬ ਨੂੰ ਦੇਖਦਾ ਸੀ ਤਾਂ ਉਹ ਗਰਾਊਂਡ ਦੇ ਵਿੱਚੋਂ ਬੋਤਲਾਂ ਜਾਂ ਰਬਿਸ਼ ਚੁੱਕਦੇ ਹੋਏ ਦਿਖਾਈ ਦਿੰਦੇ ਸਨ। ਸੋ ਇਹ ਇਹਨਾਂ ਦੀ ਜਿਹੜੀ ਵਿੜੱਪਣ ਰਿਹਾ ਜੀ ਤੇ ਵਿੜਾਈ ਰਹੀ ਹੈ ਤੇ ਮੈਂ ਕਿਸੇ ਵੀ ਪਾਰਟੀ ਵਿਸ਼ੇਸ਼ ਜਾਂ ਮੀਡੀਆ ਨਾਤੇ ਮੈਂ ਕਿਸੇ ਨੂੰ ਕੰਪੈਲ ਨਹੀਂ ਕਰਦਾ ਵੀ ਤੁਸੀਂ ਇਹਨਾਂ ਨੂੰ ਵੋਟ ਪਾਓ ਜਾਂ ਫਲਾਂ ਪਾਰਟੀ ਨੂੰ ਵੋਟ ਪਾਓ, ਕਿਉਂਕਿ ਸਾਡਾ ਮੀਡੀਆ ਦਾ ਇੱਕ ਆਪਣਾ ਐਗਰੀਮੈਂਟ ਆ, ਅਸੀਂ ਹਰ ਚੀਜ਼ ਦੀ ਤੁਹਾਡੇ ਸਾਹਮਣੇ ਰੱਖਣੀ ਆ ਵੀ ਬੰਦਾ ਕੌਣ ਆ, ਕੀ ਚੀਜ਼ ਆ, ਉਹਦੀ ਜਿਹੜੀ ਪਿਕਚਰ ਤੁਹਾਡੇ ਸਾਹਮਣੇ ਰੱਖੀ ਆ, ਤੁਸੀਂ ਡਿਸਾਈਡ ਕਰਨਾ ਵੀ ਵੋਟ ਕਿਹਨੂੰ ਪਾਉਣੀ ਆ, ਕਿਉਂਕਿ ਵੋਟ ਇੱਕੋ ਇੱਕ ਚੀਜ਼ ਆ ਜਿਹੜਾ ਤੁਹਾਡਾ ਅਧਿਕਾਰ ਆ, ਤੁਹਾਡਾ ਰਾਈਟ ਆ। ਅਸੀਂ ਅਕਸਰ ਪੰਜਾਬ ਚ ਜਾਂ ਕਿਤੇ ਹੋਰ ਰੌਲਾ ਪਾਉਂਦੇ ਆ ਵੀ ਸਾਡੀਆਂ ਵੋਟਾਂ ਅਸੀਂ ਲੋਕਾਂ ਦੇ ਕਹਿਣ ਤੋਂ ਪਾ ਦਿੰਦੇ ਹਾਂ ਜਾਂ ਮੁੱਲ ਵੇਚ ਦਿੰਦੇ ਹਾਂ ਜਾਂ ਨਹੀਂ। ਅਸੀਂ ਇੱਥੇ ਤੁਹਾਨੂੰ ਇਹ ਨਹੀਂ ਕਹਿੰਦੇ, ਅਸੀਂ ਇਹ ਕਹਿੰਦੇ ਹਾਂ ਵੀ ਵੋਟ ਤੁਸੀਂ ਆਪਦੀ ਮਰਜ਼ੀ ਨਾਲ ਪਾਉਣੀ ਆ, ਅਸੀਂ ਤੁਹਾਨੂੰ ਇੱਕ ਇੱਕ ਕਰਕੇ ਸਾਰੇ ਕੈਂਡੀਡੇਟਸ ਨਾਲ ਮਿਲਾਵਾਂਗੇ, ਸਾਰੇ ਕੈਂਡੀਡੇਟਸ ਤੋਂ ਉਹਨਾਂ ਦੀ ਜਵਾਨੀ ਗੱਲਬਾਤ ਸਭ ਦੱਸਾਂਗੇ ਤੇ ਸਾਡਾ ਕਿਹੋ ਜਿਹਾ ਉਹਨਾਂ ਨਾਲ ਵਿਹਾਰ ਰਿਹਾ ਜਾਂ ਸਾਨੂੰ ਸਾਡੀ ਕਸੌਟੀ ਤੇ ਕਿੰਨੇ ਖਰੇ ਉਤਰੇ ਆ ਉਹ ਵੀ ਅਸੀਂ ਦੱਸਾਂਗੇ। ਸੋ ਥਾਂਦੀ ਸਾਹਿਬ ਦੇ ਮਾਮਲੇ ਚ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਜੀ ਵੀ ਮੇਰਾ 10-11 ਸਾਲਾਂ ਦਾ ਬੜਾ ਪੋਜ਼ਿਟਿਵ ਜਿਹੜਾ ਇਹਨਾਂ ਨਾਲ ਰਵੱਈਆ ਰਿਹਾ। ਸੋ ਜਾਂਦੇ ਜਾਂਦੇ ਥਾਂਦੀ ਸਾਹਿਬ ਸਰੋਤਿਆਂ ਨੂੰ ਕੁਛ ਕਹਿਣਾ ਚਾਹੋ।
ਹਾਂਜੀ, ਮੈਂ ਸਭ ਤੋਂ ਆਖਰੀ ਵਿੱਚ ਇਹ ਕਹਿਣਾ ਚਾਹੁੰਦਾ, ਮੇਰੀ 65 ਸਾਲ ਦੀ ਉਮਰ ਹੋ ਗਈ ਆ ਤੇ ਮੈਂ ਇੱਕ ਆਪਣੇ ਆਪ ਨੂੰ ਨੀਵਾਂ ਇਨਸਾਨ ਸਮਝ ਕੇ ਅੱਜ ਤੱਕ ਜ਼ਿੰਦਗੀ ਵਿੱਚ ਵਿਚਰਿਆ ਸਾਰਿਆਂ ਦੇ ਸਾਹਮਣੇ, ਤੇ ਪਰਮਾਤਮਾ ਕਰੇ ਮੈਂ ਜਿੱਤ ਕੇ ਵੀ ਮੈਂ ਤੁਸੀਂ ਮੈਨੂੰ ਉਹੀ ਨੀਵਾਂ ਇਨਸਾਨ ਦੇਖੋਗੇ। ਨਾ ਮੈਂ ਕਦੀ ਸ਼ੋਅ ਆਫ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ ਕਿ ਮੈਂ ਆਹ ਬਣ ਗਿਆ, ਮੈਂ ਆਹ ਬਣ ਗਿਆ। ਇਹ ਤਾਂ ਮੈਂ ਰੱਬ ਦਾ ਯਕੀਨ ਕਰਦਾ, ਕਿਉਂਕਿ ਘਰ ਮੈਂ ਮਹਾਰਾਜ ਦੀ ਪ੍ਰਕਾਸ਼ ਕਰਦੇ ਹਾਂ, ਅਸੀਂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ। ਜਦੋਂ ਅਸੀਂ ਉਹਨਾਂ ਜੋ ਬਾਣੀ ਲਿਖੀ ਗਈ ਆ ਉਹਨਾਂ ਤੇ ਅਮਲ ਨਹੀਂ ਕਰਾਂਗੇ ਫਿਰ ਸਾਨੂੰ ਇਸ ਪੜ੍ਹਨ ਦਾ ਫਾਇਦਾ ਨਹੀਂ ਹੈ। ਮੈਂ ਫੌਜ ਵਿੱਚ ਸੀਗਾ, ਉੱਥੇ ਸਾਡੇ ਨਾਲ ਜਿਹੜੇ ਗੀਤਾ ਪੜ੍ਹਦੇ ਸੀਗੇ, ਮੈਂ ਹਿੰਦੀ ਜਾਣਦਾ ਸੀ, ਗੀਤਾ ਵੀ ਪੜ੍ਹਦੇ ਸੀਗੇ। ਮੈਂ ਜਦੋਂ ਸ਼ਿਪ 'ਚ ਕੰਮ ਕੀਤਾ ਮੈਂ ਗਰੀਕੀ ਵੀ ਸਿੱਖੀ ਆ, ਕਿਉਂਕਿ ਸਭ ਤੋਂ ਪਹਿਲਾਂ ਜ਼ਿਆਦਾ ਗਰੀਕੀ ਇੱਥੇ ਟੈਕਸੀਆਂ ਚਲਾਉਂਦੇ ਸਨ ਤੇ ਮੈਂ ਉਹਨਾਂ ਨਾਲ ਗਰੀਕੀ ਬੋਲਣ ਲੱਗ ਪੈਂਦਾ ਸੀਗਾ। ਉਹ ਕਈ ਵਾਰੀ ਜਦੋਂ ਦੂਸਰੀ ਕਮਿਊਨਿਟੀ ਦਾ ਬੰਦਾ ਆਉਂਦਾ ਉਹ ਕੁਛ ਹੋਰ ਕਹਿਣ ਲੱਗ ਪੈਂਦੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਗਰੀਕੀ ਜਾਣਦਾ। ਉਹ ਕਹਿੰਦੇ ਨਾ ਇੱਥੇ ਇਹਨੂੰ ਕੁਛ ਨਾ ਕਿਹੋ, ਇਹ ਗਰੀਕੀ ਜਾਣਦਾ। ਉਹ ਹੈਰਾਨ ਰਹਿੰਦੇ ਸੀਗੇ ਵੀ ਮੈਂ ਗਰੀਕੀ, ਉਹਨਾਂ ਦਾ ਅਲਫਾਬੈਟ ਅਲਫਾ ਬੀਤਾ ਗਾਮਾ ਡੈਲਟਾ ਐਪਸੀਲੋਨ ਉਹ ਇਸ ਤਰ੍ਹਾਂ ਉਹਨਾਂ ਦਾ ਹੈਗਾ ਜਿੱਦਾਂ ਆਪਣੇ ABC ਕਹਿੰਦੇ ਆ। ਤੇ ਮੈਂ ਇਸ ਤਰ੍ਹਾਂ ਨਾਲ ਹਰ ਇੱਕ ਭਾਸ਼ਾ ਤੇ ਹਰ ਇੱਕ ਕਮਿਊਨਿਟੀ ਨਾਲ ਮਿਕਸ ਹੋਇਆ, ਮਿਕਸ ਹੋਣ ਦੀ ਕੋਸ਼ਿਸ਼ ਕੀਤੀ ਤੇ ਅੱਜ ਵੀ ਮੈਂ ਮਿਕਸ ਹੋ ਰਿਹਾ। ਤੇ ਮੈਂ ਇਸ ਕਰਕੇ ਕਹਿੰਦਾ ਮੈਂ ਆਪਣੇ ਲਈ ਨਹੀਂ, ਮੈਂ ਸਾਰੀ ਕਮਿਊਨਿਟੀਆਂ ਲਈ ਕੰਮ ਕਰਾਂਗਾ। ਤੇ ਬਾਕੀ ਆਖਰੀ ਵਾਰ ਮੈਂ ਇਹ ਕਹਿਣਾ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹ ਬਹੁਤ ਇੱਕ ਆਜ਼ਾਦ ਰੇਡੀਓ ਆ ਜੋ ਕਿਸੇ ਦਾ ਪੱਖ ਨਹੀਂ ਕਰਦਾ, ਇੱਕ ਆਪਣੀ ਆਜ਼ਾਦ ਸਲਾਹ ਦਿੰਦਾ ਹੈ। ਤੇ ਇਸ ਲਈ ਮੈਂ ਹਰਮਨ ਰੇਡੀਓ ਦਾ, ਭਾਈ ਅਮਨਦੀਪ ਸਿੰਘ ਸਿੱਧੂ ਦਾ, ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਜੋ ਇਸ ਵਿੱਚ ਮਿਲੇ ਹੋਏ ਹਨ ਤੇ ਜੋ ਬੁਲਾਰੇ ਹਨ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹਰਮਨ ਰੇਡੀਓ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਹੋਰ ਵਾਹਿਗੁਰੂ ਜੀ ਕਾ ਖਾਲਸਾ,
ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਸਾਡੇ ਨਾਲ ਜੁੜੇ ਹੋਏ ਸਨ ਸਰਦਾਰ ਅਮਰੀਕ ਸਿੰਘ ਥਾਂਦੀ, ਜੋ ਕਿ ਕੈਂਡੀਡੇਟ ਨੇ ਜੀ MLC ਦੇ, ਜਿਹੜੀਆਂ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੇ ਇਲੈਕਸ਼ਨ ਹੋ ਰਹੇ ਆ ਤੇ ਉਹ MLC ਦੀ ਚੋਣ ਲੜ ਰਹੇ ਆ। ਸਾਰੀ ਗੱਲਬਾਤ ਦੌਰਾਨ ਤੁਹਾਨੂੰ ਪਤਾ ਹੀ ਲੱਗ ਗਿਆ ਜੀ ਵੀ MLC ਦੀ ਚੋਣ ਦੇ ਵਿੱਚ ਜਿਹੜਾ ਦਾਇਰਾ ਉਹ ਸਾਊਥ ਆਸਟ੍ਰੇਲੀਆ ਹੁੰਦਾ। ਤੁਸੀਂ ਸਾਊਥ ਆਸਟ੍ਰੇਲੀਆ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਹੋ, ਤੁਸੀਂ ਉਹਨਾਂ ਨੂੰ ਵੋਟ ਪਾ ਸਕਦੇ ਹੋ। ਤੇ ਉਹਨਾਂ ਦੀ ਜਿਹੜੀ ਵੋਟ ਪਾਉਣ ਦਾ ਤਰੀਕਾ, ਉਹਨਾਂ ਨੇ ਦੱਸਿਆ ਵੀ L ਬਾਕਸ ਆ ਜਿਹੜੇ ਤੇ ਉਹਨਾਂ ਦਾ ਨਾਂ ਲਿਖਿਆ ਤੇ ਉਹਨੂੰ ਨੰਬਰ 1 ਕਰਨਾ ਉਹਨਾਂ ਦੇ ਕਹਿਣ ਮੁਤਾਬਕ। ਸੋ ਦੋਸਤੋ, ਤੁਹਾਡੀ ਆਪਣੀ ਮਰਜ਼ੀ ਆ, ਤੁਹਾਡਾ ਆਪਣਾ ਵੋਟ ਆ, ਆਜ਼ਾਦੀ ਨਾਲ ਵਰਤਿਓ, ਕਿਸੇ ਤੇ ਕੋਈ ਪ੍ਰੈਸ਼ਰ ਨਹੀਂ। ਸਾਡਾ ਕੰਮ ਮੀਡੀਆ ਦੇ ਜ਼ਰੀਏ ਤੁਹਾਡੇ ਸਾਹਮਣੇ ਲੋਕਾਂ ਨੂੰ ਲੈ ਕੇ ਆਉਣਾ। ਸੋ ਅਸੀਂ ਲੈ ਕੇ ਆਏ ਅੱਜ ਥਾਂਦੀ ਸਾਹਿਬ ਨੂੰ, ਤੇ ਅਸੀਂ ਛੇਤੀ ਜਿਹੜੇ ਅਗਲੇ ਵੀ ਜਿਹੜੇ ਕੈਂਡੀਡੇਟ ਆ, ਹਰ ਰੋਜ਼ ਇੱਕ ਨਾ ਇੱਕ ਕਰਕੇ ਅਸੀਂ ਕੈਂਡੀਡੇਟ ਸਾਰਿਆਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ। ਸੋ ਫਿਲਹਾਲ ਜਿਹੜਾ ਆਪਾਂ ਇੱਕ ਬ੍ਰੇਕ ਲੈ ਲਈਏ ਜਾਂ ਇੱਕ ਗੀਤ ਸੁਣ ਲਈਏ, ਤੇ ਤੁਸੀਂ ਵੀ ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਸਾਡੇ ਨਾਲ, ਤੇ ਸਾਡੀਆਂ ਫੋਨ ਲਾਈਨਾਂ ਖੁੱਲੀਆਂ ਜੀ 02-85-99-11 ਤੇ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਤੇ ਅਸੀਂ ਤੁਹਾਡੀ ਜਿਹੜੀ ਗੱਲਬਾਤ ਜਿਹੜੀ ਦੁਨੀਆਂ ਤੱਕ ਪਹੁੰਚਾਉਣ ਲਈ ਤਿਆਰ ਹਾਂ ਜੀ, ਕਿਸੇ ਵੀ ਵਿਸ਼ੇ ਤੇ ਕੋਈ ਵੀ ਗੱਲ ਕਰਨ ਲਈ ਤੁਹਾਨੂੰ ਜੀ ਆਇਆਂ ਨੂੰ। ਸੋ ਫਿਲਹਾਲ ਇੱਕ ਬ੍ਰੇਕ ਤੇ ਗੀਤ, ਉਸ ਤੋਂ ਬਾਅਦ ਮਿਲਦੇ ਹਾਂ ਜੀ ਫਿਰ ਇਸ ਬ੍ਰੇਕ ਤੋਂ ਬਾਅਦ।
ਕਿਸੇ ਜੋਗੀ ਦੀ ਧੂਣੀ ਹੈ, ਕਿਸੇ ਕੁਟਿਆ ਦਾ ਦੀਵਾ ਹੈ। ਕਿਸੇ ਜੋਗੀ ਦੀ ਧੂਣੀ ਹੈ, ਕਿਸੇ ਕੁਟਿਆ ਦਾ ਦੀਵਾ ਹੈ। ਕਿਸੇ ਰਾਂਝੇ ਦੀ ਵੰਜਲੀ ਹੈ ਤੇ ਹੌਕੇ ਦੀ ਕਥਾ ਪਾਤਰ। ਪੜੇ ਜੋ ਵੀ ਇਹੀ ਆਖੇ, ਇਹ ਮੇਰੇ ਦੁੱਖ ਦਾ ਚਿਹਰਾ ਹੈ। ਡੁਬੋ ਕੇ ਖੂਨ ਚਿਕਾਨੀ ਜੋ ਅੱਖਰ ਲਿਖ ਰਿਹਾ ਪਾਤਰ। ਡੁਬੋ ਕੇ ਖੂਨ ਚਿਕਾਨੀ ਜੋ ਅੱਖਰ ਲਿਖ ਰਿਹਾ ਪਾਤਰ। ਮਨੁੱਖੀ ਮਨ ਅੰਦਰ ਛੁਪੇ ਹੋਏ ਅਹਿਸਾਸ ਜਦੋਂ ਕੋਮਲ ਅਲਫਾਜ਼ਾਂ ਦਾ ਰੂਪ ਧਾਰਨ ਕਰਦੇ ਨੇ ਤਾਂ ਕਵਿਤਾ ਜਨਮ ਲੈਂਦੀ ਹੈ, ਗੀਤ ਜਨਮ ਲੈਂਦੇ ਨੇ। ਇਸੇ ਲਈ ਮਹਾਨ ਕਵੀਆਂ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ ਵੀ ਕਿਹਾ ਹੈ। ਅਹਿਸਾਸਾਂ ਚ ਭਿੱਜੇ ਸ਼ਬਦ
ਕਦੇ ਸ਼ਬਦਾਂ ਚ ਹੁੰਦੇ ਜਜ਼ਬਾਤ, ਕਦੇ ਮੁਹੱਬਤ ਦੀ ਬਾਤ ਪਾਉਂਦੀ ਕਵਿਤਾ, ਕਦੇ ਉਦਾਸੀ ਦੇ ਨਗਮੇ ਗਾਉਂਦੀ ਕਵਿਤਾ, ਤੇ ਕਦੇ ਕੁਦਰਤ ਨਾਲ ਸੰਵਾਦ ਰਚਾਉਂਦੀ ਕਵਿਤਾ। ਕਵਿਤਾ ਰਾਹੀਂ ਰੂਹਾਂ ਦੀ ਬੋਲੀ ਦਾ ਸਿਲਸਿਲਾ ਬਹੁਤ ਜਲਦ ਮੈਲਬਨ ਤੋਂ ਕਰਾਂਗੇ ਤੁਹਾਡੀ ਨਜ਼ਰ ਪ੍ਰੋਗਰਾਮ ਦਿਲ ਤੋਂ ਮੈਲਬਨ ਰਾਹੀਂ, ਜਿਸ ਵਿਚ ਆਪਣੇ ਅੰਦਾਜ਼ ਚ ਕਵਿਤਾ ਅਤੇ ਗੀਤਾਂ ਦੀ ਛਹਿਬਰ ਲਾਉਣਗੇ ਇਥੋਂ ਦੇ ਕੁਝ ਖਾਸ ਚਿਹਰੇ, ਤੇ ਨਾਲ ਹੀ ਆਨੰਦ ਮਾਣੋਗੇ ਮਿੱਠੇ ਅਤੇ ਮਨਮੋਹਕ ਸੰਗੀਤ ਦਾ। ਪ੍ਰੋਗਰਾਮ ਦਿਲ ਤੋਂ ਮੈਲਬਨ ਵਿਚ
दस तो पंद्रह साल दे तजुर्बे नाल ऑस्ट्रेलिया दे मेलबर्न विच जे तुसी आईएलटीएस या पीटीई नाल संबंधित कोर्सेस करना चाहंदे हो ता लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईएलटीएस एट वेरी अफोर्डेबल प्राइसेस। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएलटीएस से पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी कॉल करो समिता शर्मा 0404527518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਹਾਊਸ ਵੀਜ਼ਾ, ਸਟੂਡੈਂਟ ਵੀਜ਼ਾ ਦੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਪਾਲ ਸੰਧੂ ਨੂੰ। ਫੋਨ ਨੰਬਰ 0411-723-48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
Nanak Bakery Dandy Nong Melbourne wale Harman Radio nu sponsor karde han। Shuddh vegetarian cake, pastry, kulche chhole, pakode, ras malai ate hor vi bahut kuch uplabdh hai। Party waste order vi laye jande han। Clayton, Cranbourne, Berwick ya Spring Rail wale zarur darshan den। Pata hai 76 Hemming Street Dandy Nong। Phone
0456-8856। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-30।
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TR-PR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1875 ਯਾਨੀ ਕਿ 0404-1875। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0406-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
CD batteries, now changing as DMB motor repairs.
Itthe har tarah diyan gaddiyan di marammat kiti jandi hai, jive ke auto electrical, mechanical, air conditioning, LPG repair te installation.
Is to ilawa pink slip, blue slip, wheel balancing, wheel alignment te nave tire khareedan layi darshan deo.
CD batteries Philips sound system de authorized dealer vi han. Itthe naviyan gaddiyan di under warranty logbook service vi kiti jandi hai.
CD batteries hafte de 6 din upalabdh ne.
अपॉइंटमेंट ते वधेरे जानकारी लई संपर्क करो दविंदर सिंह नु मोबाइल नंबर 0434641327
0434641327
पता भी नोट कर लो 4/14 / 5/14 स्टील स्ट्रीट ब्लैक टाउन सिडनी
सीडी बैटरीज
रोटी हजम नहीं होंगी वरतों गोल्डन ग्रेन फ्लोर मिल्स का गरेवाल चक्की आटा ताजा घट कैमिकल की वरतों वाली कणक जिड़ी कि सीधी खेतों चो मिल च लाई जाती आस्ट्रेलिया का बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआ लई स्पेशल बेसन मल्टी ग्रेन आटा काबली छोले मसरों की दाल चना दाल सोयाबीन ते बादाम भी साडे अपने प्रोडक्शन हैं वधेरे जानकारी लई विजिट करो गरेवाल गोल्डन ग्रेन .com.au या फोन करो 0428895564
हां भाई किद्दां तू इतना पतला किवें हो गया
मेरा कुलार वाले डॉक्टर ने दूरबीन राई मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुता तुरिया फिरिया भी नहीं सी जांदा रात नू नींद नहीं सी आउंदी घराड़े वजदे रहंदे सी कई वारी तां दिन च ही सो जांदा सां पर हुण इस ऑपरेशन तों बाद सारा कुछ ठीक हो गया भाई 60 किलो भार भी घट गया मेरा कमाल दी गल इह है कि मेरी शुगर भी नालों नाल ठीक हो गई
कमाल है इन्ना भार घट गया कोई कमजोरी तां महसूस नहीं हुंदी
ना भाई ना मैं खुराक भी वधिया ना ते कमजोरी तां दूर दी गल है हुण तां मैं कुल मिला के खुशी खुशी
डार हस्पताल मोटापे लई मिनी गैस्ट्रिक बाईपास दा इंडिया ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9880809001 ਵੈਬਸਾਈਟ ਵਿਜ਼ਿਟ ਕਰੋ kularhospital.com
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਚੌਵੀ ਘੰਟੇ ਸੱਤੇ ਦਿਨ ਤੁਹਾਡੀ ਜਿਹੜੀ ਖਿਦਮਤ ਦੇ ਵਿੱਚ ਹਾਜ਼ਰ ਆ ਜੀ ਹਰਮਨ ਰੇਡੀਓ ਤੇ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਅੱਗੇ ਤੁਹਾਡੇ ਜਿਹੜੇ ਸੁੱਖ ਸੁਨੇਹੇ ਲੈਂਦੇ ਚੱਲੀਏ ਨਾਲ ਨਾਲ ਅਮਰ ਸਿੰਘ ਸ਼ੈਪਟਨ ਤੋਂ ਸਾਨੂੰ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ ਰੁਪਿੰਦਰ ਗਿੱਲ ਕਲ ਕਲਾਂ ਵਾਲੇ ਗੁੱਡ ਮਾਰਨਿੰਗ ਬਰਾੜ ਸਾਹਿਬ ਵੈਲਕਮ ਬੈਕ ਕਹਿ ਰਿਹਾ ਜੀ ਸੋ ਬਹੁਤ ਮਿਹਰਬਾਨੀ ਜੀ ਤੁਹਾਡੀ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਨਵਦੀਪ ਸਿੰਘ ਜੁੜੇ ਆ ਜੀ ਸਾਨੂੰ ਤੇ ਉਹਨਾਂ ਨੇ ਬੜੀ ਪਿਆਰੀ ਜੀ ਇੱਕ ਫੋਟੋ ਭੇਜੀ ਆ ਜੀ ਚੜ੍ਹਦੇ ਸੂਰਜ ਦੀ ਤੇ ਨਾਲ ਹੀ ਗੁੱਡ ਮਾਰਨਿੰਗ ਕਹੀ ਆ ਜੀ ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਉਮੀਦ ਕਰਦੇ ਹਾਂ ਵੀ ਤੁਹਾਡਾ ਦਿਨ ਆ ਜਿਹੜੀ ਇਸ ਫੋਟੋ ਵਾਂਗ ਬੜਾ ਸਾਫ਼ ਸੁਥਰਾ ਤੇ ਸੱਜਰਾ ਚੜਿਆ ਹੋਣਾ ਜੀ ਗੁਰਦੀਪ ਸਿੰਘ ਜੁੜਿਆ ਜੀ ਸਾਡੇ ਨਾਲ ਤੇ ਉਹਨਾਂ ਨੇ ਬੜੀ ਖੂਬਸੂਰਤ ਇੱਕ ਫੋਟੋ ਰਾਹ ਦੀ ਭੇਜੀ ਹੈ ਜੀ ਕਣਕਾਂ ਲਹਿਲਾ ਰਹੀਆਂ ਤੇ ਕਹਿੰਦੇ ਖੂਬਸੂਰਤ ਸਵੇਰ ਸੂਰਜ ਦੀ ਧੁੱਪ ਆਪਣੀ ਇੱਕ ਤਰ੍ਹਾਂ ਰੋਗ ਦੀ ਟਾਹਲੀ ਰੰਗੀ ਵਸਦੀ ਕਣਕ ਰੋਗ ਦੀ ਟਾਹਲੀ ਤੇ ਰੰਗੀ ਵਸਦੀ ਕਣਕ ਸੋ ਬਹੁਤ ਖੂਬਸੂਰਤ ਜਿਹੜਾ ਇੱਕ ਸਵੇਰ ਜਿਹੜੀ ਖੇਤਾਂ ਦੀ ਉਹਨਾਂ ਨੇ ਵੀ ਫੋਟੋ ਭੇਜੀ ਹੈ ਕਹਿੰਦੇ ਬਾਈ ਸਤਿ ਸ੍ਰੀ ਅਕਾਲ ਜੀ ਤੁਸੀਂ ਟੈਕਸੀ ਤੇ 25,000 ਇਨਕਮ ਸ਼ੋਅ ਕਰਦੇ ਹੋ ਈਅਰ ਦੀ ਉਬਰ ਡਾਲਰ ਟੂ ਡਾਲਰ ਵੀ ਟੈਕਸ ਦਿੰਦੇ ਨੇ ਸੋ ਇਹ ਮੈਨੂੰ ਲੱਗਦਾ ਜਦੋਂ ਥਾਂਦੀ ਸਾਹਿਬ ਨਾਲ ਗੱਲਬਾਤ ਹੋ ਰਹੀ ਸੀ ਉਦੋਂ ਉਹਨਾਂ ਨੇ ਮੈਸੇਜ ਭੇਜਿਆ ਸੋ ਇਹ ਵੀ ਇੱਕ ਮਸਲਾ ਜੀ ਕੋਈ ਨਹੀਂ ਇਹ ਮਸਲਾ ਬਾਅਦ ਚ ਵਿਚਾਰਾਂਗੇ ਕਿਉਂਕਿ ਅੱਜ ਦਾ ਜਿਹੜਾ ਮਸਲਾ ਹੈਗਾ ਉਹ ਸੀ ਇਲੈਕਸ਼ਨਾਂ ਚੋਂ ਖੜੇ ਹੋਏ ਸੀ ਤਾਂ ਕਰਕੇ ਗੱਲਬਾਤ ਸੀ ਉਹ ਵਿੱਚ ਉਬਰ ਤੇ ਉਹਦੀ ਗੱਲ ਆ ਗਈ ਤਾਂ ਕਰਕੇ ਹੋ ਗਿਆ ਜੀ। ਮੈਨੂੰ ਲੱਗਦਾ ਤੁਸੀਂ ਇਸ ਗੱਲ ਤੇ ਉਬਰ ਵਾਲੇ ਜਿਹੜੇ 800 ਟੈਕਸ ਭਰਦੇ ਆ ਤੇ ਜਿਹੜੇ ਟੈਕਸੀ ਵਾਲੇ ਆ ਉਹ 6000 ਜਾਂ ਜਿੰਨਾ ਵੀ ਭਰਦੇ ਆ, ਮੈਨੂੰ ਲੱਗਦਾ ਇਸ ਕਰਕੇ ਤੁਸੀਂ ਉਹਦੇ ਜਵਾਬ ਦੇ ਵਿੱਚ ਇਹ ਗੱਲ ਲਿਖੀ ਹੋਣੀ ਆ। ਕੋਈ ਨੀ ਜੀ, ਆਪਾਂ ਕਿਸੇ ਵੇਲੇ ਇਸ ਮਸਲੇ ਨੂੰ ਵੀ ਉਠਾਵਾਂਗੇ ਤੇ ਇਹਦੇ ਵੀ ਹੋਰ ਪਹਿਲੂ ਪਰਤਾਂ ਵੀ ਫਰੋਲਾਂਗੇ, ਕਿਉਂਕਿ ਗੌਰਮੈਂਟ ਜਾਂ ਜਦੋਂ ਕਿਤੇ ਵੀ ਕਿਸੇ ਚੀਜ਼ ਨੂੰ ਕੋਈ ਮਿਲਦੀ ਹੈ ਨਾ ਇਜਾਜ਼ਤ, ਉਹ ਇੰਨੀ ਕਮਲੀ ਨਹੀਂ ਹੁੰਦੀ ਜੇ ਕਹਿ ਸਕੀਏ ਜਾਂ ਇੰਨੀ ਪਾਗਲ ਨਹੀਂ ਹੁੰਦੀ ਜਿਹੜੀ ਉਹ ਕੋਲੋਂ ਖਾਊ ਜਾਂ ਉਹਨੂੰ ਗਲਤ ਚੀਜ਼ ਨੂੰ ਪ੍ਰਮੋਟ ਕਰੂਗੀ ਜਾਂ ਇੱਕ ਸਾਰਤਾ ਨਾ ਰੱਖੂਗੀ। ਇਸ ਕਰਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਹਰ ਪਹਿਲੂ ਵਿਚਾਰ ਕੇ ਦੇਖ ਕੇ ਹੀ ਇਹ ਗੱਲਾਂ ਹੁੰਦੀਆਂ। ਸੋ ਬਹੁਤ ਮਿਹਰਬਾਨੀ ਗੁਰਦੀਪ ਬਾਈ, ਤੁਸੀਂ ਜੁੜੇ ਹੋ ਤੇ ਜ਼ਰੂਰ ਕਿਸੇ ਦਿਨ ਇਸ ਪ੍ਰੋਗਰਾਮ ਚ ਆਪਾਂ ਕਿਸੇ ਪ੍ਰੋਗਰਾਮ ਚ ਇਹਦੇ ਤੇ ਝਾਤ ਪਾਵਾਂਗੇ। ਧਨੀ ਸਾਹਿਬ ਹੋਰਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੀ ਹੈ ਤੇ ਕਹਿੰਦੇ ਕਿੱਦਾਂ ਭਾਜੀ ਤੁਸੀਂ? ਭਾਜੀ ਬਹੁਤ ਵਧੀਆ ਜੀ, ਚੜ੍ਹਦੀ ਕਲਾ ਚ ਦਾਤੇ ਦੀਆਂ ਮਿਹਰਾਂ, ਬਸ ਫਿਲਹਾਲ ਕਹਿੰਦੇ ਹੁੰਦੇ ਟਰੈਕ ਤੇ ਚੜ੍ਹਨ ਦੀ ਕੋਸ਼ਿਸ਼ ਚ, ਇੰਡੀਆ ਗਏ ਸੀਗੇ ਰੈਸਟ ਕਰਨ, ਵੀ ਰੈਸਟ ਕਰਾਂਗੇ 2-3 ਮਹੀਨੇ ਰੈਸਟ ਕਰਕੇ ਵਧੀਆ ਆਪਦੀ ਸਿਹਤ ਪਾਣੀ ਬਣਾ ਕੇ ਫੇਰ ਵਾਪਸ ਆ ਕੇ ਇੱਥੇ ਯੁੱਧ ਦੇ ਮੈਦਾਨ ਦੇ ਵਿੱਚ ਲੜਾਈ ਕਰਾਂਗੇ। ਪਰ ਇਹ ਵੱਖਰੀ ਗੱਲ ਆ ਵੀ ਇੰਡੀਆ ਵੀ ਜਿਹੜਾ ਰੈਸਟ ਕਰਨ ਨੂੰ ਨਹੀਂ ਮਿਲਿਆ ਤੇ ਇੱਥੇ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਹਵਾਈ ਯੁੱਧ ਦਾ ਮੈਦਾਨ ਤਾਂ ਉੱਥੇ ਬੰਦਾ ਰੈਸਟ ਕਰ ਵੀ ਕਿਵੇਂ ਸਕਦਾ। ਸੋ ਭੱਜ ਸੋ ਭੱਜ ਦੇ ਵਿੱਚ ਜ਼ਿੰਦਗੀ ਚੱਲ ਰਹੀ ਹੈ, ਪਰ ਦੂਜੇ ਪਾਸੇ ਦਿਲ ਨੂੰ ਦਿਲਾਸਾ ਇਹ ਆ ਵੀ ਚੰਗੀ ਗੱਲ ਆ ਜੀ, ਜ਼ਿੰਦਗੀ ਜਿਹੜੀ ਭੱਜ ਕੇ ਜਾਂ ਜਿਉਂ ਕੇ ਗੁਜ਼ਾਰ ਰਹੇ ਆ, ਸੌਂ ਕੇ ਨਹੀਂ ਗੁਜ਼ਾਰ ਰਹੇ ਜਾਂ ਬਰਬਾਦ ਨਹੀਂ ਕਰ ਰਹੇ, ਜਿੰਨੀ ਛੋਟੀ ਜਿਹੀ ਜ਼ਿੰਦਗੀ ਆ ਉਹਨੂੰ ਵੱਧ ਤੋਂ ਵੱਧ ਜਿਹੜੇ ਮਾਨਣ ਤੇ ਜਿਉਣ ਦੀ ਇੱਛਾ ਤੇ ਉਹਦੇ ਚ ਅਸੀਂ ਭੱਜੇ ਫਿਰਦੇ ਆ ਦਿਨ ਰਾਤ। ਪਤਾ ਨੀ ਕਦੋਂ ਕਿਹੜੇ ਮੁਕਾਮ ਦੇ ਉੱਤੇ ਜਿਹੜੀ ਕਹਿੰਦੇ ਨੀ ਇਹਦਾ ਇਹਦੇ ਬੁਲਾਵਾ ਆ ਜੇ। ਸੋ ਬਿਹਤਰ ਇਹ ਆ ਜੀ ਵੀ ਜਿਹੜਾ ਵੀ ਇੱਕ ਪਲ ਮਿਲਦਾ ਉਹਨੂੰ ਹੱਸ ਖੇਡ ਕੇ ਤੇ ਮਜ਼ੇ ਨਾਲ ਜਿਉਣ ਲਓ, ਨਾ ਕਿ ਲੜ ਭਿੜ ਕੇ ਕਲੇਸ਼ ਕਰਕੇ ਜਾਂ ਤੁਸੀਂ ਸੰਸੇ ਫਿਕਰਾਂ ਚ ਜਾਂ ਕੋਈ ਏਦਾਂ ਦੇ ਕੰਮਾਂ ਚ ਗੁਜ਼ਾਰੋ ਜਿਹੜਾ ਕਿ ਤੁਹਾਨੂੰ ਬਾਅਦ ਚ ਪਛਤਾਵਾ ਹੋਵੇ। ਸੋ ਕੋਸ਼ਿਸ਼ ਕਰੋ ਵਧੀਆ ਜ਼ਿੰਦਗੀ ਜਿਉਣ ਦੀ ਜੀ। ਜਗਤਾਰ ਸਿੰਘ ਗਿੱਲ ਢੁੱਡੀ ਕੇ ਤੋਂ ਜੁੜਿਆ ਜੀ ਸਾਡੇ ਨਾਲ ਤੇ ਉਹਨਾਂ ਨੇ ਬੜਾ ਖੂਬਸੂਰਤ ਫੋਟੋ ਮੈਸੇਜ ਭੇਜਿਆ ਜੀ। ਜ਼ਿੰਦਗੀ ਦੀ ਖੂਬਸੂਰਤੀ ਲਈ ਸਲਾਂਘਾ ਤੇ ਆਲੋਚਨਾ ਦੀ ਉਵੇਂ ਹੀ ਜ਼ਰੂਰਤ ਹੈ ਜਿਵੇਂ ਇੱਕ ਫੁੱਲ ਨੂੰ ਮਹਿਕਣ ਲਈ ਧੁੱਪ ਤੇ ਬਾਰਿਸ਼ ਦੀ ਜ਼ਰੂਰਤ ਹੈ। ਸ਼ੁਭ ਸਵੇਰ ਦੋਸਤੋ। ਸੋ ਢੁੱਡੀ ਕੇ ਸਾਹਿਬ ਨੇ ਬੜਾ ਖੂਬਸੂਰਤ ਜਿਹੜਾ ਸੁਨੇਹਾ ਭੇਜਿਆ ਜੀ। ਸੋ ਬਿਲਕੁਲ ਲੋੜ ਆ ਜੀ, ਜ਼ਿੰਦਗੀ ਨੂੰ ਚ ਆਲੋਚਨਾ ਵੀ ਹੋਣੀ ਚਾਹੀਦੀ ਹੈ ਤੇ ਜ਼ਿੰਦਗੀ ਦੇ ਵਿੱਚ ਸਲਾਹਤਾ ਵੀ ਹੋਣੀ ਚਾਹੀਦੀ ਆ। ਇੱਕ ਪਾਸੇ ਜਿਹੜੀ ਤੁਹਾਡੀ ਤੁਹਾਨੂੰ ਐਪਰੀਸ਼ੀਏਸ਼ਨ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਦੀ ਹੈ ਤੇ ਦੂਜੇ ਪਾਸੇ ਆਲੋਚਨਾ ਤੁਹਾਨੂੰ ਦਰੁਸਤ ਕਰਨ ਲਈ ਪ੍ਰੇਰਦੀ ਆ। ਬਹੁਤ ਖੂਬਸੂਰਤ ਮੈਸੇਜ ਆ ਜੀ ਇਹ। ਉਹਨਾਂ ਨੇ ਨਾਲ ਇੱਕ ਮਸਲਾ ਭੇਜਿਆ ਜੀ, ਕਹਿੰਦੇ ਤੁਸੀਂ ਹੁਣੇ ਪੰਜਾਬ ਹੋ ਕੇ ਆਏ ਹੋ, ਅੱਜ ਕੱਲ ਹੋ ਰਹੀਆਂ ਅਕਾਲੀਆਂ ਦੀਆਂ ਪੋਲ ਖੋਲ ਰੈਲੀਆਂ ਚ ਹੋ ਰਹੇ ਇਕੱਠ ਨੂੰ ਦੇਖ ਕੇ ਇੰਜ ਨੀ ਲੱਗਦਾ ਕਿ ਲੋਕ ਗੱਪ ਸੁਣਨ ਦੇ ਆਦੀ ਹੋ ਚੁੱਕੇ ਨੇ? ਇੱਕ ਰੈਲੀ ਚ ਸੁਖਵੀਰ ਕਹਿ ਰਹੇ ਨੇ ਕਿ ਕਾਂਗਰਸ ਐਵੇਂ ਰੌਲਾ ਪਾ ਰਹੀ ਹੈ ਕਿ ਖਜ਼ਾਨਾ ਖਾਲੀ ਆ, ਇੱਕ ਮਹੀਨਾ ਸਾਨੂੰ ਦਿਓ, ਅਸੀਂ ਹਰ ਵਿਧਾਨ ਸਭਾ ਹਲਕੇ ਨੂੰ 100-100 ਕਰੋੜ ਰੁਪਇਆ ਦਿਆਂਗੇ, ਜਦੋਂ ਕਿ ਖਜ਼ਾਨੇ ਚ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ, ਕਈ ਵਿਭਾਗ ਦੇ ਮੁਲਾਜ਼ਮਾਂ ਨੂੰ 2 ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲੀਆਂ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਮਨਪ੍ਰੀਤ ਬਾਰੇ ਜੋ ਵਿਵਾਦ ਖੜਾ ਹੋ ਰਿਹਾ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਉਸਨੂੰ ਸੱਚ ਬੋਲਣ ਦੀ ਸਜ਼ਾ ਹੀ ਮਿਲ ਰਹੀ ਹੈ? ਧੰਨਵਾਦ। ਸੋ ਬਾਈ ਜਗਤਾਰ ਸਿੰਘ, ਗੱਲ ਇਹ ਹੈ ਵੀ ਆਪਾਂ ਪਹਿਲਾਂ ਵੀ ਥੋੜੀ ਜਿਹੀ ਸੁਖਵੀਰ ਦੀ ਗੱਲ ਅੱਜ ਕੀਤੀ ਸੀ ਤੇ ਫੇਰ ਹੁਣ ਛੇੜ ਲੈਂਦੇ ਹਾਂ। ਗੱਲ ਇਹੀ ਆ ਵੀ ਲੋਕ ਤਾਂ ਜਿਹੜੇ ਆਦੀ ਹੋ ਗਏ, ਲੋਕ ਅਸਲ ਚ ਮੂਹਰੋਂ ਸਵਾਲ ਕਰਨ ਦੇ ਆਦੀ ਨਹੀਂ ਹੋਏ। ਜਿਹੜੀ ਅਸਲ ਪ੍ਰੋਬਲਮ ਇਹ ਆ ਵੀ ਮੂਹਰੋਂ ਜਿੰਨਾ ਚਿਕ ਤੁਸੀਂ ਸਵਾਲ ਨਹੀਂ ਕਰਨ ਲੱਗਦੇ ਉਨਾ ਚਿਕ ਕੋਈ ਵੀ ਗੱਲ ਸਿਰੇ ਨਹੀਂ ਲੱਗਦੀ। ਸਾਡੀ ਪ੍ਰੋਬਲਮ ਆ ਅਸੀਂ ਸੁਣਦੇ ਹਾਂ, ਅਸੀਂ ਸਾਰੀ ਗੱਲ ਸੁਣ ਲੈਂਦੇ ਹਾਂ ਤੇ ਸੁਣ ਕੇ ਤੇ ਹੱਸ ਲੈਂਦੇ ਹਾਂ ਜਾਂ ਇੱਕ ਦੂਜੇ ਨੂੰ ਮੈਸੇਜ ਕਰ ਲੈਂਦੇ ਹਾਂ ਜਾਂ ਥੋੜਾ ਬਹੁਤ ਉਹਦੇ ਤੇ ਚਰਚਾ ਕਰ ਲੈਂਦੇ ਹਾਂ, ਪਰ ਮੌਕੇ ਤੇ ਰਾਣੀ ਨੂੰ ਅੱਗਾ ਢਕਣ ਲਈ ਕਹਿਣ ਲਈ ਕਿਸੇ ਕੋਲੇ ਕੋਈ ਜ਼ਰੂਰਤ ਨਹੀਂ ਹੁੰਦੀ। ਜਦੋਂ ਹੁਣ ਸੁਖਵੀਰ ਲੈਕਚਰ ਕਰ ਰਹੇ ਸੀ ਉਦੋਂ ਕਿਸੇ ਚ ਕੋਈ ਹਿੰਮਤ ਹੀ ਨਹੀਂ ਸੀ, ਕਿਉਂਕਿ ਉਹ ਰੈਲੀ ਅਕਾਲੀਆਂ ਦੀ ਸੀ ਤੇ ਅਕਾਲੀ ਉਸ ਰੈਲੀ ਨੂੰ ਕਿਵੇਂ ਉਹਦੇ ਵਿੱਚ ਮੂਹਰੇ ਟੋਕਾ ਟੱਕੀ ਕਰ ਦੇਣਗੇ। ਕਿਤੇ ਸੁਖਵੀਰ ਨੇ ਇਹ ਗੱਲ ਮੀਡੀਆ ਦੇ ਕੋਲੇ ਜਾਂ ਮੀਡੀਆ ਕਾਨਫਰੰਸ ਸੱਦ ਕੇ ਨਹੀਂ ਕਹੀ, ਪਰ ਜੇ ਮੀਡੀਆ ਕਾਨਫਰੰਸ ਸੱਦਣਗੇ ਵੀ ਤਾਂ ਮੀਡੀਆ ਦੇ ਵੀ ਅਨਫੋਰਚੁਨੇਟਲੀ ਬਹੁਤ ਘੱਟ ਲੋਕ ਹੋਣਗੇ ਜਿਹੜੇ ਕਿ ਮੂਹਰੋਂ ਅੱਗਾ ਢੱਕਣ ਲਈ ਕਹਿਣ ਦੀ ਜ਼ਰੂਰਤ ਰੱਖਦੇ ਹੋਣਗੇ। ਸੋ ਇਹ ਤਾਂ ਹੁਣ ਬੱਚੇ ਨੂੰ ਵੀ ਪਤਾ ਵੀ ਪੰਜਾਬ ਦਾ ਜਿਹੜਾ ਖਜ਼ਾਨਾ ਉਹ ਖਾਲੀ ਆ, ਕਰੋੜਾਂ ਰੁਪਈਆਂ ਦਾ ਕਰਜ਼ਾ, ਉਹਦਾ ਵਿਆਜ ਮੋੜਿਆ ਨਹੀਂ ਜਾਂਦਾ, ਬਹੁਤ ਸਾਰੀ ਸਰਕਾਰੀ ਪ੍ਰੋਪਰਟੀ ਵੇਚੀ ਜਾ ਚੁੱਕੀ ਆ, ਬਹੁਤ ਸਾਰੀ ਸਰਕਾਰੀ ਪ੍ਰੋਪਰਟੀ ਬੈਂਕਾਂ ਕੋਲੇ ਗਿਰਵੀ ਰੱਖ ਦਿੱਤੀ ਗਈ ਹੈ, ਸਰਕਾਰ ਚਲਾਉਣ ਲਈ ਫੇਰ ਤਨਖਾਹਾਂ ਦਿੱਤੀਆਂ ਜਾਣਗੀਆਂ। ਸੋ ਜੇ ਅੱਜ ਸੁਖਵੀਰ ਇਹ ਪ੍ਰੋਪਗੰਡਾ ਕਰ ਰਹੇ ਆ ਵੀ 100 ਕਰੋੜ ਦੇ ਦੂੰਗਾ ਮੈਂ ਵਿਧਾਨ ਸਭਾ ਹਲਕਿਆਂ ਨੂੰ, ਤਾਂ ਦੂਜੇ ਪਾਸੇ ਕੈਪਟਨ ਕਿਹੜੇ ਨਤੀਜੇ ਨਾਲ 10,000 ਜਿਹੜੇ ਨਿਯੁਕਤੀ ਪੱਤਰ ਵੰਡ ਰਹੇ ਆ? ਹੁਣ 10,000 ਨਿਯੁਕਤੀ ਪੱਤਰ ਵੰਡਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਤੁਸੀਂ ਦੇਖੋ ਵੀ ਅਗਲੇ ਮਹੀਨੇ ਉਹ 10,000 ਬੰਦਾ ਜਿਹੜਾ ਉਹਨੂੰ ਤਨਖਾਹ ਕਿੱਥੋਂ ਮਿਲਣੀ ਆ, ਕਿੱਥੋਂ ਆਉਣੀ ਆ, ਜਿੱਥੇ ਪਿਛਲੇ ਮੁਲਾਜ਼ਮਾਂ ਦੀ ਤਨਖਾਹ ਨਹੀਂ ਮਿਲਦੀ ਤੇ ਇੱਕ ਹੋਰ 10,000 ਆਣ ਜੁੜੇ ਉਹਨਾਂ ਨੂੰ ਕਿੱਥੋਂ ਮਿਲਣੀ ਆ। ਕਿਉਂਕਿ ਜਿਹੜੀ ਆਊਟਪੁੱਟ ਆ, ਇੱਕ ਚੀਜ਼ ਹੁੰਦੀ ਆ ਵੀ ਜੇ ਮੰਨ ਲਓ ਇੱਕ ਫੈਕਟਰੀ ਦੇ ਵਿੱਚ 10 ਬੰਦੇ ਕੰਮ ਕਰਦੇ ਆ ਤੇ ਉਹ ਇੱਕ ਕੁਇੰਟਲ ਮਟੀਰੀਅਲ ਤਿਆਰ ਕਰਦੇ ਆ ਤੇ ਕੁਇੰਟਲ ਦੇ ਪੈਸੇ ਵੱਟੇ ਜਾਣੇ ਆ। ਜੇ ਉਹ ਫੈਕਟਰੀ ਮਾਲਕ 100 ਬੰਦਾ ਰੱਖ ਕੇ 100 ਕੁਇੰਟਲ ਮਟੀਰੀਅਲ ਤਿਆਰ ਕਰਦਾ ਤਾਂ 100 ਕੁਇੰਟਲ ਦੇ ਪੈਸੇ ਵੱਟੇ ਜਾਣੇ ਆ, 100 ਇਨਕਮ ਵੱਧ ਜਾਣੀ ਆ। ਪਰ ਜਿਹੜੀਆਂ ਸਰਕਾਰਾਂ ਮੁਲਾਜ਼ਮ ਜਦੋਂ ਰੱਖਦੀਆਂ ਨਾ, ਸਰਕਾਰਾਂ ਨੂੰ ਡਾਇਰੈਕਟ ਇਨਕਮ ਨਹੀਂ ਵੱਧਦੀ ਹੁੰਦੀ। ਹੁਣ ਸਰਕਾਰਾਂ ਨੇ ਜੇ ਮਾਸਟਰ ਰੱਖਿਆ, ਮਾਸਟਰ ਰੱਖ ਕੇ ਆਥਣ ਨੂੰ ਪੈਸੇ ਥੋੜਾ ਕਮਾਉਣ ਲੱਗ ਜੂਗਾ, ਸਰਕਾਰ ਲਈ ਕੋਈ ਪੈਸੇ ਥੋੜਾ ਕਮਾ ਕੇ ਦੇਣ ਲੱਗ ਜੂ। ਉਹ ਤਾਂ ਸਰਕਾਰ ਲਈ ਖਰਚੇ ਦਾ ਘਰ ਹੀ ਰਹੂਗਾ, ਪੈਸੇ ਤਾਂ ਉਹ ਤਾਂ ਇੱਕ ਸਹੂਲਤ ਆ ਜਿਹੜੀ ਕਿ ਸਰਕਾਰ ਬੱਚਿਆਂ ਨੂੰ ਪੜ੍ਹਾਈ ਨੂੰ ਦੇਣੀ ਆ। ਬੱਚੇ ਨੇ 20-22 ਸਾਲ ਪੜ੍ਹਨਾ ਤੇ ਉਦੋਂ ਬਾਅਦ ਜਾ ਕੇ ਕਿਤੇ ਉਹਨੇ ਮਾੜੀ ਮੋਟੀ ਜਿਹੜੀ ਅੱਗੇ ਅੱਗੇ ਗੱਲ ਕਮਾਈ ਵਾਲੇ ਪਾਸੇ ਜਾਣਾ, ਉਹ ਵੀ ਆਪਦੇ ਲਈ ਨਾ ਕਿ ਸਰਕਾਰ ਲਈ। ਸੋ ਇਹ ਗੱਲਾਂ ਕਿਤੇ ਸੋਚਣੀਆਂ ਪੈਣਗੀਆਂ ਸਾਨੂੰ, ਸਾਡੇ ਲੋਕਾਂ ਨੂੰ ਸੋਚਣੀਆਂ ਪੈਣਗੀਆਂ ਵੀ ਸਿਆਸੀ ਲੋਕ ਜਦੋਂ ਸਾਨੂੰ ਸਬਜ਼ ਬਾਗ ਦਿਖਾਉਂਦੇ ਆ ਜਾਂ ਜੋ ਇਹ ਜਿਹੀਆਂ ਗੱਲਾਂ ਕਰਦੇ ਆ, ਉਹਨਾਂ ਨੂੰ ਮੂੰਹ ਦੇ ਉੱਤੇ ਪੁੱਛਿਆ ਜਾਵੇ ਵੀ ਤੁਸੀਂ ਕਿਉਂ ਇਹ ਇਹ ਗੱਲਾਂ ਕਰ ਰਹੇ ਹੋ, ਕਿੱਥੇ ਕਿਹੜਾ ਇਹਦਾ ਕਿਹੜਾ ਤੱਥ ਆ। ਹੁਣ ਸੁਖਬੀਰ ਨੂੰ ਜੇ ਇਹ ਗੱਲ ਪੁੱਛੀ ਜਾਵੇ 100-100 ਕਰੋੜ ਰੁਪਇਆ 117 ਵਿਧਾਨ ਸਭਾ ਸੀਟਾਂ ਦੇ ਤੇ ਕਿੱਥੋਂ ਆਊਗਾ, ਕਿੱਥੋਂ ਤੁਸੀਂ ਕਰਜ਼ਾ ਲਾਓਗੇ, ਜਾਂ ਇਹ ਬਾਦਲ ਪਰਿਵਾਰ ਆਪਦੇ ਫੰਡ ਦੇਣਗੇ ਜਿਹੜੇ ਉਹਨਾਂ ਕੋਲੇ ਪਏ ਆ। ਇਹ ਚੀਜ਼ਾਂ ਪੁੱਛਣੀਆਂ ਪੈਣਗੀਆਂ। ਦੂਜੀ ਮਨਪ੍ਰੀਤ ਦੇ ਮਾਮਲੇ ਦੇ ਵਿੱਚ ਦੇਖੋ, ਇਹ ਤਾਂ ਬਣਿਆ ਹੀ ਆਇਆ, ਜਿੱਥੇ ਪਾਵਰ ਹੁੰਦੀ ਆ ਪਾਵਰ ਦੀ ਵਿਰੋਧਤਾ ਹੁੰਦੀ ਆ। ਹੁਣ ਮਨਪ੍ਰੀਤ ਕੋਲੇ ਜਿਹੜੀ ਪਾਵਰ ਆ ਉਹ ਥੋੜੀ ਜੀ ਕਿਤੇ ਨਾ ਕਿਹੜੇ ਲਾਵਾਰਸ ਪਾਵਰ ਆ, ਉਹਦੇ ਕੋਲੇ ਬੇਸਹਾਰਾ ਪਾਵਰ ਆ। ਪਾਵਰ ਜ਼ਰੂਰ ਹੈ ਪਰ ਉਹਦੇ ਵਿੱਚ ਕੁਛ ਨਹੀਂ ਹੈ, ਨਾ ਉਹਦੇ ਖਜ਼ਾਨੇ 'ਚ ਕੁਛ ਆ, ਨਾ ਉਹਦੇ 'ਚ ਕੋਈ ਫੈਸਲਾ ਲੈਣ ਦੀ ਇਕੱਲੇ ਦੀ ਪਾਵਰ ਆ। ਸੋ ਇਸ ਕਰਕੇ ਮਨਪ੍ਰੀਤ ਇੱਕ ਮਜ਼ਾਕ ਦਾ ਪਾਤਰ ਜਿਹਾ ਬਣਦਾ ਰਹਿ ਗਿਆ। ਹਾਲਾਂਕਿ ਮਨਪ੍ਰੀਤ ਬੜਾ ਇੱਕ ਸੁਲਝਿਆ ਹੋਇਆ ਸਿਆਸਤਦਾਨ ਆ ਜੀ, ਤੇ ਸੁਲਝਿਆ ਹੋਇਆ ਤੇ ਨਾਲ ਨਾਲ ਇੱਕ ਚੰਗਾ ਇਨਸਾਨ ਵੀ ਆ, ਤੇ ਕੋਈ ਐਡਾ ਵੱਡਾ ਉਹਦੇ ਤੇ ਦਾਗ ਵੀ ਨਹੀਂ ਲੱਗਿਆ। ਪਰ ਜਿਹੜੀਆਂ ਉਹਨੀਆਂ ਨਿੱਕੀਆਂ ਮੋਟੀਆਂ ਉਹਨਾਂ ਦੀਆਂ ਜਿਹੜੀਆਂ ਪਾਸਟ 'ਚ ਕੀਤੀਆਂ ਗਲਤੀਆਂ ਉਹਨਾਂ ਦੇ ਆੜੇ ਆ ਰਹੀਆਂ, ਤੇ ਉਹ ਬੰਦਾ ਹਮੇਸ਼ਾ ਗਲਤੀਆਂ ਤੋਂ ਸਿੱਖਦਾ। ਤੇ ਮੈਨੂੰ ਉਮੀਦ ਆ ਜਿੰਨਾ ਕਿ ਮੈਂ ਮਨਪ੍ਰੀਤ ਹੋਰਾਂ ਨੂੰ ਨੇੜੇ ਤੋਂ ਜਾਣਦਾ, ਉਹ ਬੰਦਾ ਬਹੁਤ ਵੱਡਾ ਲਰਨਰ ਆ। ਉਹ ਨਿੱਕੀਆਂ ਨਿੱਕੀਆਂ ਗੱਲਾਂ 'ਚੋਂ ਹਰ ਰੋਜ਼ ਬਹੁਤ ਕੁਝ ਸਿੱਖਦਾ, ਤੇ ਆਉਣ ਵਾਲੇ ਦਿਨਾਂ 'ਚ ਇੱਕ ਪ੍ਰਪੱਕ ਲੀਡਰ ਦੇ ਤੌਰ ਤੇ ਉਹ ਜ਼ਰੂਰ ਸਾਹਮਣੇ ਆਊਗਾ। ਪਰ ਮੇਰਾ ਇੱਥੇ ਮੰਨਣਾ ਵੀ ਚਾਹੇ ਨਵਜੋਤ ਸਿੱਧੂ ਨੂੰ ਕਾਂਗਰਸ ਅਗਲਾ ਸੀਐਮ ਪ੍ਰਮੋਟ ਕਰ ਰਹੀ ਹੋਵੇ, ਚਾਹੇ ਮਨਪ੍ਰੀਤ ਨੂੰ ਕਰ ਰਹੀ ਹੋਵੇ, ਇੱਕ ਵੱਖਰੀ ਗੱਲ ਆ। ਪਰ ਐਂਡ ਆਫ ਦੇ ਡੇ ਗੱਲ ਇਹ ਆ ਵੀ ਕਿਹੜੇ ਸੂਬੇ ਦਾ ਸੀਐਮ ਬਣਨਾ, ਉਸ ਸੂਬੇ ਦਾ ਜਿਹਨੇ ਕਰੋੜਾਂ ਅਰਬਾਂ ਰੁਪਈਏ ਕਰਜ਼ਾ ਦੇਣਾ, ਜਿਹਦੇ ਤੋਂ ਵਿਆਜ ਮੋੜਨ ਦੇ ਫਿਕਰ ਆ, ਤੇ ਉਸ ਸੂਬੇ ਦਾ ਸੀਐਮ ਬਣ ਕੇ ਕੋਈ ਕੀ ਕਰ ਲੂਗਾ। ਸੋ ਇਹ ਬਹੁਤ ਵੱਡਾ ਜਿਹੜਾ ਇੱਕ ਮਸਲਾ। ਸੋ ਇਸ ਮਸਲੇ ਦੇ ਉੱਤੇ ਜ਼ਰੂਰ ਕਿਸੇ ਦਿਨ ਵਿਚਾਰਾਂ ਕਰਾਂਗੇ ਜੀ। ਤੁਸੀਂ ਕਾਲ ਵੀ ਕਰ ਸਕਦੇ ਹੋ ਜੇ ਕਿਸੇ ਨੇ ਕਾਲ ਕਰਨੀ ਹੈ 02-85-99-28-11 ਤੇ। ਜਗਿੰਦਰ ਸਿੰਘ ਸੋਹੀ ਸਿਡਨੀ ਤੋਂ ਜੁੜਿਆ ਜੀ, ਜਗਰਾਓਂ ਵਾਲੇ, ਗੁੱਡ ਮਾਰਨਿੰਗ ਬਰਾੜ ਸਾਹਿਬ, ਇੰਜੋਇੰਗ ਯੂਰ ਪ੍ਰੋਗਰਾਮ। ਤੇ ਨਾਲ ਉਹਨਾਂ ਨੇ ਲਿਖਿਆ ਜੀ, ਲੱਤਾਂ ਦੀ ਵਰਤੋਂ ਅੱਗੇ ਵਧਣ ਲਈ ਕਰੋ, ਨਾ ਕਿ ਦੂਜਿਆਂ ਦੇ ਮਾਮਲੇ 'ਚ ਅੜਾਉਣ ਲਈ। ਬਹੁਤ ਖੂਬਸੂਰਤ ਵਿਚਾਰ ਆ ਜੀ, ਬਿਲਕੁਲ। ਲੱਤਾਂ ਦਿੱਤੀਆਂ ਰੱਬ ਨੇ, ਜਿਹੜੀ ਚੀਜ਼ ਜਿੱਥੇ ਜਿਹੜੇ ਢੰਗ ਲਈ ਲਾਈ ਆ ਉਹਦਾ ਉਸੇ ਢੰਗ ਨਾਲ ਹੀ ਵਰਤੋਂ ਹੋਣੀ ਚਾਹੀਦੀ ਆ, ਤਾਂ ਉਹ ਜ਼ਿਆਦਾ ਵਧੀਆ ਨਤੀਜੇ ਆਉਂਦੇ ਆ। ਸੋ ਸੋਹੀ ਸਾਹਿਬ, ਸਿਡਨੀ ਦੇ ਵਿੱਚ ਸਿੱਖ ਖੇਡਾਂ ਦਾ ਜਿਹੜੀਆਂ ਤਿਆਰੀਆਂ ਬੜੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ, ਉਮੀਦ ਆ ਤੁਸੀਂ ਵੀ ਜਿਹੜੀ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਪਾ ਰਹੇ ਹੋਵੋਗੇ, ਤੇ ਉਮੀਦ ਆ ਵੀ ਆਪਾਂ ਵੀ ਮੁਲਾਕਾਤ ਕਰਦੇ ਹਾਂ। ਮੈਂ ਵੀ ਤਕਰੀਬਨ 26-27 ਤਰੀਕ ਨੂੰ ਹੀ ਆ ਜਾਣਾ ਖੇਡਾਂ ਦੀ ਤਿਆਰੀ ਦੇ ਲਈ, ਤੇ ਕੋਸ਼ਿਸ਼ ਕਰਾਂਗੇ ਜੀ ਰਲ ਮਿਲ ਕੇ ਇਹਨਾਂ ਖੇਡਾਂ ਨੂੰ ਵੀ ਜਿਹੜੀਆਂ ਐਡਲੇਡ ਖੇਡਾਂ ਤੋਂ ਅਗਲਾ ਸਟੈਪ ਬਣਾਈਏ, ਉਦੋਂ ਅੱਗੇ ਲੈ ਕੇ ਜਾਈਏ। ਸੋ ਇਹੀ ਦੁਆ ਅਰਦਾਸ ਆ, ਤੇ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਹੈ ਜੀ, ਦਿਨ ਭਰ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸ਼ੇਅਰ ਕਰਦੇ ਹੋ, ਬਹੁਤ ਕੁਛ ਕਰਦੇ ਹੋ, ਅੱਗੇ ਪਿੱਛੇ ਪ੍ਰਚਾਰ ਕਰਦੇ ਹੋ, ਜਾਣੇ ਅਣਜਾਣੇ ਪ੍ਰਚਾਰ ਕਰਦੇ ਹੋ, ਉਹਨਾਂ ਲੋਕਾਂ ਦਾ ਪ੍ਰਚਾਰ ਕਰਦੇ ਹੋ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ, ਕਈ ਵਾਰੀ ਉਹਨਾਂ ਨੂੰ ਢੱਕਣ ਦੀ ਲੋੜ ਹੁੰਦੀ ਹੈ। ਪਰ ਤੁਸੀਂ ਸਿੱਖ ਖੇਡਾਂ ਦਾ ਵੀ ਜ਼ਰੂਰ ਕੁਛ ਨਾ ਕੁਛ ਪ੍ਰਚਾਰ ਕਰਿਆ ਕਰੋ, ਤਾਂ ਕਿ ਇਹ ਦੁਨੀਆਂ ਦੇ ਵਿੱਚ ਇੱਕ ਨਿਵੇਕਲਾ ਈਵੈਂਟ ਬਣ ਚੁੱਕੀਆਂ ਇਹ ਖੇਡਾਂ, ਦੁਨੀਆਂ ਲਈ ਇੱਕ ਚਾਨਣ ਮਨਾਰਾ ਬਣਦੀਆਂ ਜਾ ਰਹੀਆਂ ਹਨ, ਤੇ ਆਉਣ ਵਾਲੇ ਸਾਲਾਂ ਦੇ ਵਿੱਚ ਤੁਸੀਂ ਆਪਣੇ ਆਪ ਤੇ ਮਾਣ ਮਹਿਸੂਸ ਕਰੋਗੇ ਵੀ ਅਸੀਂ ਵੀ ਇਸ ਇੱਕ ਵੱਡੇ ਕਾਰਜ ਦਾ ਹਿੱਸਾ ਹਾਂ। ਸੋ ਬਹੁਤ ਮਿਹਰਬਾਨੀ ਸੋਹੀ ਸਾਹਿਬ, ਤੇ ਮਿਲਦੇ ਹਾਂ ਜੀ ਸਿਡਨੀ ਦੇ ਵਿੱਚ। ਤਰਸੇਮ ਸਿੰਘ ਬਰਾੜ ਜੁੜਿਆ ਜੀ ਸਾਡੇ ਨਾਲ ਮੈਲਬਨ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਵੀ ਵੁੱਡ ਲਾਈਕ ਟੂ ਇਨਵਾਈਟ ਯੂ ਟੂ ਇਨ ਫਸਟ ਐਨੂਅਲ ਵਾਲੀਬਾਲ ਸ਼ੂਟਿੰਗ ਟੂਰਨਾਮੈਂਟ ਫਰੋਮ ਪੰਜਾਬ ਥੰਡਰ ਵਾਲੀਬਾਲ ਕਲੱਬ ਵਿੱਚ ਵਿਲ ਬੀ ਹੈਲਡ ਔਨ 17th March 2018 ਐਟ ਨੰਬਰ 2 ਮੈਕਲੈਂਡ ਡੈਰੀਮਿਟ ਦੇ ਵਿੱਚ ਹੋਣਾ ਜੀ, ਸਪੋਰਟਸ ਸਟੇਡੀਅਮ ਦੇ ਵਿੱਚ। ਬਾਈ ਜੀ ਆ ਬੇਨਤੀ ਕਰ ਦਿਓ ਪਲੀਜ਼, ਅੱਛਾ ਅੱਛਾ ਮੈਂ ਤਾਂ ਇਹ ਸਮਝ ਹੀ ਗਿਆ ਵੀ ਤੁਸੀਂ ਮੈਨੂੰ ਇਨਵੀਟੇਸ਼ਨ ਭੇਜ ਰਹੇ ਹੋ, ਤੁਸੀਂ ਤਾਂ ਸਾਰਿਆਂ ਨੂੰ ਭੇਜ ਰਹੇ ਹੋ। ਵਾਹ ਵਾਹ ਕਿਆ ਬਾਤ ਆ ਜੀ। ਸੋ ਦੋਸਤੋ ਤੁਸੀਂ ਆ ਜਿਹੜਾ ਸੁਨੇਹਾ ਸੁਣਿਆ ਗਾ ਮੈਂ ਤਰਸੇਮ ਬਾਈ ਹੋਰਾਂ ਨੇ ਭੇਜਿਆ ਤੇ ਮੈਂ ਪੜ੍ਹ ਕੇ ਸੁਣਾਇਆ, ਇਹ ਕੱਲੇ ਮੇਰੇ ਲਈ ਨਹੀਂ ਸੀ, ਇਹ ਸਾਰਿਆਂ ਲਈ ਸੀ। ਤੇ ਮੈਂ ਤਾਂ ਮਾਫੀ ਚਾਹੁੰਦਾ ਵੀ ਮੈਂ ਪਹੁੰਚ ਨਹੀਂ ਪਾਊਂਗਾ, ਕਿਉਂਕਿ ਤੁਹਾਨੂੰ ਪਤਾ ਵੀ ਨਵਾਂ ਨਵਾਂ ਇੰਡੀਆ ਤੋਂ ਆਇਆ ਤੇ ਇੱਕ ਵਾਰੀ ਜਿਹੜੇ ਬਜਟ ਹਿੱਲੇ ਹੋਏ ਢਮ ਢਮੇ ਹਿੱਲੇ ਹੋਏ ਤੇ ਗਾਂਹ 26-27 ਤਰੀਕ ਨੂੰ ਖੇਡਾਂ ਤੇ ਜਾਣਾ ਗਾ ਸਿਡਨੀ। ਸੋ ਇਸ ਕਰਕੇ ਮੈਂ ਨਹੀਂ ਆ ਪਾਊਂਗਾ ਤੇ ਪਰ ਸੱਜਣਾ ਮਿੱਤਰਾਂ ਨੂੰ ਬੇਨਤੀ ਆ ਵੀ ਡਰਮਿੰਟ ਦੇ ਵਿੱਚ ਹੋ ਰਹੇ ਇਸ ਟੂਰਨਾਮੈਂਟ ਦੇ ਵਿੱਚ ਜਿਹੜੇ ਵੀ ਵਾਲੀਬਾਲ ਨੂੰ ਪਿਆਰ ਕਰਦੇ ਆ ਜਾਂ ਖੇਡਾਂ ਨੂੰ ਪਿਆਰ ਕਰਦੇ ਆ ਤੇ ਉਹ ਜ਼ਰੂਰ ਪਹੁੰਚੋ ਜੀ। ਮੈਨੂੰ ਲੱਗਦਾ ਇੱਕ ਦਿਨਾਂ ਟੂਰਨਾਮੈਂਟ ਹੀ ਹੈ ਜੀ, 17 ਮਾਰਚ 2018 ਨੂੰ ਇਹ ਹੋ ਰਿਹਾ, ਸ਼ਨੀਵਾਰ ਆ 17 ਮਾਰਚ ਦਾ, ਜਿੱਦਣ ਸਾਊਥ ਆਸਟ੍ਰੇਲੀਆ 'ਚ ਵੋਟਾਂ ਪੈਣੀਆਂ ਤੇ ਉਸ ਦਿਨ ਇਹ ਵਾਲੀਬਾਲ ਦਾ ਟੂਰਨਾਮੈਂਟ ਆ। ਸੋ ਬਹੁਤ ਮਿਹਰਬਾਨੀ ਤਰਸੇਮ ਬਾਈ, ਤੁਸੀਂ ਸੱਦਾ ਪੱਤਰ ਦਿੱਤਾ ਤੇ ਉਮੀਦ ਆ ਜੀ ਸਾਡੇ ਸੱਜਣ ਮਿੱਤਰ ਜ਼ਰੂਰ ਪਹੁੰਚਣਗੇ। ਦਲਜੀਤ ਸਿੰਘ ਢਿੱਲੋਂ ਜੁੜਿਆ ਜੀ ਮਹਿਤਾ ਚੌਕ ਤੋਂ, ਕਹਿੰਦੇ ਬਾਜੀ ਸਤਿ ਸ੍ਰੀ ਅਕਾਲ, ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ, ਕੰਪਨੀਆਂ ਰਾਹੀਂ ਨੌਕਰੀਆਂ ਦਿੱਤੀਆਂ ਹਨ। ਅੱਛਾ ਅੱਛਾ, ਦੇਖੋ ਜੀ ਹੁਣ ਪਤਾ ਲੱਗਿਆ ਨਾ। ਦੇਖੋ ਮੈਂ ਉਹ ਖਬਰ ਦੀ ਹੈਡਿੰਗ ਤੁਹਾਨੂੰ ਪੜ੍ਹ ਕੇ ਸੁਣਾਇਆ ਸੀ ਤੇ ਢਿੱਲੋਂ ਸਾਹਿਬ ਨੇ ਉਸਦੀ ਜਿਹੜੀ ਸਮੀਖਿਆ ਕਰਤੀ ਆ ਵੀ ਜਿਹੜੀ ਕੱਲ 9610,000 ਦੇ ਕਰੀਬ ਜਿਹੜੀ ਨੌਕਰੀ ਵੰਡੀ ਆ ਉਹ ਨੌਕਰੀ ਕੈਪਟਨ ਜਿਹੜਾ ਕ੍ਰੈਡਿਟ ਲੈ ਰਿਹਾ, ਪਰ ਕਹਿੰਦੇ ਆ ਵੀ ਪ੍ਰਾਈਵੇਟ ਕੰਪਨੀਆਂ ਜਾਂ ਪ੍ਰਾਈਵੇਟ ਸੈਕਟਰ ਨੇ ਉਹ ਜਿਹੜੀਆਂ ਨੌਕਰੀਆਂ ਦਿੱਤੀਆਂ। ਸੋ ਦੇਖੋ ਕੈਪਟਨ ਨੇ ਸੱਪ ਵੀ ਮਾਰਿਆ ਤੇ ਸੋਟੀ ਵੀ ਬਚਾਈ ਆ। ਸੋ ਚਲੋ ਚੰਗੀ ਗੱਲ ਆ ਜੀ, ਜੇ ਇੱਦਾਂ ਵੀ ਮਿਲਦੀਆਂ ਤਾਂ ਕਿਸੇ ਵੀ ਰੂਪ ਚ ਮਿਲਦੀਆਂ ਤਾਂ ਵਧੀਆ ਹੀ ਆ। ਇੱਧਰ ਕਾਲ ਆ ਰਹੀ ਹੈ ਜੀ ਸਾਡੇ ਕੋਲੇ ਸੰਦੀਪ ਰਾਏ ਹੋਰਾਂ ਦੀ। ਸੰਦੀਪ ਬਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਜੀ, ਕੀ ਹਾਲ ਚਾਲ ਹੈ?
ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ।
ਖੇਡਾਂ ਦੀ ਗੱਲ ਚੱਲੀ ਆ ਨਾ, ਮੈਨੂੰ ਇੱਕ ਗੱਲ ਖਬਰ, ਕੱਲ ਦੀ ਕਈ ਦਿਨਾਂ ਦੀ ਖਬਰ ਚੱਲ ਰਹੀ ਆ ਮੀਡੀਆ ਵਿੱਚ, ਉਹਦੇ ਬਾਰੇ ਗੱਲ ਕਰਨੀ ਮੈਂ।
ਹਾਂਜੀ ਹਾਂਜੀ,
ਮੁਹੰਮਦ ਸ਼ਾਮੀ ਇੱਕ ਕ੍ਰਿਕਟਰ ਆ ਇੰਡੀਆ ਦਾ, ਉਹਦਾ ਕੈਰੀਅਰ ਖਤਮ ਕਰਨ ਦੇ ਵਿੱਚ ਵੀ ਵਿਸ਼ਿਆ ਕੀ ਕਿਤੇ ਹੁਣ ਅੱਗੇ ਆ ਰਹੀ ਆ, ਕਿਉਂਕਿ ਜਦੋਂ ਵੀ ਕਿਸੇ ਤੇ ਆਰੋਪ ਲੱਗਦਾ ਚੱਕ ਕੇ ਉਹਨੂੰ ਬਾਹਰ ਕਰ ਦਿੰਦੇ ਆ। ਉਹਦੇ ਵਿੱਚ ਮੁਹੰਮਦ ਅਜ਼ਰੂਦੀਨ, ਅਜੇ ਜਡੇਜਾ, ਸ਼੍ਰੀ ਖਾਨ ਥੋੜੇ ਬਾਅਦ ਵਿੱਚ ਉਹ ਬੇਗੁਨਾਹ ਸਾਬਿਤ ਹੋ ਜਾਂਦੇ ਆ ਤੇ ਉਹਨਾਂ ਦਾ ਕੈਰੀਅਰ ਖਤਮ ਹੋ ਜਾਂਦਾ ਹੈ। ਤੇ ਇਹ ਹਜੇ ਤੱਕ ਜਿਹੜਾ ਸੀਗਾ ਉਹ ਕ੍ਰਿਕਟਰ ਜਿੰਨੇ ਵੀ ਨਹੀਂ ਕੈਰੀਅਰ ਖਤਮ ਕੀਤਾ ਆ, ਉਹਦਾ ਕ੍ਰਿਕਟ ਦੇ ਨਾਲ ਥੋੜਾ ਬਹੁਤਾ ਨਾਤਾ ਸੀਗਾ, ਲੇਕਿਨ ਮੁਹੰਮਦ ਸ਼ਾਮੀ ਦੇ ਕੇਸ ਦੇ ਵਿੱਚ ਉਹਦੀ ਵਾਈਫ ਨੇ ਆਰੋਪ ਲਾਏ ਆ। ਸਾਨੂੰ ਨੀ ਲੱਗਦਾ ਪ੍ਰੋਫੈਸ਼ਨਲ ਲਾਈਫ ਤੇ ਪਰਸਨਲ ਲਾਈਫ ਅਲੱਗ ਅਲੱਗ ਹੁੰਦੀ ਆ?
ਦੇਖੋ ਬਿਲਕੁਲ ਅਲੱਗ ਹੁੰਦੀ ਆ, ਲੱਗਦਾ ਨੀ ਹੁੰਦੀ ਆ, ਨੰਬਰ ਇੱਕ ਤਾਂ। ਨੰਬਰ ਦੋ ਇਹ ਆ ਵੀ ਜਿਹੜਾ ਮੁਹੰਮਦ ਸ਼ਾਮੀ ਹੋਰਾਂ ਦੇ ਮਾਮਲੇ ਦੇ ਵਿੱਚ ਜਿਹੜਾ ਕੇਸ ਸਾਹਮਣੇ ਆ ਰਿਹਾ, ਜਾਂ ਮੈਂ ਦੇਖ ਰਿਹਾ ਸੀ ਉਹਨਾਂ ਦੀ ਬੇਗਮ ਕੱਲ ਇਹ ਵੀ ਕਹਿ ਰਹੀ ਹੈ ਵੀ ਮੈਂ ਬੈਠ ਕੇ ਗੱਲ ਕਰਨ ਨੂੰ ਤਿਆਰ ਹੋਈ, ਪਹਿਲਾਂ ਫੇਰ ਮੁੱਕਰੀ, ਫੇਰ ਹੁਣ ਦੁਬਾਰੇ ਆ ਰਹੇ ਆ ਸਾਈਨ ਵੀ ਉਹ ਤਿਆਰ ਆ, ਕਹਿੰਦੀ ਜੇ ਪਰਿਵਾਰ ਵਸਾਉਣਾ ਚਾਹੁੰਦਾ। ਦੇਖੋ ਪਰਿਵਾਰਕ ਮਸਲਿਆਂ ਨੂੰ ਹਮੇਸ਼ਾ ਵੱਖ ਰੱਖਣਾ ਚਾਹੀਦਾ, ਪਰ ਦੂਜੇ ਪਾਸੇ ਜਿਹੜੀ ਪਰਸਨਲ ਪ੍ਰੋਫੈਸ਼ਨਲ ਲਾਈਫ ਦੀ ਗੱਲ ਆਉਂਦੀ ਹੈ ਨਾ, ਜੇ ਤਾਂ ਤੁਸੀਂ ਹੈਗੇ ਸਿਆਸਤ ਦੇ ਵਿੱਚ, ਸਿਆਸਤ ਦੇ ਵਿੱਚ ਤਾਂ ਇਹ ਗੱਲ ਤੁਹਾਡੇ ਅਗੇਂਸਟ ਜਾਂਦੀ ਹੈ ਤੇ ਉੱਥੇ ਤਾਂ ਪਾਰਟੀ ਨੂੰ ਸਖ਼ਤ ਕਦਮ ਚੱਕਣਾ ਚਾਹੀਦਾ ਵੀ ਜੇ ਕੋਈ ਬੰਦਾ ਆਪਣਾ ਪਰਿਵਾਰ ਵੀ ਨਹੀਂ ਸਾਂਭ ਸਕਿਆ, ਪਰਿਵਾਰ ਨਹੀਂ ਚਲਾ ਸਕਿਆ, ਉਹ ਮੁਲਕ ਜਾਂ ਸਟੇਟ ਕਿਵੇਂ ਚਲਾਊਗਾ? ਸੋ ਉੱਥੇ ਤਾਂ ਇਹ ਲਾਗੂ ਹੋਣਾ ਬਣਦਾ। ਪਰ ਜਿੱਥੇ ਇੱਕ ਆ ਗਿਆ ਸਪੋਰਟਸ ਅਦਾਰਾ, BCCI ਇੱਕ ਸਪੋਰਟਸ ਅਦਾਰਾ, ਮੇਰਾ ਨਹੀਂ ਮੰਨਣਾ ਉੱਥੇ ਇਹ ਚੀਜ਼ ਆੜੇ ਆਉਣੀ ਚਾਹੀਦੀ ਆ। ਉਹਨਾਂ ਨੂੰ ਇੱਕ ਪਲੇਅਰ ਆਪਦੀ 100% ਫਿਟਨੈਸ ਨਾਲ ਪੂਰੀ ਟਾਈਮ ਦੇ ਰਿਹਾ, ਕੋਈ ਵੀ ਕਿਸੇ ਚੀਜ਼ ਦੀ ਉਣਤਾਈ ਨਹੀਂ ਕਰ ਰਿਹਾ ਉਹਨਾਂ ਦੇ। ਪਹਿਲੀ ਗੱਲ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਨੂੰ BCCI ਦਾ ਸੰਵਿਧਾਨ ਪੜ੍ਹਨਾ ਪਊਗਾ, ਜਾਂ ਉਹਨਾਂ ਨੂੰ ਇਹਦੇ RTI ਮੰਗਣੀ ਪੈਣੀ ਆ ਵੀ ਸੰਵਿਧਾਨ ਦੇ ਕਿਹੜੇ ਕਲੋਜ਼ ਚ ਲਿਖਿਆ ਵੀ ਜੇ ਇੱਕ ਘਰ ਵਾਲਾ ਤੇ ਘਰ ਵਾਲੀ ਆਪਸ ਵਿੱਚ ਲੜ ਪਏ ਤੇ ਉਹ ਟੀਮ ਜੇ ਪਲੇਅਰ ਖੇਡਣ ਦੇ ਲਾਇਕ ਨਹੀਂ ਜਾਂ ਖੇਡ ਨਹੀਂ ਸਕਦਾ, ਉਹ ਕਿਹੜੇ ਕਲੋਜ਼ ਚ ਲਿਖਿਆ? ਮੈਨੂੰ ਤਾਂ ਲੱਗਦਾ ਵੀ ਕਿਤੇ ਨਾ ਕਿਤੇ BCCI ਇਸ ਟਾਈਮ ਬਹੁਤ ਵੱਡਾ ਪੈਸੇ ਵਾਲਾ ਅਦਾਰਾ ਹੋਣ ਕਰਕੇ ਚੰਮਦੀਆਂ ਚਲਾਉਂਦਾ, ਕਿਉਂਕਿ ਸਰਕਾਰ ਤੇ ਹੋਰ ਬਹੁਤ ਸਾਰੇ ਉਹਨਾਂ ਦੇ ਮੁਹਤਾਜ ਆ। ਦੁਨੀਆਂ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਸਪੋਰਟਸ 'ਚ ਸਭ ਤੋਂ ਅਮੀਰ ਅਦਾਰਾ ਜੀ BCCI। ਸੋ ਉਹ ਕਿਤੇ ਨਾ ਕਿਤੇ ਆਪਣੀਆਂ ਚੰਮਦੀਆਂ ਚਲਾ ਰਿਹਾ ਤੇ ਜਾਂ ਪਸੰਦ ਨਾ ਪਸੰਦ ਦੇ ਉੱਤੇ ਕੰਮ ਕਰ ਰਿਹਾ ਵੀ ਉਹ ਜੇ ਸ਼ਮੀ ਉਹਨਾਂ ਦੀ ਪਸੰਦ ਸੀ ਤਾਂ ਉਹਨੂੰ ਚੁਣਿਆ, ਜੇ ਉਹਨਾਂ ਦੀ ਨਹੀਂ ਪਸੰਦ ਸੀ ਤਾਂ ਉਹਨੂੰ ਪਟਕਾ ਕੇ ਬਾਹਰ ਮਾਰਿਆ। ਮੈਨੂੰ ਪਤਾ ਲੱਗਿਆ ਵੀ ਜਿਹੜਾ ਸਲਾਨਾ ਕਰਾਰ ਹੁੰਦਾ ਪਲੇਅਰਾਂ ਨਾਲ, ਜਿਹਦੇ ਚ ਕੀ ਅਕਸਰ ਉਹਨਾਂ ਨੂੰ ਏ ਬੀ ਸੀ ਗ੍ਰੇਡ ਦੇ ਤੌਰ ਤੇ ਚੁਣਿਆ ਜਾਂਦਾ, ਤਾਂ ਸ਼ਮੀ ਦਾ ਜਿਹੜਾ ਪਹਿਲਾਂ ਕਰਾਰ 1 ਕਰੋੜ ਰੁਪਇਆ ਸਲਾਨਾ ਸੀ, ਜਿਹੜਾ ਕਿ ਐਤਕੀ ਵਧਣ ਦੀ ਉਮੀਦ ਸੀ, ਐਤਕੀ ਉਮੀਦ ਸੀ ਉਹਨਾਂ ਦਾ ਜਿਹੜਾ 4-5 ਕਰੋੜ ਹੋ ਜਾਣਾ ਸੀ, ਤੇ ਪਰ ਉਹਨਾਂ ਨੂੰ ਉਸ ਕਰਾਰ ਤੋਂ ਬਾਹਰ ਕਰ ਦਿੱਤਾ ਆਪਣੀ ਘਰ ਵਾਲੀ ਦੇ ਨਾਲ ਲੜਾਈ ਹੋਣ ਕਾਰਨ। ਸੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਇਹ ਹੋਣਾ ਨੀ ਚਾਹੀਦਾ, ਪ੍ਰੋਫੈਸ਼ਨ ਤੇ ਜਿਹੜੀ ਪੈਸ਼ਨ ਆ ਉਹ ਅੱਡੋ ਅੱਡ ਹੋਣੇ ਚਾਹੀਦੇ ਆ।
ਅਸੀਂ ਜੇ ਇੱਥੇ ਨਾਲ ਕੰਪੇਅਰ ਕਰੇ ਪਿਛਲੇ ਸਮੇਂ ਦੇ ਵਿੱਚ, ਤੁਸੀਂ ਦੇਖੋ ਸ਼ੈਨਬੋਨ ਦੇ ਉੱਤੇ ਕਿੰਨੇ ਆਰੋਪ ਲੱਗਦੇ ਰਹੇ, ਉਹਨੂੰ ਕਦੇ ਬਾਹਰ, ਉਸ ਪਲੇਅਰ ਨੂੰ ਕਦੇ ਬਾਹਰ ਨਹੀਂ ਕੀਤਾ ਗਿਆ, ਉਹਨੂੰ ਬਾਹਰ ਉਦੋਂ ਕੀਤਾ ਗਿਆ ਜਦੋਂ ਉਹਤੇ ਨਸ਼ੇ ਦੇ ਸੇਵਨ ਦਾ ਆਰੋਪ ਲੱਗਾ, ਕਿਉਂਕਿ ਉਹ ਕ੍ਰਿਕਟ ਨੂੰ ਕ੍ਰਿਕਟ ਦੇ ਨਾਲ ਰਿਲੇਟਡ ਸੀਗਾ ਉਹ ਚੀਜ਼।
ਜੀ 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 ਦੇਖੋ ਮੈਂ ਤਾਂ ਇੱਥੇ ਨਿੱਜੀ ਜਿਹੜੀ ਜ਼ਿੰਦਗੀ ਹੈ ਜੀ ਸੰਦੀਪ, ਮੈਂ ਤਾਂ ਇੱਥੇ ਕਹਿਣਾ ਚਾਹੂੰਗਾ ਵੀ ਜਿਹੜੀ ਨਿੱਜੀ ਜ਼ਿੰਦਗੀ ਹੈ ਨਾ, ਨਿੱਜੀ ਜ਼ਿੰਦਗੀ ਦੇ ਵਿੱਚ ਮੀਡੀਆ ਨੂੰ ਵੀ ਝਾਕਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਜੇ ਮੀਡੀਆ ਵੀ ਨਿੱਜੀ ਜ਼ਿੰਦਗੀ ਦੀਆਂ ਪਤੰਗੜ ਬਣਾ ਬਣਾ ਕੇ ਲੈ ਕੇ ਆਉਂਦਾ ਨਾ ਰੋਜ਼, ਉਹ ਵੀ ਕਿਤੇ ਨਾ ਕਿਤੇ ਇਹ ਉਹਨਾਂ ਨੂੰ ਮੀਡੀਆ ਨੂੰ ਵੀ ਸੋਚਣਾ ਚਾਹੀਦਾ ਵੀ ਇੱਕ ਪਲੇਅਰ ਬੜੀ ਗਰੀਬ ਗੁਜ਼ਾਰੇ ਚ ਉੱਠ ਕੇ ਉਹਨੇ ਟੈਲੈਂਟ ਦੇ ਜ਼ਰੀਏ ਆਪਦਾ ਰਾਜ ਕਾਇਮ ਕਰਿਆ, ਸਮਰਾਜ ਕਾਇਮ ਕਰਿਆ, ਤੇ ਉਹਦੀ ਜੇ ਕੋਈ ਊਨਤਾ ਹੀ ਆ ਉਹਨੂੰ ਅਸੀਂ ਐ ਜੱਗ ਜਾਹਰ ਐ ਪਬਲਿਕ ਨਾ ਉਹਨਾਂ ਭੰਡੀਏ,
ਕਿਉਂਕਿ ਮੀਡੀਆ ਉਹਨਾਂ ਨੂੰ ਸਜ਼ਾ ਸੁਣਾ ਦਿੰਦਾ ਆ, ਉਹ ਕਹਿੰਦਾ ਕਿ ਆਹੀ ਕਸੂਰਵਾਰ ਆ।
ਬਸ ਇਹੀ ਰੌਲਾ ਜੀ।
ਤੇ ਹੁਣ ਇੰਡੀਅਨ IPS ਦੀ ਧਾਰ ਅਗੇਸ ਉਹਦੇ ਅਗੇਸ ਕੇਸ ਵੀ ਹੋ ਗਿਆ, ਮੈਨੂੰ ਨਹੀਂ ਸਮਝ ਲੱਗਿਆ ਕਿ ਕੇਸ ਉਹਦੇ ਵਿੱਚ ਆਪਣੇ IPS ਦੇ ਧਾਰ ਵਿੱਚ ਹੈਗਾ ਕੋਈ ਇਦਾਂ ਦਾ ਪਰਿਵਾਰ ਕਿ ਕੋਈ ਕੇਸ ਹੋ ਜਾਵੇ
ਜੀ। ਦੇਖੋ ਉਹ ਤਾਂ ਕੇਸ ਤਾਂ ਹੋਣਾ ਚਾਹੀਦਾ, ਉਹ ਤਾਂ ਹੋਣਾ ਹੀ ਸੀਗਾ, ਕਿਉਂਕਿ ਧਾਰਾ ਦੇ ਵਿੱਚ ਜਿਹੜੀ ਪ੍ਰੋਟੈਕਸ਼ਨ ਪਾਰਟਨਰ ਪ੍ਰੋਟੈਕਸ਼ਨ ਦੇ ਵਿੱਚ ਇਹ ਲਾਅ ਹੈਗੇ ਆ ਜੀ ਵੀ ਤੁਸੀਂ ਕਿਸੇ ਨੂੰ ਵੀ ਇਸ ਢੰਗ ਨਾਲ ਹਰਾਸ਼ ਨਹੀਂ ਕਰ ਸਕਦੇ, ਜੇ ਉਹ ਸਾਬਤ ਹੋ ਗਿਆ ਤਾਂ ਸਜ਼ਾ ਹੋਊਗੀ, ਜੇ ਨਾ ਸਾਬਤ ਹੋਇਆ ਤਾਂ ਵਾਪਸ ਉਲਟਾ ਉਹਨਾਂ ਦੇ ਉੱਤੇ ਵੀ ਇਸਤਗਾਸਾ ਹੋ ਸਕਦਾ, ਜਿਹੜੀ ਉਹਨਾਂ ਦੀ ਪਤਨੀ ਨੇ ਜੇ ਕਿਤੇ ਕਿਤੇ ਝੂਠ ਬੋਲਿਆ ਜਾਂ ਕੁਛ ਗਲਤ ਕੀਤਾ ਤਾਂ ਉਹ ਉਹਨਾਂ ਤੇ ਵਾਪਸ ਇਸਤਗਾਸਾ ਹੋ ਸਕਦਾ। ਸੋ ਇੰਡੀਅਨ ਪੈਨਲ ਕੋਡ ਦੇ ਵਿੱਚ ਤਾਂ ਇਹ ਲਾਅ ਹੈਗੇ ਆ, ਪਰ ਮੈਨੂੰ BCCI ਦੇ ਲਾਅ ਜ਼ਰੂਰ ਪੜ੍ਹਨੇ ਪੈਣੇ ਆ, BCCI ਦੇ ਲਾਅ ਦੇ ਵਿੱਚ ਕਿਤੇ ਨਹੀਂ ਹੋਣਾ ਚਾਹੀਦਾ ਜਾਂ ਇਹ ਕਿਤੇ ਵੀ ਰਿਲੇਟ ਨਹੀਂ ਹੈ ਗੱਲ ਵੀ ਇੱਕ ਪਰਿਵਾਰ ਦੀ ਆਪਦੀ ਲੜਾਈ ਕਾਰਨ ਜਿਹੜਾ ਉਹਨਾਂ ਨੂੰ ਇਹ ਦਿਨ ਦੇਖਣੇ ਪੈਣਗੇ। ਇਹ ਤਾਂ ਹੁਣ ਫਿਰ ਜਸਪ੍ਰੀਤ ਬੂਮਰਾ ਦਾ ਜਿਹੜੇ ਦਾਦੇ ਦੀ ਡੈਥ ਹੋਈ ਆ ਪਿੱਛੇ ਜੇ, ਤੇ ਉਹਦੀ ਦਾਦੇ ਦੀ ਡੈਥ ਜਸਪ੍ਰੀਤ ਬੂਮਰੇ ਨੂੰ ਨਾ ਮਿਲਣ ਕਾਰਨ ਹੋਈ ਆ, ਵੀ ਉਹਨੂੰ ਮਿਲਣ ਨਹੀਂ ਗਿਆ, ਉਹਨਾਂ ਨੂੰ ਮਿਲਿਆ ਨਹੀਂ, ਕਹਿੰਦਾ ਮੈਂ ਨਹੀਂ ਮਿਲਣਾ ਚਾਹੁੰਦਾ ਆਪਦੇ ਦਾਦੇ ਨੂੰ, ਜਾਂ ਉਹਦੀ ਮਾਂ ਨੇ ਉਹਨੂੰ ਮਿਲਣ ਨਹੀਂ ਦਿੱਤਾ ਆਪਦੇ ਦਾਦੇ ਨਾਲ, ਤੇ ਉਹ ਬੰਦਾ ਮਰ ਗਿਆ, ਤੇ ਫਿਰ ਇਹਦਾ ਮਤਲਬ ਜਸਪ੍ਰੀਤ ਬੂਮਰਾ ਤਾਂ ਉਦੋਂ ਵੱਡਾ ਦੋਸ਼ੀ ਸਾਬਤ ਹੋ ਗਿਆ।
ਹਰੇਕ ਪਲੇਅਰ ਨੂੰ ਅਲੱਗ ਨਿਗਾਹ ਨਾਲ ਦੇਖਦੇ ਆ ਨਾ।
ਜੀ ਜੀ ਬਸ ਇਹੀ ਰੌਲਾ। ਸੋ ਕੋਈ ਨੀ, ਇਹ ਮਸਲਾ ਜ਼ਰੂਰ ਆ, ਪਰ ਅਸੀਂ ਆਪਦੇ ਬਣਦਾ ਫਰਜ਼ ਜ਼ਰੂਰ BCCI ਦੀ ਵੈਬਸਾਈਟ ਤੇ ਜਾ ਕੇ ਜਾਂ ਉਹਨਾਂ ਤੋਂ RTA ਮੰਗੀਏ ਵੀ ਸਾਨੂੰ ਇਹਦਾ ਦੱਸੋ ਵੀ ਕਿੱਥੇ ਲਿਖਿਆ ਵੀ ਜੇ ਪਰਿਵਾਰ ਚ ਰੌਲਾ ਹੋਵੇ ਤਾਂ ਉਹਨੂੰ ਤੁਸੀਂ ਕੰਟਰੈਕਟ ਤੋਂ ਬਾਹਰ ਕਰ ਦਿਓ।
ਮੀਡੀਆ ਦਾ ਇੰਨਾ ਗਿਰ ਗਿਆ ਆ ਤੇ ਮੀਡੀਆ ਤਾਂ ਜਿਹੜੀ ਉਹਦੀ ਵਾਈਫ ਹੈ ਉਹਦੇ ਪਹਿਲੇ ਹਸਬੈਂਡ ਕੋਲ ਵੀ ਪਹੁੰਚ ਗਿਆ, ਇਹਨਾਂ ਨੂੰ ਕੀ ਹੱਕ ਬਣਦਾ ਹੈ ਮੀਡੀਆ ਨੂੰ ਕਿ ਉਹਨਾਂ ਦੀ ਪਿਛਲੀ 10 ਸਾਲ ਪੁਰਾਣੀ ਲਾਈਵ ਫਲੋਰਾਂ ਦਾ।
ਬਿਲਕੁਲ ਬਿਲਕੁਲ ਕੋਈ ਹੱਕ ਨਹੀਂ ਹੈ ਜੀ। ਮੀਡੀਆ ਜਿਹੜਾ ਉਹ ਥੋੜਾ ਜਿਹਾ ਆਪਦੀਆਂ ਖਬਰਾਂ TRP ਲੈਣ ਤੱਕ ਜਿਹੜੀ ਗਿਰਨ ਦਾ ਜਿਹੜਾ ਉਹਨਾਂ ਦਾ ਮਕਦਾਰ ਸੀ ਉਸ ਨੂੰ ਵੀ ਬਹੁਤ ਅੱਗੇ ਲੰਘ ਚੁੱਕਿਆ, ਜਿਹੜੇ ਗਿਰਨ ਦੇ ਮਕਦਾਰ ਸਾਰੇ ਤੋੜ ਚੁੱਕਿਆ।
ਤੇ ਇੱਕ ਨਾ ਜਿਹੜੇ ਆਪਣੇ ਅੱਜ ਗੈਸਟ ਆਏ ਸੀਗੇ ਅਮਰੀਕ ਸਿੰਘ ਜੀ, ਉਹਨਾਂ ਨੂੰ ਕੀ ਜਦੋਂ ਕਾਲ ਨੀ ਚੱਲ ਰਹੇ ਸੀ ਪੁੱਛਣਾ ਚਾਹੀਦਾ ਸੀਗਾ, ਜਿੱਦਾਂ ਉਹ ਆਜ਼ਾਦ ਉਮੀਦਵਾਰ ਲੜ ਰਹੇ ਆ, ਸਾਨੂੰ ਨੀ ਲੱਗਦਾ ਪਾਰਟੀ ਦੇ ਵਿੱਚ ਮਿਲ ਕੇ ਬੰਦਾ ਜ਼ਿਆਦਾ ਕੁਛ ਕਰ ਸਕਦਾ ਹੈ ਕਿ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ?
ਇੱਥੇ ਥੋੜਾ ਜਿਹਾ ਫਰਕ ਆ, ਇੱਥੇ ਇਸ ਮੁਲਕ ਦੇ ਵਿੱਚ ਥੋੜਾ ਜਿਹਾ ਫਰਕ ਆ। ਇਸ ਮੁਲਕ ਦੇ ਵਿੱਚ ਜੇ ਤੁਹਾਨੂੰ ਅੱਜ ਸਾਊਥ ਆਸਟ੍ਰੇਲੀਆ ਦਾ ਸਟਰਕਚਰ ਦੱਸਾਂ, 22 ਸੀਟਾਂ ਟੋਟਲ ਨੇ ਜੀ ਸਾਊਥ ਆਸਟ੍ਰੇਲੀਆ ਦੀ MLC ਦੀਆਂ, ਜਾਣੀ ਕਿ ਅਪਰ ਹਾਊਸ ਦੀਆਂ, ਉਹਦੇ ਚੋਂ 8 ਸੀਟਾਂ ਹੈਗੀਆਂ ਜਿਹੜੀਆਂ 8 ਸੀਟਾਂ ਹੈਗੀਆਂ ਵਿਰੋਧੀ ਪਾਰਟੀ ਕੋਲੇ ਲਿਬਰਲ ਕੋਲੇ, 7 ਸੀਟਾਂ ਹੈਗੀਆਂ ਜਿਹੜੀਆਂ ਨਾ 8 ਤੇ 7 ਸੀਟਾਂ ਹੈਗੀਆਂ ਜਿਹੜੀਆਂ ਲੇਬਰ ਪਾਰਟੀ ਕੋਲੇ, ਤੇ ਬਾਕੀ ਜਿਹੜੇ 22 ਚੋਂ 7 ਬਚੇ ਆ ਉਹ ਇੰਡੀਪੈਂਡੈਂਟ ਆ। ਤੇ ਇਹ ਜਿਹੜੇ MLC ਜਿਹੜਾ ਵੀ ਕੋਈ ਵੀ ਲੋਅਰ ਹਾਊਸ ਲੋਕ ਸਭਾ ਜਾਣੀ ਕਿ ਜਾਂ ਮੰਨ ਲਈਏ ਨਿਚਲਾ ਸਦਨ ਜੀ ਚ ਕੀ ਪ੍ਰਾਈਮ ਮਿਨਿਸਟਰ ਪ੍ਰੀਮੀਅਰ ਤੇ ਮਿਨਿਸਟਰ ਹੁੰਦੇ ਆ ਬੈਠਦੇ ਆ ਜਿਹੜੇ MP ਹੁੰਦੇ ਆ, ਉਹ ਕੋਈ ਵੀ ਮਤਾ ਪਾਸ ਕਰ ਦੇਣ, ਕੋਈ ਵੀ ਮਤਾ ਉਹਨੂੰ ਲਾਗੂ ਕਰਨਾ ਚਾਹੁਣ, ਉਹਨਾਂ ਨੂੰ ਇਹ ਪਾਸ ਲਈ ਅਪਰ ਹਾਊਸ ਭੇਜਣਾ ਪੈਂਦਾ ਤੇ ਅਪਰ ਹਾਊਸ ਦੇ ਵਿੱਚ ਜਦੋਂ ਇੰਨੀ ਖਿੰਡੀ ਹੋਈ ਪਾਵਰ ਆ ਜਿਹ ਚ ਆਜ਼ਾਦ ਤੇ ਆਜ਼ਾਦ ਵੀ ਓਨੇ ਆ ਓਨੇ ਲੇਬਰ ਦੇ ਆ ਤੇ ਓਨੇ ਲਿਬਰਲ ਦੇ ਆ ਤੇ ਉੱਥੇ ਫਿਰ ਕੋਈ ਗਲਤ ਚੀਜ਼ ਪਾਸ ਹੋ ਕੇ ਨਹੀਂ ਆਉਂਦੀ ਚਾਹੇ ਕੁਛ ਵੀ ਹੋ ਜੇ ਉੱਥੇ ਉਹ ਗਲਤ ਚੀਜ਼ ਫਿਰ ਅੜ ਜੂਗੀ ਉੱਥੇ ਜਿਹੜੀ ਜਿੱਥੇ ਜ਼ਮੀਰ ਦੀ ਆਵਾਜ਼ ਸੁਣੀ ਜਾਂਦੀ ਆ ਤਾਂ ਇਸ ਕਰਕੇ ਮੈਨੂੰ ਲੱਗਦਾ ਜਿਹੜਾ ਇੱਥੇ ਜਿਵੇਂ ਨਿੱਕ ਜੈਨਫਨ ਆਜ਼ਾਦ ਹੋਣ ਦੇ ਨਾਤੇ ਵੀ ਬਹੁਤ ਦੁਨੀਆਂ ਨੂੰ ਪ੍ਰਭਾਵਿਤ ਕਰ ਰਿਹਾ ਸੋ ਇੱਥੇ ਤੁਸੀਂ ਕਰ ਸਕਦੇ ਹੋ। ਦੂਜੀ ਇਹ ਹੈ ਵੀ ਜਿਹੜੀਆਂ ਪਾਰਟੀਆਂ ਨਾ ਪਾਰਟੀਆਂ ਤੁਹਾਨੂੰ ਜੇ ਅਪਰੋਚ ਪਾਰਟੀ ਨੂੰ ਤੁਸੀਂ ਅਪਰੋਚ ਕੀਤਾ ਆਪਦੀ ਮਨਪਸੰਦ ਪਾਰਟੀ ਨੂੰ ਅਪਰੋਚ ਕਰ ਲਿਆ ਜਿਵੇਂ ਹੁਣ ਸਾਨੂੰ ਸਾਡੀ ਲੇਬਰ ਪਾਰਟੀ ਨੇ ਤੇ ਲੇਬਰ ਪਾਰਟੀ ਨੇ ਸਾਨੂੰ ਸੀਟਾਂ ਦਿੱਤੀਆਂ ਹੁਣ ਜਿਹੜੀਆਂ ਤਾਂ ਐਮ ਪੀ ਦੀਆਂ ਉਹ ਤਾਂ ਡਾਇਰੈਕਟ ਐਮ ਪੀ ਆ ਉਹ ਤਾਂ ਇੱਕ ਕੰਸਟੀਚੁਸੀ ਚ ਉਹ ਤਾਂ ਕੋਈ ਪ੍ਰੋਬਲਮ ਨਹੀਂ ਜਿਹੜੀਆਂ ਉਹ ਤਾਂ ਦਿੱਤੀਆਂ ਉਹਨਾਂ ਥਾਵਾਂ ਤੇ ਜਿੱਥੇ ਉਹਨਾਂ ਦੀ ਜਿੱਤ ਨਹੀਂ ਸੀ ਉਹਨਾਂ ਨੇ ਸਿਰਫ ਇਸ ਲਈ ਦੇਤਾ ਵੀ ਇਹ ਨਵੀਂ ਕਮਿਊਨਿਟੀ ਆ ਇਹਨੂੰ ਆਉਣ ਦਿਓ ਇਹ ਆਪਦੀਆਂ ਵੋਟਾਂ ਜੋੜ ਕੇ ਸਾਡਾ ਪਰਸੈਂਟੇਜ ਤਾਂ ਵਧਾਊਗੀ ਕੋਈ ਵੀ ਜਿੱਤਣ ਵਾਲੀ ਸੀਟ ਸਾਡੇ ਮੈਂਬਰ ਪਾਰਲੀਮੈਂਟ ਨੂੰ ਨਹੀਂ ਦਿੱਤੀ ਨੰਬਰ ਇੱਕ ਨੰਬਰ ਦੋ ਜਿਹੜੀ ਐਮ ਐਲ ਸੀ ਦੀ ਸੀਟਾਂ ਉਹ ਦਿੱਤੀਆਂ ਜਿਵੇਂ ਮੰਨ ਲਓ ਹੁਣ ਤੱਕ ਦੋ ਪਾਰਟੀਆਂ ਨੇ ਡਿਕਲੇਅਰ ਕੀਤੀ ਸੀ ਪਹਿਲੀ ਕੀਤੀ ਸੀ ਲੇਬਰ ਪਾਰਟੀ ਨੇ ਉਹਨੇ ਪੰਜਵੀਂ ਚੋਇਸ ਦਿੱਤੀ ਸੀ ਸਾਨੂੰ ਸੋ ਇੱਥੇ ਇੱਕ ਸਿਸਟਮ ਆ ਵੋਟਾਂ ਦਾ ਜਿਹ ਚ ਪਹਿਲੀਆਂ ਤਿੰਨ ਚੋਇਸਾਂ ਜਿੱਤਣ ਦੇ ਚਾਂਸਿਸ ਜ਼ਿਆਦਾ ਹੁੰਦੇ ਆ ਚੌਥੀ ਦਾ ਬਹੁਤ ਰੇਅਰ ਚਾਂਸ ਹੁੰਦਾ ਤੇ ਪੰਜਵੀਂ ਦਾ ਹੁੰਦਾ ਹੀ ਨਹੀਂ ਤੇ ਉਹਨਾਂ ਨੇ ਸਾਨੂੰ ਪੰਜਵੀਂ ਚੋਇਸ ਦਿੱਤੀ ਸਿਰਫ ਖਾਨਾ ਪੂਰਤੀ ਲਈ ਵੀ ਇਹ ਬੰਦਾ ਆਪਦੀ ਕਮਿਊਨਿਟੀ ਦੀਆਂ ਵੋਟਾਂ ਲੈ ਕੇ ਆਊਗਾ ਸਾਨੂੰ ਫਾਇਦਾ ਹੋਊਗਾ ਇਵੇਂ ਜੀ ਕਿ ਇੱਕ ਪਾਰਟੀ ਨੇ ਲਿਬਰਲ ਨੇ ਸੱਤਵੀਂ ਚੋਇਸ ਤੇ ਆਪਣੇ ਬੰਦੇ ਨੂੰ ਆਫਰ ਕੀਤੀ ਸੀ
ਤੇ ਇੱਕ ਚੀਜ਼ ਮੈਂ ਹੋਰ ਪੁੱਛਣੀ ਆ ਉਹ ਕਲੀਅਰ ਕਰਿਓ ਕਿ ਆਮ ਜਿਹੜੀਆਂ ਇਲੈਕਸ਼ਨਸ ਹੋਣੀਆਂ ਉਹਦੇ ਵਿੱਚ ਪਾਰਟੀ ਨੂੰ 50% ਵੋਟ ਪੈਣੀ ਜ਼ਰੂਰੀ ਆ ਕੁਛ ਇਦਾਂ ਦਾ ਵੀ ਹੈ ਸਿਸਟਮ ਇੱਥੇ
ਨਹੀਂ ਇੱਥੇ ਪ੍ਰੈਫਰੈਂਸ ਸਿਸਟਮ ਆ ਜੀ ਵੋਟਾਂ ਦੇ ਵਿੱਚ ਬਹੁਤ ਕਨਫਿਊਜ਼ਨ ਜਿਹਾ ਸਿਸਟਮ ਆ ਜਿਹੜਾ ਬੰਦੇ ਨੂੰ ਆਉਂਦਾ ਵੀ ਵੋਟਾਂ ਕੌਨਸਟੀਚੁਸੀ ਦੇ ਹਿਸਾਬ ਨਾਲ ਦੇਖੀਆਂ ਜਾਂਦੀਆਂ ਇੱਥੇ 25,000 ਵੋਟ ਮਗਰ ਇੱਕ ਜਿਹੜੀ ਸੀਟ ਆ ਫਿਰ ਉਹਦੀ ਪਹਿਲਾਂ ਪਰਸੈਂਟੇਜ ਦੇਖੀ ਜਾਂਦੀ ਆ ਉਸ ਤੋਂ ਬਾਅਦ ਪ੍ਰੈਫਰੈਂਸ ਵੋਟ ਦੇਖੀ ਜਾਂਦੀ ਆ ਵੀ ਕਿਹਨੂੰ ਵੱਧ ਵੱਡਾ ਨੰਬਰ ਮਿਲਿਆ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਤਾਂ ਉਸ ਢੰਗ ਨਾਲ ਫਿਰ ਜਿੱਤ ਹਾਰ ਹੁੰਦੀ ਹੈ ਇਹਦਾ ਇੱਕ ਪੂਰੇ ਦਾ ਪੂਰਾ ਤੁਹਾਨੂੰ ਪੜ੍ਹੇ ਤੋਂ ਇੱਕ ਵਾਰੀ ਤੁਹਾਨੂੰ ਨਾ ਇਹ ਪੂਰਾ ਬੈਠ ਕੇ ਪੜ੍ਹਨਾ ਪੈਣਾ ਤੁਹਾਨੂੰ ਬੜਾ ਸਮਝ ਆ ਜੂਗਾ ਪਰ ਮੈਂ ਜੇ ਐਮ ਐਲ ਸੀ ਦਾ ਤੁਹਾਨੂੰ ਸਰਲ ਤਰੀਕੇ ਚ ਦੱਸਾਂ ਨਾ ਐਮ ਐਲ ਸੀ ਕੀ ਆ ਐਮ ਐਲ ਸੀ ਦੀ ਵੋਟ ਆ ਜਿਹੜੀ ਮੈਂਬਰ ਆਫ ਲੈਜਿਸਟਿਕ ਕੌਂਸਲ ਇਹਨੂੰ ਕਿਹਾ ਜਾਂਦਾ ਜਾਂ ਅਪਰ ਹਾਊਸ ਕਿਹਾ ਜਾਂਦਾ ਇਹਦੇ ਚ 22 ਸੀਟਾਂ ਮੰਨ ਲਓ 22 ਚੋਂ 11 ਸੀਟਾਂ ਦੀ 4 ਸਾਲਾਂ ਬਾਅਦ ਵੋਟਾਂ ਪੈਂਦੀਆਂ ਤੇ ਮੀਨਸ ਅਗਲੀਆਂ 11 ਨੂੰ ਅਗਲੇ 4 ਸਾਲਾਂ ਨੂੰ ਬਦਲਣਾ ਤਾਂ ਸੋ ਇੱਕ ਕੈਂਡੀਡੇਟ ਦਾ 8 ਸਾਲ ਦਾ ਉਹਦਾ ਕਾਰਜਕਾਲ ਹੋ ਗਿਆ ਇੱਕ ਕੈਂਡੀਡੇਟ ਜਿਹੜਾ ਐਤਕੀ ਜਿੱਤੂਗਾ 8 ਸਾਲ ਤੱਕ ਰਹੂਗਾ ਠੀਕ ਹੈ ਨਾ ਜੀ ਸੋ 8 ਸਾਲ ਦੇ ਇਸ ਕਾਰਜਕਾਲ ਲਈ ਫਿਰ ਪਾਰਟੀਆਂ ਕਿਵੇਂ ਕਰਦੀਆਂ ਪਾਰਟੀਆਂ ਕੀ ਕਰਦੀਆਂ ਪਾਰਟੀਆਂ ਦਿੰਦੀਆਂ ਤੁਹਾਨੂੰ ਚੋਇਸ ਦਿੰਦੀਆਂ 1, 2, 3, 4, 5, 6, 7 ਚੋਇਸਾਂ ਹੁੰਦੀਆਂ ਤੁਹਾਨੂੰ ਜਿਹੜੀ ਵੀ ਚੋਇਸ ਤੇ ਰੱਖਿਆ ਜਾਂਦਾ ਪਾਰਟੀ ਬੰਨਿਓ ਉਸ ਚੋਇਸ ਦੇ ਉੱਤੇ ਉਹਦਾ ਸਰਲ ਤਰੀਕਾ ਇਹ ਆ ਵੀ ਇੱਕ ਬਾਪ ਆ ਉਹਦੇ 7 ਮੁੰਡੇ ਆ 7 ਮੁੰਡਿਆਂ ਨੂੰ ਬਾਪ ਕਹਿੰਦਾ ਵੀ ਜਾਓ ਅੰਬ ਤੋੜ ਕੇ ਲਿਆਓ ਤੇ ਪਰ ਲਿਆ ਕੇ ਸਾਰੇ ਦੇ ਸਾਰੇ ਅੰਬ ਆਪਣੇ ਵੱਡੇ ਮੁੰਡੇ ਨੂੰ ਦੇ ਦਿਓ ਜਦੋਂ ਵੱਡਾ ਮੁੰਡਾ ਰੱਜ ਗਿਆ ਉਦੋਂ ਬਾਅਦ ਉਹ ਦੂਜੇ ਨੰਬਰ ਦੇ ਨੂੰ ਦੇ ਦਿਓ ਜੋ ਦੂਜਾ ਨੰਬਰ ਰੱਜ ਗਿਆ ਤੀਜੇ ਨੂੰ ਦੇ ਦਿਓ ਤੀਜਾ ਰੱਜ ਗਿਆ ਚੌਥੇ ਨੂੰ ਦੇ ਦਿਓ ਇਸ ਕਰਕੇ 7ਵੇਂ ਨੰਬਰ ਵਾਲਾ ਵੀ ਆਪਦੇ ਬੰਨਿਓ ਪੂਰਾ ਜ਼ੋਰ ਲਾਉਂਦਾ ਜਿੰਨਾ ਜ਼ੋਰ ਲਾ ਸਕਦਾ ਉਹ ਜ਼ੋਰ ਲਾਉਂਦਾ ਵੀ ਮੈਂ ਵੱਧ ਤੋਂ ਵੱਧ ਅੰਬ ਤੋੜ ਕੇ ਲਿਆਵਾਂ ਤਾਂ ਕਿ ਮੇਰੇ ਉਤਲੇ ਰੱਜਣ ਤਾਂ ਮੇਰੇ ਲਈ ਬਚਣ ਸੋ ਇਸ ਤਰੀਕੇ ਨਾਲ ਹਰ ਕੈਂਡੀਡੇਟ ਜ਼ੋਰ ਲਾਉਂਦਾ ਪਰ ਉਹ ਜ਼ੋਰ ਲਾਉਂਦੇ ਆ ਪਹਿਲੀਆਂ 3 ਸੀਟਾਂ ਲਈ ਹੀ ਜਿਹੜੀ ਜਿੱਤ ਹੁੰਦੀ ਆ ਦੂਜੀਆਂ 3 ਸੀ ਪ੍ਰੈਫਰੈਂਸ ਵੋਟ ਦੇ ਹਿਸਾਬ ਨਾਲ ਜਾਂ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਜੋ ਦੇਖਿਆ ਜਾਂਦਾ ਤਾਂ ਪਹਿਲੀਆਂ 3 ਸੀਟਾਂ ਹੀ ਜਿੱਤਦੀਆਂ ਚੌਥੀ ਨਹੀਂ ਜਿੱਤਦੀ ਇਸ ਲਈ ਮੈਨੂੰ ਲੱਗਦਾ ਥਾਂਦੀ ਸਾਹਿਬ ਨੂੰ ਜਿਹੜੇ ਆਜ਼ਾਦ ਉਮੀਦਵਾਰ ਖੜੇ ਹੋਣ ਦਾ ਬੈਨੀਫਿਟ ਆ ਵੀ ਪਾਰਟੀ ਪੱਧਰ ਤੇ ਚਾਹੇ ਉਹਨਾਂ ਨੂੰ ਵੋਟ ਪਾਰਟੀ ਦੀ ਮਿਲਦੀ ਪਰ ਉਹਨਾਂ ਨੂੰ ਜੋ ਪ੍ਰੈਫਰੈਂਸ ਹੀ ਨਹੀਂ ਮਿਲਣੀ ਸੀ ਤੇ ਉਹਨਾਂ ਨੂੰ ਜਿੱਤਣਾ ਹੀ ਨਹੀਂ ਸੀ ਤਾਂ ਫਿਰ ਕਿਸੇ ਲਈ ਉਹਨਾਂ ਨੂੰ ਮਿਹਨਤ ਕਰਨ ਦੀ ਕੀ ਲੋੜ ਸੀ ਸੋ ਆਜ਼ਾਦ ਕੈਂਡੀਡੇਟ ਖੜਾ ਹੋਣਾ ਕੋਈ ਮਾੜੀ ਗੱਲ ਨਹੀਂ ਸੀ ਬਾਅਦ ਦੇ ਵਿੱਚ ਤੁਸੀਂ ਆਪਦੀ ਆਈਡੀਓਲੋਜੀ ਦੇ ਹਿਸਾਬ ਨਾਲ ਕਿਹਨੂੰ ਹੈਲਪ ਕਰਨੀ ਆ ਕਿਹਨੂੰ ਸਪੋਰਟ ਕਰਨੀ ਆ ਉਹ ਤੁਸੀਂ ਤੁਹਾਡੇ ਕੋਲੇ ਖੁੱਲੀ ਆਪਸ਼ਨ ਹੁੰਦੀ ਹੈ ਤੁਸੀਂ ਕਰ ਸਕਦੇ ਆ ਸੋ ਸੰਦੀਪ ਰਾਏ ਹੋਰਾਂ ਨੇ ਬੜੇ ਵਧੀਆ ਮਸਲੇ ਚੱਕੇ ਆ ਜੀ ਕਾਲ ਕੱਟੀ ਗਈ ਸੀ ਉਹਨਾਂ ਦੀ ਪਰ ਮੈਂ ਗੱਲ ਕੰਪਲੀਟ ਕਰਤੀ ਆ ਉਮੀਦ ਆ ਤੁਸੀਂ ਸੰਦੀਪ ਜੀ ਇਸ ਗੱਲ ਤੋਂ ਸਹਿਮਤ ਹੋਵੋਗੇ ਤੇ ਉਮੀਦ ਆ ਵੀ ਸਾਡੇ ਸਰੋਤਿਆਂ ਨੂੰ ਵੀ ਈਜ਼ੀ ਤਰੀਕੇ ਨਾਲ ਜਿਹੜਾ ਸਰਲ ਭਾਸ਼ਾ ਚ ਜਿਹੜੀ ਦੱਸੀ ਗੱਲ ਸਮਝ ਆ ਗਈ ਹੋਣੀ ਹੈ ਜੇ ਕੋਈ ਪ੍ਰੋਬਲਮ ਹੋਵੇ ਜਾਂ ਨਾ ਸਮਝ ਆਈ ਹੋਈ ਤਾਂ ਜ਼ਰੂਰ ਇਹਦੇ ਬਾਰੇ ਹੋਰ ਪੜਤਾਲੋ ਸਾਨੂੰ ਵੀ ਅਪਡੇਟ ਕਰੋ ਤੇ ਜਾਂ ਕਾਲ ਕਰਕੇ ਹੋਰ ਵੀ ਇਸ ਤੇ ਆਪਾਂ ਡਿਸਕਸ ਕਰ ਸਕਦੇ ਹਾਂ ਸੋ ਦਲਜੀਤ ਸਿੰਘ ਮਹਿਤਾ ਚੌਕ ਤੋਂ ਬਾਅਦ ਅਗਲਾ ਸਾਡੇ ਕੋਲੇ ਮੈਸੇਜ ਆਇਆ ਜੀ ਕੁਲਦੀਪ ਸਿੰਘ ਬੱਲ ਦਾ ਤੇ ਬੱਲ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਤੇ ਕੀ ਹਾਲ ਨੇ ਜੀ ਸਾਰਿਆਂ ਦਾ ਦੇਖੋ ਜੀ ਮੇਰਾ ਹਾਲ ਤਾਂ ਵਧੀਆ ਹਾਲ ਵਧੀਆ ਤੇ ਚਾਲ ਮਸਤ ਆ ਤੇ ਪਰ ਸਾਰਿਆਂ ਦਾ ਹਾਲ ਚਾਲ ਤੁਹਾਨੂੰ ਸਾਰੇ ਦੱਸ ਸਕਦੇ ਆ ਕਿਉਂਕਿ ਉਹ ਮੇਰੇ ਵੱਲੇ ਨਹੀਂ ਹੈਗਾ ਗੱਲ ਪਰ ਉਮੀਦ ਆ ਜੀ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਅਸੀਂ ਇਹ ਕਿਉਂਕਿ ਉਮੀਦ ਦੇ ਉੱਤੇ ਦੁਨੀਆ ਕਾਇਮ ਆ ਜਗਿੰਦਰ ਸਿੰਘ ਸੋਹੀ ਸਿਡਨੀ ਹੋਰਾਂ ਨੇ ਫੇਰ ਕਿਹਾ ਜੀ, ਕਹਿੰਦੇ ਜਰੂਰ ਮਿਲਾਂਗੇ ਜੀ, ਵੈਲਕਮ ਟੂ ਸਿਡਨੀ। ਸੋ ਬਿਲਕੁਲ ਜੀ ਦੋਸਤੋ, ਜਿਹੜਾ ਵੀ ਬੰਦਾ ਸਿਡਨੀ ਜਾਣ ਬਾਰੇ ਵਿਚਾਰ ਕਰ ਰਿਹਾ, ਜਾਣਾ ਚਾਹੁੰਦਾ ਸਿੱਕਿਮਾਂ ਤੇ, ਉਹਨਾਂ ਨੂੰ ਬੇਨਤੀ ਆ ਵੀ ਛੇਤੀ ਛੇਤੀ ਆਪਣੀਆਂ ਟਿਕਟਾਂ ਰਹਿਣ ਸਹਿਣ ਦਾ ਇੰਤਜ਼ਾਮ ਕਰ ਲੈਣ, ਕਿਉਂਕਿ ਐਤਕੀ ਉਮੀਦ ਆ 50-60 ਹਜ਼ਾਰ ਬੰਦਾ ਉੱਥੇ ਆਉਣ ਦੀ। ਜਦੋਂ ਇੰਨੇ ਬੰਦੇ ਆਉਣਗੇ ਤਾਂ ਹਰ ਚੀਜ਼ ਦੀ ਕਰੀ ਜਿਹੜੀ ਥੋੜ ਵੀ ਪੈ ਸਕਦੀ ਆ ਤੁਹਾਨੂੰ, ਹੋ ਸਕਦਾ ਰੈਂਟਲ ਕਾਰਾਂ ਨਾ ਮਿਲਣ, ਹੋ ਸਕਦਾ ਤੁਹਾਨੂੰ ਹੋਟਲ ਮੋਟਲ ਨਾ ਮਿਲਣ, ਹੋ ਸਕਦਾ ਤੁਹਾਡਾ ਸੱਜਣ ਮਿੱਤਰ ਪਹਿਲਾਂ ਹੀ ਕਿਸੇ ਨਾਲ ਅੰਗੇਜ ਹੋ ਜੇ, ਤੁਹਾਨੂੰ ਜਿਹੜੀ ਅਕੋਮੋਡੇਸ਼ਨ ਨਾ ਦੇ ਸਕੇ ਜਾਂ ਤੁਹਾਡੀ ਹੈਲਪ ਨਾ ਕਰ ਸਕੇ। ਸੋ ਕੋਸ਼ਿਸ਼ ਕਰੋ ਵੀ ਦਿਨ ਰਹਿ ਗਏ ਗਿਣਤੀ ਦੇ ਹੁਣ 15, ਤੇ 15 ਦਿਨਾਂ ਦੇ ਵਿੱਚ ਤੁਸੀਂ ਜਿਹੜਾ ਆਪਣੇ ਆਪਣੇ ਅਰੇਂਜਮੈਂਟ ਜਿੰਨੀ ਛੇਤੀ ਕਰ ਲਓਗੇ ਜ਼ਿਆਦਾ ਬਿਹਤਰ ਰਹੋਗੇ। ਸੋ ਸਿਡਨੀ ਦੀਆਂ ਸਿੱਖ ਖੇਡਾਂ ਇਸ ਵਾਰ ਖਾਸ ਹੋਣ ਜਾ ਰਹੀਆਂ, ਬਹੁਤ ਸਾਰੀਆਂ ਚੀਜ਼ਾਂ ਉੱਥੇ ਨਵੀਆਂ ਇੰਟਰੋਡਿਊਸ ਹੋ ਰਹੀਆਂ ਤੇ ਜਿਹੜੀਆਂ ਕਿ ਮੈਨੂੰ ਉਮੀਦ ਆ ਤੁਹਾਨੂੰ ਕਾਫੀ ਚੰਗੀਆਂ ਲੱਗਣਗੀਆਂ। ਕਲਚਰਲ ਨਾਈਟ ਐਤਕੀ ਬਾ ਕਮਾਲ ਹੋਣੀ ਆ ਜੀ, ਰਣਜੀਤ ਬਾਈ ਰਣਜੀਤ ਸਿੰਘ ਖੇੜਾ ਕਾਫੀ ਕੋਸ਼ਿਸ਼ ਕਰ ਰਹੇ ਉਹਦੇ ਲਈ, ਤੇ ਉਹਦੀਆਂ ਵੀ ਟਿਕਟਾਂ ਮਾਰਕੀਟ ਦੇ ਵਿੱਚ ਆ ਚੁੱਕੀਆਂ, ਆਨਲਾਈਨ ਜਾ ਕੇ ਤੁਸੀਂ ਖਰੀਦ ਸਕਦੇ ਹੋ, ਵੈਬਸਾਈਟ ਤੇ ਜਾ ਕੇ ਤੁਸੀਂ ਜਿਹੜੀਆਂ ਉਹ ਟਿਕਟਾਂ ਲੈ ਸਕਦੇ ਹੋ। ਸੋ ਜ਼ਰੂਰ ਤੁਸੀਂ ਉੱਥੇ ਇਹਨਾਂ ਖੇਡਾਂ ਦਾ ਹਿੱਸਾ ਬਣੋ ਤੇ ਆਓ, ਤੇ ਅਗਲੇ ਵਾਰ ਇਹ ਖੇਡਾਂ ਜਿਹੜੀਆਂ ਮੈਲਬਨ ਦੇ ਵਿੱਚ ਹੋ ਰਹੀਆਂ, ਮੈਲਬਨ ਵਾਲਿਆਂ ਨੂੰ ਮੈਂ ਕਹਿਣਾ ਵੀ ਸਿੱਖਣ ਲਈ ਤੁਸੀਂ ਆਇਓ ਵੀ ਅਗਲੇ ਸਾਲ ਤੁਸੀਂ ਕਿਹੋ ਜਿਹੀਆਂ ਖੇਡਾਂ ਕਰਾਉਣੀਆਂ ਤੇ ਸਿਡਨੀ ਦੇਖੋਗੇ ਤਾਂ ਫਿਰ ਤੁਸੀਂ ਬਹੁਤ ਕੁਝ ਸਿੱਖੋਗੇ। ਧਣੀ ਸਾਹਿਬ ਜੁੜਿਆ ਜੀ, ਕਹਿੰਦੇ ਜੀ ਮੈਂ ਵੀ ਮਿਲਣਾ ਤੁਹਾਨੂੰ। ਧਣੀ ਸਾਹਿਬ ਜੀ ਸਦ ਕੇ ਮਿਲਿਓ ਜੀ, ਪਰ ਮੇਰੀ ਇੱਕ ਲਾਲਸਾ ਵੀ ਜਦੋਂ ਮੈਂ ਤੁਹਾਨੂੰ ਮਿਲੂਗਾ ਨਾ, ਮੈਨੂੰ ਥੋੜਾ ਜਿਹਾ ਧਣ ਜ਼ਰੂਰ ਦਿਓ, ਕਿਉਂਕਿ ਮੈਨੂੰ ਧਣ ਦੀ ਅੱਜ ਕੱਲ੍ਹ ਤੋੜ 'ਚ ਜਾ ਗੁਜ਼ਰ ਰਿਹਾ। ਧਣ ਜਿੰਨਾ ਕੁ ਸੀਗਾ ਇੰਡੀਆ ਲਾ ਲੂ ਆਇਆ, ਤੇ ਹੁਣ ਮੈਨੂੰ ਵੀ ਧਣ ਦੀ ਜਿਹੜੀ ਤੋੜ ਮਹਿਸੂਸ ਹੋ ਰਹੀ ਹੈ, ਸੋ ਧਣੀ ਸਾਹਿਬ ਨੂੰ ਮਿਲ ਕੇ ਮੈਨੂੰ ਬੜੀ ਖੁਸ਼ੀ ਹੋਊਗੀ ਵੀ ਥੋੜਾ ਜਿਹਾ। ਕਹਿੰਦੇ ਨੀ ਹੁੰਦੇ ਵੀ ਜੇ ਕਹਿੰਦੇ ਅਮੀਰ ਬੰਦੇ ਨਾਲ ਖਹਿ ਲਈਏ ਤਾਂ ਵੀ ਉਹਦੀ ਰੰਗਤ ਤਾਂ ਚੜ੍ਹੀ ਜਾਂਦੀ ਆ, ਸੋ ਧਣੀ ਸਾਹਿਬ ਨਾਲ ਖਾਵਾਂਗੇ ਤਾਂ ਧਣੀ ਅਸੀਂ ਵੀ ਕੀ ਆ, ਧਣੀ ਹੋ ਜਾਈਏ। ਪਰ ਵੈਸੇ ਮੇਰੀ ਇੱਕ ਇੱਛਾ ਵੀ ਮੈਂ ਉਨਾ ਕੀ ਧਣੀ ਹੋਣਾ ਚਾਹੁੰਦਾ ਜਿੰਨਾ ਕੁ ਕਹਿੰਦੇ ਹੁੰਦੇ ਨੇ ਵੀ ਜਿੰਨਾ ਕੁ ਮੇਰੇ ਚ ਸਮਾਜ ਏ, ਮੈਂ ਬਾਹਲਾ ਨੀ ਹੋਣਾ ਚਾਹੁੰਦਾ, ਬਸ ਉਨਾ ਕੀ ਚਾਹੁੰਦਾ। ਲਓ ਜੀ ਇੱਧਰ ਕਾਲ ਆਈ ਆ ਹੋਰ। ਹੈਲੋ
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ।
ਤੇ ਮੈਂ ਇੱਕ ਅਰਜ ਤੁਹਾਨੂੰ ਕਰਨਾ ਚਾਹੁੰਦਾ ਕਿ ਬਹੁਤ ਲੋਕੀ ਮੇਰੇ ਤੋਂ ਪੁੱਛਦੇ ਨੇ, ਅਸੀਂ ਫਲਾਣੇ ਇਲਾਕੇ ਵਿੱਚ ਰਹਿੰਦੇ ਆ, ਤੁਸੀਂ
ਜਿਹੜਾ
ਚੰਗੀ ਤਰ੍ਹਾਂ ਨਹੀਂ ਮੇਰੇ ਬਾਰੇ ਪਰ ਸਾਰਿਆਂ ਬਾਰੇ, ਕਿਸ ਤਰ੍ਹਾਂ ਵੋਟ, ਕੌਣ ਵੋਟ ਪਾ ਸਕਦਾ, ਵਾਈਟ ਜਿਹੜਾ ਪੇਪਰ ਆ ਤੇ ਦੂਸਰੇ ਪੇਪਰ ਚ ਕਿਸ ਤਰ੍ਹਾਂ ਆਪਣੀ ਖਾਸ ਕਰ ਕਮਿਊਨਿਟੀ ਨੂੰ ਦੱਸਣ ਲਈ, ਤੇ ਇਹ ਜ਼ਰੂਰ ਐਕਸਪਲੇਨ ਕਰ ਦਿਓ ਕਿਸ ਤਰ੍ਹਾਂ ਆਪਾਂ ਨੂੰ ਇਹ ਵੋਟ ਪਾਉਣੀ ਚਾਹੀਦੀ ਆ। ਪਾਰਟੀ ਵਿਚੋਂ ਚਾਰ ਖੜੇ ਪੰਜ ਖੜੇ ਇਸ ਤਰ੍ਹਾਂ ਹੁੰਦਾ, ਬਹੁਤ ਚੰਗੀ ਤੁਸੀਂ ਗੱਲ ਕੀਤੀ, ਪਰ ਖਾਸ ਕਰ ਜਦੋਂ ਵੀ ਦੁਬਾਰਾ ਆਵੋ ਇਸ ਬਾਰੇ ਜਰੂਰ ਦੱਸੋ ਕਿਸ ਤਰ੍ਹਾਂ ਚਿੱਟੇ ਪੇਪਰ ਤੇ ਵੋਟ ਪਾਉਣੀ, ਕਿਸ ਤਰ੍ਹਾਂ ਹਰੇ ਪੇਪਰ ਤੇ ਵੋਟ ਪਾਉਣੀ ਆ।
ਜੀ 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 ਬਿਲਕੁਲ ਜੀ ਬਿਲਕੁਲ, ਮੈਂ ਜ਼ਰੂਰ ਇਹਨੂੰ ਆਪਣੀ ਬੁੱਧੀ ਮੁਤਾਬਕ ਐਕਸਪਲੇਨ ਕਰਦਾ, ਬਹੁਤ ਮਿਹਰਬਾਨੀ ਥਾਨ ਸਾਹਿਬ। ਸੋ ਦੋਸਤੋ, ਥਾਂਦੀ ਸਾਹਿਬ ਨੇ ਫੇਰ ਸੰਪਰਕ ਕੀਤਾ ਸੀ ਤੇ ਉਹਨਾਂ ਨੇ ਜਿਹੜੀ ਰਿਕੁਐਸਟ ਕੀਤੀ ਹੈ, ਦੇਖੋ ਆਪਾਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਵੀ ਇੱਥੇ ਪ੍ਰੈਫਰੈਂਸ ਬਹੁਤ ਕੰਮ ਕਰਦੀ ਆ, ਇੱਥੇ ਵੋਟ ਇਹ ਨਹੀਂ ਹੈ ਵੀ ਤੁਸੀਂ ਇੱਕ ਨੂੰ ਜੇ ਪਾਤੀ ਆ ਤੇ ਦੂਜਿਆਂ ਨੂੰ ਪ੍ਰੈਫਰੈਂਸ ਵੀ ਦੇਣੀ ਪੈਂਦੀ ਆ। ਉਹਦੇ ਦੋ ਤਰੀਕੇ ਆ, ਜਾਂ ਤਾਂ ਤੁਸੀਂ ਪਾਰਟੀ ਨੂੰ ਵੋਟ ਪਾ ਦਿਓ, ਜਿਵੇਂ ਮੰਨ ਲਓ ਤੁਸੀਂ ਲੇਬਰ ਨੂੰ ਜਾਂ ਲਿਬਰਲ ਨੂੰ ਜਾਂ ਗ੍ਰੀਨ ਨੂੰ ਜਾਂ ਨੈਸ਼ਨਲ ਨੂੰ ਜਾਂ ਪਾਰਟੀ ਨੂੰ ਵੋਟ ਪਾਉਣੀ ਆ, ਜਾਂ ਆਜ਼ਾਦ ਨੂੰ ਵੀ ਪਾਉਣੀ ਆ ਜੇ ਆਜ਼ਾਦ ਦਾ ਵੀ ਗਰੁੱਪ ਹੁੰਦਾ, ਜਿਵੇਂ L1 ਗਰੁੱਪ ਨੂੰ ਨੰਬਰ 1 ਲਿਖਤਾ ਤੁਸੀਂ, L1 ਥਾਂਦੀ ਸਾਹਿਬ ਦਾ L ਗਰੁੱਪ ਆ ਤੇ ਉਹਦੇ 'ਚ ਨੰਬਰ 1 ਨੂੰ ਤੁਸੀਂ ਟਿਕ ਕਰਤਾ ਤਾਂ ਉਹ ਉਹਨਾਂ ਨੂੰ ਗਰੁੱਪ ਨੂੰ ਸਾਰੀ ਵੋਟ ਗਲੀ ਚਲੇਗੀ, ਤੁਹਾਨੂੰ ਲੋੜ ਨਹੀਂ ਹੈ ਉਹਨੇ ਨੰਬਰ 1-2-3 ਕਰਨ ਦੀ। ਇੱਧਰ ਕਾਲ ਹੋਰ ਆ ਰਹੀ ਹੈ ਜੀ, ਮੈਂ ਪਹਿਲਾਂ ਉਹ ਲੈ ਲੈ। ਜਗਵੀਰ ਸਿੰਘ ਸਿਡਨੀ ਤੋਂ ਜੁੜਿਆ, ਜਗਵੀਰ ਬਾਈ ਸਤਿ ਸ੍ਰੀ ਅਕਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ
ਫਤਿਹ ਜੀ ਫਤਿਹ,
ਤੁਹਾਨੂੰ ਬਹੁਤ ਮੁਬਾਰਕਾਂ ਬੱਚੇ ਦੇ ਅੰਗੇਜਮੈਂਟ ਦੀਆਂ।
ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ।
ਮੈਂ ਸਾਰੇ ਜਿੰਨੇ ਵੀ ਸਰੋਤੇ ਆ ਸਭ ਨੂੰ ਵੈਲਕਮ ਟੂ ਸਿਡਨੀ ਕਹਿਣਾ ਚਾਹੂੰਗਾ ਤੇ ਦੱਸਣਾ ਚਾਹੂੰਗਾ ਕਿ ਗੇਮਾਂ ਜਿਹੜੀਆਂ ਉਹ ਬੈਂਕਸਟਾਊਨ ਚ ਹੋ ਰਹੀਆਂ, ਜਿਹੜਾ ਉਹਦਾ ਯਾਨੀ ਕਿ ਅਦਾਰਾ ਨੇੜੇ ਨੇੜੇ, ਤੇ ਉੱਥੇ ਰਹਿਣ ਵਾਸਤੇ ਜੇ ਕਿਸੇ ਨੂੰ ਜਿਸ ਤਰ੍ਹਾਂ ਪੁੱਛਣਾ ਹੋਏ ਨਾ ਵੀ ਅਸੀਂ ਕਿੱਥੇ ਹੋਟਲ ਬੁੱਕ ਕਰਾਈਏ, ਕਿਹੜੇ ਵਰਬ ਚ ਕਰਾਈਏ, ਅਸੀਂ ਸਿਡਨੀ ਤੋਂ ਅਸੀਂ ਪੂਰੀ ਚੰਗੀ ਤਰ੍ਹਾਂ ਗਾਈਡ ਕਰ ਸਕਦੇ ਹਾਂ। ਕਿਸੇ ਦਾ ਕੋਈ ਵੀ ਸਵਾਲ ਹੋਏ ਰਹਿਣ ਪਿੱਛੇ ਰੈਂਟਲ ਕਾਰ ਪਿੱਛੇ, ਮੈਂ ਤੁਹਾਨੂੰ ਰੈਂਟਲ ਕਾਰ ਦੇ ਵੀ ਦੱਸ ਸਕਦਾ, ਨਾਮ ਦੱਸ ਸਕਦਾ ਹੈ ਕਿ ਕਿੱਥੋਂ ਤੁਹਾਨੂੰ ਗੱਡੀ $50 ਮਿਲ ਜਾਣੀ ਹੈ, ਠੀਕ ਹੈ। ਏਅਰਪੋਰਟ ਤੇ ਤੁਸੀਂ ਆਉਣਾ ਹੈ ਤਾਂ ਉਹਦਾ ਤਰੀਕਾ ਵੀ ਦੱਸ ਸਕਦਾ ਹੈ। ਤੁਹਾਨੂੰ ਕਿਸੇ ਨੂੰ ਵੀ, ਕਿਸੇ ਵੀ ਵੀਰ ਭਰਾ ਨੂੰ, ਕਿਸੇ ਵੀ ਭੈਣ ਨੂੰ ਕੋਈ ਵੀ ਗੱਲ ਪੁੱਛਣੀ ਹੋਏ, ਤੁਸੀਂ ਆ ਹਰਮਨ ਰੇਡੀਓ ਤੇ ਕੁਐਸਚਨ ਪੁੱਛ ਦਿਓ ਤੇ ਜਵਾਬ ਸਾਡੇ ਸਾਡੇ ਵੱਲੋਂ ਹਾਜ਼ਰ ਹੋਊਗਾ ਜੀ।
ਜੀ 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 ਜੀ।
ਤੇ
ਦੂਜੀ ਗੱਲ ਸੋ ਜਗਵੀਰ ਬਾਈ, ਮੈਂ ਤੁਹਾਡਾ ਨੰਬਰ ਵੀ ਅਨਾਉਂਸ
ਇੱਕ ਅਪਡੇਟ ਚਾਹੁੰਦਾ ਜੀ ਕਿ ਸਾਰਾ ਕੁਛ ਹੋ ਰਿਹਾ ਹੈ ਤੇ ਮੈਂ ਸਿੱਧੇ ਤੌਰ ਤੇ ਤਾਂ ਕਿਤੇ ਇਨਵੋਲਵਮੈਂਟ ਹੈਗੀ ਨੀ ਮੇਰੀ, ਪਰ ਮੈਂ ਚਾਹੁੰਦਾ ਹੈ ਕਿ ਇੱਕ ਤੁਸੀਂ ਜਿਹੜਾ ਪੇਜ ਹੈ ਨਾ ਉਹਦਾ ਪੇਜ ਤੇ ਨਾ ਇੱਕ ਪਾ ਦਿਓ ਕਿ ਤੁਹਾਨੂੰ ਟਰਾਂਸਪੋਰਟ ਚ ਜਾਂ ਕਿਸੇ ਵੀ ਚੀਜ਼ ਦੀ ਇਹ ਚੀਜ਼ਾਂ ਦੀ ਲੋੜ ਹੈ ਕਿ ਤੁਸੀਂ ਬਾਹਰ ਤੋਂ ਜਾ ਕੇ ਹਾਇਰ ਕਰੇ, ਉਹਦੇ ਬਦੌਲਤ ਅਸੀਂ ਆਪਣੀ ਕੁਛ ਸੇਵਾ ਪਾ ਸਕੀਏ ਯੋਗਦਾਨ, ਜਾਂ ਤੁਹਾਡਾ ਬਜਟ ਥੁੜਦਾ ਹੈ, ਸਾਨੂੰ ਇਹਦੇ ਬਾਰੇ ਨਾ ਕੋਈ ਅਪਡੇਟ ਨਹੀਂ ਹੈਗਾ। ਹੁਣ ਮੇਰੇ ਨਾਲ 5-6 ਮੁੰਡੇ, ਅਸੀਂ ਯੋਗਦਾਨ ਤਾਂ ਜ਼ਰੂਰ ਪਾਉਣਾ ਚਾਹੁੰਦੇ ਹਾਂ, ਪਰ ਅਸੀਂ ਯੋਗਦਾਨ ਉਸ ਚੀਜ਼ ਚ ਪਾਉਣਾ ਚਾਹੁੰਦੇ ਹਾਂ ਜਿਹੜੀ ਚੀਜ਼ ਪਹਿਲਾਂ ਹੀ ਘੱਟ ਹੈ, ਠੀਕ ਹੈ। ਵੀ ਤੁਹਾਨੂੰ ਟਰਾਂਸਪੋਰਟ ਚ ਚਾਹੀਦੀ ਹੈ, ਤੁਹਾਨੂੰ ਗੱਡੀ ਚਾਹੀਦੀ ਹੈ, ਤੁਹਾਨੂੰ ਲੰਗਰ ਚ ਬੰਦੇ ਚਾਹੀਦੇ ਹਨ, ਜਿੱਥੇ ਜਿੱਥੇ ਤੁਹਾਡੇ ਕੋਲ ਬੰਦੇ ਘੱਟ ਹੈ ਉਹਦੀ ਇੱਕ ਜ਼ਰੂਰ ਸੂਚੀ 10 ਦਿਨ ਪਹਿਲਾਂ ਸਾਨੂੰ ਪਾ ਦਿਓ ਕਿ ਅਸੀਂ ਦੱਸ ਦਿਓ ਵੀ ਹਾਂਜੀ ਭਾਜੀ ਅਸੀਂ ਇੱਥੇ ਖੜੇ ਹਾਂ, ਇਹ ਡਿਊਟੀ ਸਾਡੀ ਹੈ
ਜੀ। ਬਿਲਕੁਲ, ਦੇਖੋ ਅਸੀਂ ਨਾ ਐਡਲੇਡ ਦੇ ਵਿੱਚ ਇੱਕ ਵਲੰਟੀਅਰ ਦਾ ਗਰੁੱਪ ਬਣਾਇਆ ਸੀ, ਜਿਹ ਚ ਬਹੁਤ ਵੱਧ ਚੜ ਕੇ ਵਲੰਟੀਅਰ ਨੇ ਸ਼ਾਮਲ ਹੋਏ। ਅਸੀਂ ਮਹੀਨਾ ਪਹਿਲਾਂ ਹੀ ਉਹ ਗਰੁੱਪ ਬਣਾ ਕੇ ਤੇ ਸਾਰਿਆਂ ਨੂੰ ਅਵੇਅਰ ਕਰਦੇ ਰਹੇ, ਅੱਡੋ ਅੱਡ ਡਿਊਟੀਆਂ ਲਾਈਆਂ, ਗਰੁੱਪ ਬਣਾਏ, ਕੋਈ ਲੰਗਰ ਗਰੁੱਪ, ਕੋਈ ਟਰਾਂਸਪੋਰਟ ਗਰੁੱਪ, ਤੇ ਉਹ ਬੜਾ ਕਾਮਯਾਬ ਰਿਹਾ। ਤੇ ਮੈਂ ਅੱਜ ਹੀ ਜਿਹੜੀ ਸਿਡਨੀ ਦੀ ਜਿਹੜੀ ਟੀਮ ਆ ਉਹਨਾਂ ਨਾਲ ਗੱਲਬਾਤ ਕਰਾਂਗਾ। ਮੈਂ ਕੱਲ ਵੀ ਬਾਈ ਬਿੱਟਾ ਹੋਰਾਂ ਨਾਲ ਗੱਲਬਾਤ ਕੀਤੀ ਸੀ, ਰਣਜੀਤ ਖੇੜਾ ਹੋਰਾਂ ਨਾਲ ਗੱਲਬਾਤ ਕੀਤੀ ਸੀ, ਤੇ ਉਹਨਾਂ ਨੂੰ ਕਹਿ ਕੇ ਜਿਹੜਾ ਵਲੰਟੀਅਰਸ ਲਈ ਆਪਾਂ ਇੱਕ ਅਫੀਸ਼ੀਅਲ ਅਪੀਲ ਕਰਾਉਣੇ ਆ, ਤੇ ਵਲੰਟੀਅਰਸ ਲਈ ਆਪਾਂ ਅਫੀਸ਼ੀਅਲ ਇੱਕ ਗਰੁੱਪ ਬਣਾਉਣੇ ਆ, ਤੇ ਜਿਹਦੇ ਨਾਲ ਕੀ ਹੋਊਗਾ ਵੀ ਜਿੱਥੇ ਵੀ ਲੋਕ ਕੋਈ ਵੀ ਡਿਊਟੀ ਲਾਉਣੀ ਚਾਹੁੰਦੇ ਹੋਣਗੇ ਤਾਂ ਉਹ ਜ਼ਰੂਰ ਲਾਉਣਗੇ। ਸੋ ਬਹੁਤ ਮਿਹਰਬਾਨੀ ਜਗਵੀਰ ਬਾਈ, ਤੁਸੀਂ ਆਪਣੀਆਂ ਸੇਵਾਵਾਂ ਆਫਰ ਕੀਤੀਆਂ ਤੇ ਉਮੀਦ ਕਰਦੇ ਹਾਂ ਵੀ ਸਾਡੇ ਸਰੋਤੇ ਜੇ ਕਿਤੇ ਵੀ ਕੋਈ ਲੋੜ ਹੋਊਗੀ।
ਬਾਕੀ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਅੱਗੇ ਕਿ ਤੁਹਾਨੂੰ ਸਿਡਨੀ ਚ ਆਉਂਦੇ ਹੋਏ ਅਸੀਂ ਮਹਿਮਾਨ ਨਵਾਜ਼ੀ ਚ ਕੋਈ ਕਮੀ ਨਹੀਂ ਛੱਡਾਂਗੇ, ਬਸ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ, ਸਾਨੂੰ ਇੱਕ ਵਾਰ ਪੁੱਛ ਲਓ। ਮੇਰਾ ਨੰਬਰ ਜੇ ਕਿਸੇ ਨੂੰ ਚਾਹੀਦਾ ਤਾਂ ਪਰਸਨਲ ਤੌਰ ਤੇ ਤੁਸੀਂ ਦੇ ਸਕਦੇ ਹੋ ਭਾਜੀ, ਉਹ ਹਰਮਨ ਰੇਡੀਓ ਦਾ ਹਵਾਲਾ
ਦੇ
ਮੇਰੇ ਨਾਲ ਸਵੇਰੇ 5 ਵਜੇ ਤੇ ਲੈ ਕੇ ਰਾਤ ਦੇ 10 ਵਜੇ ਤੱਕ ਐਨੀ ਟਾਈਮ ਕਾਲ ਕਰਕੇ ਕੋਈ ਵੀ ਵੀਰ ਭਲਾ ਹੈਲਪ ਜਾਂ ਕੋਈ ਵੀ ਗੱਲ ਪੁੱਛ ਸਕਦਾ ਭਾਈ।
ਬਿਲਕੁਲ ਜੀ ਬਿਲਕੁਲ, ਜੇ ਕਿਸੇ ਨੂੰ ਵੀ ਨੰਬਰ ਚਾਹੀਦਾ ਹੋਇਆ ਤਾਂ ਸਾਨੂੰ ਮੈਸੇਜ ਕਰਕੇ ਤੁਸੀਂ ਇਹਨਾਂ ਦਾ ਨੰਬਰ ਲੈ ਸਕਦੇ ਹੋ, ਜਗਵੀਰ ਸਿੰਘ ਹੋਰਾਂ ਦਾ, ਤੇ ਉਹ ਉਹਨਾਂ ਦੀਆਂ ਸੇਵਾਵਾਂ ਆਫਰ ਲਈ ਅਸੀਂ ਧੰਨਵਾਦ ਕਰਦੇ ਹਾਂ ਜੀ। ਸੋ ਬਹੁਤ ਮਿਹਰਬਾਨੀ ਜਗਵੀਰ ਬਾਈ, ਜ਼ਰੂਰ ਮੈਂ ਤਾਂ ਕੋਈ ਹੋਰ ਕਸ਼ਟ ਦੇਵੇ ਨਾ ਦੇਵੇ ਮੈਂ ਤਾਂ ਜ਼ਰੂਰ ਤੁਹਾਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਤੇ ਕਸ਼ਟ ਦੇਵਾਂਗਾ।
ਤੁਹਾਡੇ ਵਾਸਤੇ ਭਾਜੀ ਪਰਸਨਲ ਤੌਰ ਤੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਤੁਸੀਂ ਆਉਣਾ ਹੈ ਤੇ ਤੁਸੀਂ ਦਾਸ ਨੂੰ ਹੁਕਮ ਕਰ ਦਿਓ, ਤੁਹਾਡੇ ਕੋਲ ਨੰਬਰ ਹੈਗਾ ਹੀ ਹੈ, ਆਪਾਂ ਸ਼ਾਇਦ ਇੱਕ ਵਾਰ ਮਿਲੇ ਹੋ, ਯਾਦ ਹੋਵੇ ਤੁਹਾਨੂੰ ਸ਼ਾਇਦ ਨਾ ਹੋਵੇ, ਪਰ ਇਸ ਵਾਰ ਸ਼ਾਇਦ ਤੁਹਾਨੂੰ ਮੇਰਾ ਨਾਮ ਤੇ ਮੇਰੀ ਮੇਰੀ ਸ਼ਕਲ ਜ਼ਰੂਰ ਯਾਦ ਰਹੂਗੀ, ਹੋਪ ਕਰਦਾ।
ਜੀ ਜੀ ਜੀ, ਨਹੀਂ ਨਹੀਂ ਮੈਂ ਭੁੱਲਦਾ ਨਹੀਂ ਹੁੰਦਾ। ਤੇ ਬਾਕੀ ਤੁਸੀਂ ਨਾ ਜਿਹੜਾ ਸ਼ਬਦ ਵਰਤਿਆ ਉਹਦੇ ਤੋਂ ਅੱਜ ਕੱਲ ਨਾ ਥੋੜੀ ਜੀ ਬੂ ਆਉਣ ਲੱਗ ਗਈ, ਸੋ ਦਾਸ ਦੀ ਲੋੜ ਨੀ ਕਹਿਣ ਦੀ, ਮੈਂ ਹੀ ਕਹਿ ਦਿਆ ਕਰੋ, ਕਿਉਂਕਿ ਹਜੇ ਆਪਣੇ ਚ ਮੈਂ ਮਰੀ ਨੀ ਤੇ ਉਹ ਥੋੜਾ ਜਿਹਾ ਸ਼ਬਦ ਆ ਜਿਹੜਾ ਉਹ ਸ਼ਬਦ ਦਾ ਘਾਣ ਹੋਇਆ ਪਿਆ ਅੱਜ ਕੱਲ, ਤੇ ਮੈਨੂੰ ਲੱਗਦਾ ਵੀ ਇਸ ਸ਼ਬਦ ਨੂੰ ਸੈੱਟ ਹੋਣ ਤੇ 10-20 ਸਾਲ ਲੱਗ ਜਾਣਗੇ, ਇੰਨਾ ਕਿ ਇਸ ਸ਼ਬਦ ਦਾ ਜਿਹੜਾ ਘਾਣ ਹੋ ਗਿਆ।
ਸੋ ਸਹੀ ਗੱਲ ਹੈ
ਜੀ ਜੀ, ਸਭ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ।
ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇੱਕ ਸਵਾਲ ਸੀਗਾ ਕਿ ਤੁਸੀਂ ਇੰਡੀਆ ਜਾ ਕੇ ਆਏ ਹੈ, ਇੱਕ ਜ਼ਿਮੀਦਾਰਾਂ ਦੀ ਸਿਚੁਏਸ਼ਨ ਹੈ ਜਿਹੜੀ, ਇੱਕ ਜਿਹੜੇ ਫਾਰਮਰ ਲੋਕ ਹੈ ਵੀ ਉਹਨਾਂ ਬਾਰੇ ਕੁਝ ਤੁਸੀਂ ਦੇਖਿਆ ਹੋਇਆ ਤੇ ਉਹ ਜ਼ਰੂਰ ਸ਼ੇਅਰ ਕਰਿਓ ਕਿ ਵੀ ਉਹਨਾਂ ਦਾ ਜੀਵਨ ਪੱਧਰ ਚ ਕੋਈ ਸੁਧਾਰ ਜਾਂ ਕੋਈ ਨਵੀਂ ਚੰਗੀ ਗੱਲ, ਠੀਕ ਹੈ, ਜ਼ਰੂਰੀ ਨੀ ਮਾੜੀ ਗੱਲ, ਕੋਈ ਚੰਗੀ ਗੱਲ ਦੇਖਿਆ
ਖੁਦਕੁਸ਼ੀਆਂ ਹੋ ਰਹੀਆਂ ਜਾਂ ਕੋਈ ਡਰਾਮਾ ਜਾਂ ਉਹ ਕੁਛ ਗਲਤ ਨੀ ਹੋ ਰਿਹਾ। ਦੇਖੋ ਦੁਨੀਆਂ ਬਹੁਤ ਵਿਸ਼ਾਲ ਆ, ਦੁਨੀਆਂ ਚ ਚੰਗੇ ਦਾ ਵੀ ਅੰਤ ਨੀ, ਦੁਨੀਆਂ ਚ ਮਾੜੇ ਦਾ ਵੀ ਅੰਤ ਨੀ, ਦੁਨੀਆਂ ਚ ਜਿਹੜੇ ਪੋਜ਼ਿਟਿਵਿਟੀ ਦਾ ਵੀ ਅੰਤ ਨੀ, ਨੈਗੇਟਿਵਿਟੀ ਦਾ ਵੀ ਅੰਤ ਨੀ। ਸੋ ਇਸ ਕਰਕੇ ਜਿਹੜਾ ਓਵਰਆਲ ਜੇ ਗੱਲ ਕਰੀਏ ਨਾ ਤੇ ਜ਼ਿਮੀਦਾਰੇ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀਆਂ ਆ ਗਈਆਂ, ਬਹੁਤ ਜ਼ਿਆਦਾ ਖੁਸ਼ਹਾਲ ਹੋ ਗਿਆ। ਜਿਹੜੇ ਜ਼ਿਮੀਦਾਰ ਕੋਲੇ ਇੱਕ ਢੱਗਾ ਨੀ ਜੁੜਦਾ ਸੀ ਉਸ ਕੋਲੇ ਅੱਜ ਚੰਗੀਆਂ ਚੰਗੀਆਂ ਕਾਰਾਂ, ਕੋਠੀਆਂ, ਸਭ ਕੁਛ ਆ। ਇਹ ਵੱਖਰੀ ਗੱਲ ਆ ਵੀ ਕਈ ਵਾਰੀ ਥੋੜੇ ਜੇ ਜ਼ਿਆਦਾ ਹੋਣ ਕਰਕੇ ਜਾਂ ਕੁਝ ਇੱਕ ਬੱਚੇ ਨਵੇਂ ਨਵੇਂ ਉੱਠ ਕੇ ਤੇ ਉਹ ਮੁਸੀਬਤਾਂ ਚ ਖੜਾ ਕਰ ਦਿੰਦੇ ਆ, ਜਾਂ ਬੈਕ ਐਂਡ ਤੇ ਕਰਜ਼ੇ ਆ ਉਹ ਇੱਕ ਅੱਡ ਚੱਕਰ ਆ, ਪਰ ਓਵਰਆਲ ਆ ਜਿਹੜਾ ਜ਼ਿਮੀਦਾਰ ਦਾ ਪੱਧਰ ਜਾਂ ਪਿੰਡਾਂ ਦਾ ਪੱਧਰ ਕਾਫੀ ਸੁਧਾਰ ਹੋਇਆ।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਕੋਈ ਵੀ ਗੱਲ ਹੋਵੇ ਦਾਸ ਮੈਮ ਫੇਰ ਕਹਿਣ ਲੱਗਾ ਸੀਗਾ ਕਿ ਸਾਨੂੰ ਮੌਕਾ ਦੇ, ਧੰਨਵਾਦ
ਜੀ, ਬਹੁਤ ਮਿਹਰਬਾਨੀ ਮਿਹਰਬਾਨੀ। ਸੋ ਜਗਵੀਰ ਸਿੰਘ ਸਿਡਨੀ ਤੋਂ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਜਿਹੜਾ ਆਪਣੀ ਆਫਰ ਕੀਤੀਆਂ ਸਰਵਿਸਿਜ਼, ਸੋ ਤੁਸੀਂ ਵੀ ਉਹਨਾਂ ਦੀ ਜਿਹੜਾ ਲਾਹਾ ਲੈ ਸਕਦੇ ਹੋ। ਸੋ ਮੈਂ ਗੱਲਬਾਤ ਕਰ ਰਿਹਾ ਸੀ ਵੋਟ ਪਾਉਣ ਦੀ ਗੱਲ ਜੀ, ਤੇ ਜਿੱਦਾਂ ਦੱਸਿਆ ਵੀ MLSC ਦੀ ਵੋਟ ਤਾਂ ਤੁਸੀਂ ਜਿਹੜੀਆਂ ਜਿਹੜੇ ਵੋਟ ਪੇਪਰ ਆ ਦੋ ਬੈਲਟ ਪੇਪਰ ਹੋਣਗੇ, ਇੱਕ ਹਰਾ ਤੇ ਇੱਕ ਵਾਈਟ ਕਹਿ ਸਕਦੇ ਆ। ਜਿਹੜਾ ਤਾਂ MP ਦੇ ਵੋਟ ਆ, MP ਦੇ ਵੋਟ ਚ ਦੋ ਤਰੀਕੇ ਆ ਤੁਹਾਡੇ ਵੋਟ ਪਾਉਣ ਦੇ। ਨੰਬਰ ਇੱਕ ਤਾਂ ਵੀ ਤੁਸੀਂ ਉਹਨੂੰ ਪ੍ਰੈਫਰੈਂਸ ਪਾਰਟੀ ਨੂੰ ਦੇ ਦਿੱਤੀ ਆ ਤੇ ਉਹਦੇ ਤੇ ਟਿਕ ਕਰ ਦਿੱਤੀ ਆ। ਦੂਜਾ ਜਿਹੜਾ ਹੈਗਾ ਤੁਸੀਂ ਉਹਨਾਂ ਨੂੰ ਨੰਬਰ ਦਿੱਤੇ ਆ, ਨੰਬਰ ਦੇਣ ਦੇ ਵਿੱਚ ਵੀ ਬੜੀ ਵੱਡੀ ਚੀਜ਼ ਆਉਂਦੀ ਆ ਵੀ ਜੇ ਮੰਨ ਲਓ ਤੁਸੀਂ ਇੱਕ ਕੈਂਡੀਡੇਟ ਨੂੰ ਪਸੰਦ ਕਰਦੇ ਹੋ ਸਭ ਤੋਂ ਵੱਧ ਤਾਂ ਉਹਨੂੰ ਇੱਕ ਨੰਬਰ ਦੇਤਾ, ਉਦੋਂ ਦੂਜੀ ਚੋਇਸ ਤੁਹਾਡੀ ਕਿਹੜਾ ਕੈਂਡੀਡੇਟ ਹੋ ਸਕਦਾ, ਉਹਨੂੰ ਦੋ ਦੇਤਾ, ਤੀਜਾ ਉਦੋਂ ਚੌਥਾ, ਇੱਦਾਂ ਕਰਕੇ ਤੁਹਾਨੂੰ ਸਾਰੇ ਕੈਂਡੀਡੇਟਾਂ ਨੂੰ ਨੰਬਰ ਦੇਣੇ ਪੈਣਗੇ। ਤੇ ਮੇਰਾ ਇਹ ਮੰਨਣਾ ਵੀ ਤੁਹਾਨੂੰ ਨੰਬਰ ਦੇਣੇ ਚਾਹੀਦੇ ਆ, ਨੰਬਰ ਦੇ ਕੇ ਤੁਹਾਨੂੰ ਵੋਟ ਪਾਉਣੀ ਚਾਹੀਦੀ ਆ। ਤੇ ਉਹਦੇ ਨਾਲ ਕੀ ਹੁੰਦਾ ਵੀ ਫਿਰ ਤੁਹਾਨੂੰ ਜਿਹੜਾ ਜਿਹੜੀ ਜਿੱਤ ਹਾਰ ਆ ਜਾਂ ਤੁਹਾਡੀ ਚੋਇਸ ਆ ਉਵੇਂ ਆਉਂਦੀ ਹੈ ਤੇ ਉਵੇਂ ਪ੍ਰੈਫਰੈਂਸ ਮਿਲਦੀ ਆ। ਸੋ ਕਾਲ ਇੱਕ ਹੋਰ ਆ ਗਈ ਆ ਜੀ, ਹੈਲੋ, ਰਿੰਗ ਹੋ ਰਹੀ ਹੈ ਜੀ ਕਾਲ, ਮੈਨੂੰ ਸ਼ੋ ਨਹੀਂ ਹੋ ਰਹੀ ਹਲੇ, ਤੇ ਜ਼ਰੂਰ ਮੈਂ ਲੈਣਾ ਕਾਲ ਸ਼ੋ ਹੁਣ ਸਰ। ਮੈਨੂੰ ਲੱਗਦਾ ਸਰਬਜੀਤ ਕੋਈ ਟੈਕਨੀਕਲ ਦਿੱਕਤ ਆ, ਕਾਲ ਸ਼ੋ ਨਹੀਂ ਹੋ ਰਹੀ। ਹੈਲੋ ਹੈਲੋ, ਸੋ ਕੋਈ ਗੱਲ ਨੀ ਜੀ, ਕਾਲ ਵੱਜ ਰਹੀ ਆ ਤੇ ਕਾਲ ਨੂੰ ਜਿਹੜਾ ਉਹ ਸ਼ੋ ਨਹੀਂ ਹੋ ਰਹੀ, ਮੈਂ ਛੇਤੀ ਕੋਸ਼ਿਸ਼ ਕਰਦਾ ਜੇ ਹੋ ਗਈ ਹੈ ਸ਼ੋ। 355 ਸਤਿ ਸ੍ਰੀ ਅਕਾਲ ਜੀ,
ਬਾਈ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ, ਕੌਣ ਸਾਹਿਬ ਬੋਲ ਰਹੇ ਹੋ?
ਹਾਂਜੀ ਬਾਈ, ਮੈਂ ਮੇਲਟਲ ਬੋਲਦਾ ਜੀ, ਕ੍ਰੇਗੀ ਬੰਦ ਤੋਂ ਜੀ, ਮੈਲਬੋਰਨ ਕ੍ਰੇਗੀ ਬੰਦ।
ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਬਾਈ ਤੇ ਸਾਰੇ ਸਰੋਤਿਆਂ ਨੂੰ ਬਾਈ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਜੀ ਜੀ ਸਤਿ ਸ੍ਰੀ ਅਕਾਲ
ਭਾਈ, ਕੱਲ ਜੀ
ਜ਼ਰੂਰ ਜੀ
ਆਪਣੀ ਟੀਮ ਇੱਥੇ ਪਹੁੰਚੀ ਕ੍ਰੇਗੀ ਬੰਦ ਦੇ ਵਿੱਚ, ਹਰਮਾ ਰੇਡੀਓ ਦੀ
ਜੀ,
ਅਮਨਦੀਪ ਹੋਰੀ, ਸੁਖਪ੍ਰੀਤ ਹੋਰੀ
ਜੀ ਜੀ,
ਤੇ ਮਿਲ ਕੇ ਜੀ ਬਹੁਤ ਖੁਸ਼ੀ
ਹੋਈ। ਹਾਂਜੀ ਹਾਂਜੀ,
ਸਾਰੀ ਟੀਮ ਮਿਲ ਕੇ ਖੁਸ਼ੀ ਹੋਈ। ਤੇ ਉਸ ਤੋਂ ਬਾਅਦ ਜਿਹੜਾ ਕੀ ਉੱਥੇ ਸੁਣਿਆ ਜੀ ਗੁਰਦੁਆਰਾ ਸਾਹਿਬ ਕ੍ਰੇਗੀ ਬੰਦ ਦੇ ਵਿੱਚ, ਉਹ ਤਾਂ ਜੀ ਅੰਤੀ ਸੀਗਾ ਜੀ, ਆਪਾਂ ਇਹ ਕਹਿ ਦਈਏ, ਆਪਾਂ ਨੇ ਇਹਦੇ ਪਹਿਲਾਂ ਇਹੋ ਜਿਹਾ ਕੁਛ ਆਪਣੇ ਨੌਲੇਜ ਚ ਨਹੀਂ ਸੀਗਾ ਜੀ, ਹੈ ਨਾ, ਇਹ ਚੀਜ਼ਾਂ ਵੀ ਹੁੰਦੀਆਂ।
ਤੇ
ਭਾਈ ਸੁਖਮ ਸਿੰਘ ਜੀ ਦਾ ਸੁਣਿਆ ਤਾਂ ਜੀ ਆਨੰਦ ਆਇਆ ਜੀ, ਹੈ ਨਾ, ਔਰ ਘੰਟਾ ਬੈਠੇ ਪਤਾ ਵੀ ਨਹੀਂ ਲੱਗਿਆ ਜੀ ਕਿਤੇ ਘੰਟਾ ਨਹੀਂ।
ਜੀ 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 ਬਿਲਕੁਲ ਜੀ, ਬਹੁਤ ਮੈਂ ਸਾਰੇ ਸਰੋਤਿਆਂ ਨੂੰ ਇਹ ਗੱਲ ਕਹਿ ਕੇ ਹਟਿਆ ਵੀ ਕਈ ਵਾਰੀ ਵਹਿਮ ਬਣ ਜਾਂਦਾ ਵੀ ਰਾਗਾਂ ਚ ਕੀਰਤਨ ਸਾਨੂੰ ਸੁਣਨਾ ਔਖਾ ਜਾਂ ਬਹੁਤ ਔਖਾ ਪਤਾ ਨੀ ਕਿਹਾ ਜਾ, ਪਰ ਮੈਨੂੰ ਵੀ ਸੁਣ ਕੇ ਪਤਾ ਲੱਗਿਆ ਵੀ ਜਿਹੜਾ ਅਸਲੀ ਕੀਰਤਨ ਆ ਜਾਂ ਗੁਰੂ ਸਾਹਿਬ ਉਹ ਰਾਗਾਂ ਚ ਹੀ ਕਿਉਂ ਕਰਦੇ ਸਨ, ਉਹ ਹੁਣ ਭਾਵੇਂ ਪ੍ਰਿੰਸੀਪਲ ਸੁਖਵੰਤ ਸਿੰਘ ਹੋਰਾਂ ਨੂੰ ਸੁਣ ਕੇ ਪਤਾ ਲੱਗਿਆ। ਸੋ ਤੁਸੀਂ ਵੀ ਆਨੰਦ ਮਾਣਿਆ ਜੀ, ਬਹੁਤ ਮਿਹਰਬਾਨੀ।
ਤੇ ਮਿੰਟੂ ਬਾਈ ਇੱਕ ਹੋਰ ਸੀ, ਪਹਿਲਾਂ ਵੀ ਜਾਂਦੇ ਸੀ ਹੈ ਨਾ ਵੀ ਉਦੋਂ ਪਹਿਲਾਂ ਵੀ ਲਾਸਟ ਹੈ ਨਾ ਵੀਕ ਦੇ ਵੀਕ ਫੈਮਿਲੀ ਨੂੰ ਲੈ ਕੇ ਜਾਂਦੇ ਹੈ ਨਾ ਵੀ ਜਸ ਜਾਣਾ ਹੈ ਨਾ, ਮੱਥਾ ਟੇਕ ਕੇ 5-7 ਮਿੰਟ ਬੈਠ ਹੀ ਹੁੰਦਾ ਸੀਗਾ ਹੈ ਨਾ, ਕਿ ਉਹ ਆਪਣੀ ਨਹੀਂ ਹੈ ਨਾ ਪਤਾ ਨਹੀਂ ਲੱਗਦਾ ਵੀ ਆਪਾਂ ਜਾਣਾ ਹੈ ਨਾ ਵੀ ਆਪਾਂ ਐਡੀ ਐਡੀ ਸਮਝ ਨਹੀਂ ਸੀਗੀ ਇਸ ਚੀਜ਼ ਦੀ, ਪਰ ਹੁਣ ਡਿਫਰੈਂਟ ਲੱਗਿਆ। ਤੁਸੀਂ ਘੰਟਾ ਬੈਠੋ ਹੈ ਨਾ, ਤੁਸੀਂ ਇੱਕ ਆਨੰਦ ਚ ਹੈ ਨਾ, ਮੈਂ ਆਪ ਵੀ ਨਾਲ ਗਾਈ ਜਾਂਦੇ
ਸੰਗਤ ਦਾ ਅਸਰ ਇਹੀ ਹੁੰਦਾ, ਜੇ ਤੁਸੀਂ ਮਾੜੇ ਬੰਦਿਆਂ ਕੋਲ ਇਹੀ ਟਾਈਮ ਚਾਰ ਗਲਾਸੀਆਂ ਖੜਕਾਉਣ ਵਾਲਿਆਂ ਕੋਲ ਲਾਉਂਦੇ ਤਾਂ ਤੁਹਾਨੂੰ ਗਲਾਸੀ ਦੇ ਵਿੱਚ ਹੀ ਤੁਹਾਨੂੰ ਪਤਾ ਲੱਗਦਾ ਵੀ ਖਣੀ ਖੀਰਾ ਸਵਾਦ ਹੁੰਦਾ ਕਿ ਨਾਲ ਗੰਢਾ ਖਾਣਾ ਚਾਹੀਦਾ ਕਿ ਭੁਜੀਆ, ਤੁਹਾਨੂੰ ਇਹ ਗੱਲਾਂ ਚੇਤੇ ਆਉਂਦੀਆਂ। ਤੁਸੀਂ ਕਿਸੇ ਕੀਰਤਨ ਕਰ ਲਈ ਆ ਤਾਂ ਤੁਹਾਨੂੰ ਕੀਰਤਨ ਚੋਂ ਰਸ ਆ ਗਿਆ, ਸੋ ਸੰਗਤ ਦੀ ਮਹੱਤਤਾ ਇਸੇ ਨੂੰ ਕਹਿੰਦੇ ਆ। ਫਿਰ ਚੰਗੀ ਸੰਗਤ ਕਰਨੀ ਵੀ ਜ਼ਿੰਦਗੀ ਦੇ ਵਿੱਚ ਚੰਗੀ ਖੁਰਾਕ ਖਾਣ ਦੇ ਬਰਾਬਰ ਹੀ ਹੈ।
ਹਾਂਜੀ, ਬਹੁਤ ਵਧੀਆ ਲੱਗਿਆ ਬਾਈ, ਸਾਰੀ ਟੀਮ ਆਈ ਇੱਥੇ, ਇੱਥੇ ਹਾਕੀ ਕਲੱਬ ਬਣਾਇਆ ਹੋਇਆ ਹਨਾ ਭਾਈ ਤਕਦੀਰ ਸਿੰਘ ਹੋਰਾਂ ਦਾ
ਜੀ ਜੀ,
ਤੇ ਉਹਨਾਂ ਦੇ ਪ੍ਰੈਜ਼ੀਡੈਂਟ ਸੀ ਸਾਰੇ ਆਏ ਜੀ ਇੱਥੇ ਹਨਾ, ਥੋੜੇ ਉੱਚੀ ਤੇ ਲਿਮਿਟਡ ਜਿਹੇ ਬੰਦੇ, ਪਰ ਬਹੁਤ ਚੰਗਾ ਲੱਗਿਆ ਜੀ ਕਿ ਇੱਕ ਦੂਜੇ ਦੇ ਰੂਬਰੂ ਹੋਏ, ਗੱਲਾਂ ਕੀਤੀਆਂ ਹਨਾ, ਪਰਸਨਲੀ ਮਿਲੇ, ਕਿਉਂ ਅੱਗੇ ਰੇਡੀਓ ਤੋਂ ਸੁਣ ਲਈਦਾ ਸੀ ਹਨਾ ਵੀ ਆਹ ਸੁਖਪ੍ਰੀਤ ਨੇ ਹਨਾ ਜੀ, ਆਹ ਭਾਈ ਅਮਨਦੀਪ ਨੇ, ਤੇ ਪਰ ਜਿਵੇਂ ਭਾਈ ਅਮਨਦੀਪ ਨੂੰ ਦੇਖਿਆ ਉਹ ਲੱਗਦੇ ਹੀ ਨੀ ਸੀਗੇ ਜੀ, ਐਡੀ ਸਿੰਪਲ ਉਹਨਾਂ ਦੀ ਲਾਈਫ ਹਨਾ, ਸਾਦਾ ਸਾਦਾ ਰਹਿਣਾ ਸਹਿਣਾ ਸਾਰਾ ਜੀ
ਜੀ,
ਚੰਗਾ ਲੱਗਿਆ ਜੀ, ਬਹੁਤ ਵਧੀਆ ਲੱਗਿਆ,
ਸਾਦਾ ਜੀਵਨ ਉੱਚ ਵਿਚਾਰ
ਭਾਈ
ਜੀ ਜੀ ਜੀ, ਸੋ
ਭਾਈ ਥੈਂਕ ਯੂ ਸਾਰੀ ਟੀਮ ਦਾ,
ਮਹਿੰਦਰ ਸਿੰਘ ਬਹੁਤ, ਨਹੀਂ ਨਹੀਂ ਤੁਹਾਡਾ ਵੀ ਬਹੁਤ ਪਿਆਰ ਦੇਣ ਲਈ ਥੈਂਕ ਯੂ ਆ ਜੀ, ਤੇ ਮਿਲਦੇ ਹਾਂ ਕੋਈ ਨੀ, ਰੱਬ ਸੁੱਖ ਰੱਖੇ। ਸਿਡਨੀ ਨਹੀਂ ਤਾਂ ਫਿਰ ਮੈਲਬਰਨ ਗੇਮਾਂ ਚ ਜਾਂ ਗ੍ਰਿਫਤ ਗੇਮਾਂ ਚ ਅਸੀਂ ਵੀ ਤੁਹਾਡੇ ਦਰਸ਼ਨ ਕਰਦੇ ਹਾਂ, ਜਰੂਰ ਮਿਲਾਂਗੇ।
ਚਲੋ ਠੀਕ ਹੈ ਭਾਜੀ, ਥੈਂਕ ਯੂ, ਧੰਨਵਾਦ ਜੀ, ਰੱਬ ਰਾਖੇ।
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਦੋਸਤੋ, ਮਹਿੰਦਰ ਸਿੰਘ ਜੁੜੇ ਹੋਏ ਸਨ ਗ੍ਰੈਗਬਨ ਤੋਂ ਸਾਡੇ ਨਾਲ। ਸੋ ਪ੍ਰੋਗਰਾਮ ਦਾ ਸਮਾਂ ਖਿਸਕ ਗਿਆ ਜੀ, ਤੇ ਪਰ ਮੈਂ ਜਾਂਦਾ ਜਾਂਦਾ ਬੂਟਾਂ ਬਾਰੇ ਜਾਣਕਾਰੀ ਦੇ ਰਹੀ ਮੇਰੀ ਅਧੂਰੀ ਰਹਿ ਗਈ ਸੀ ਕਾਲ ਆਉਣ ਕਾਰਨ, ਮੈਂ ਦੱਸਦਿਆਂ ਜੀ ਵੀ ਜੇ ਤੁਸੀਂ ਮੈਂਬਰ ਪਾਰਲੀਮੈਂਟ ਦੀ ਵੋਟ ਪਾਉਣ ਜਾ ਰਹੇ ਹੋ ਤਾਂ ਉਹਦੇ ਚ ਨੰਬਰਿੰਗ ਜ਼ਰੂਰ ਦਿਓ। ਨੰਬਰਿੰਗ ਨਾਲ ਕੀ ਹੈ ਵੀ ਤੁਹਾਡੀ ਚੋਇਸ ਬਣ ਜਾਂਦੀ ਹੈ ਵੀ ਤੁਹਾਡੀ ਪਹਿਲੀ ਪਸੰਦ ਇਹ ਹੈ, ਦੂਜੀ ਪਸੰਦ ਇਹ ਹੈ, ਤੀਜੀ ਪਸੰਦ। ਕਈ ਵਾਰ ਕੀ ਹੁੰਦਾ ਵੀ ਹੋ ਸਕਦਾ ਤੀਜੀ ਪਸੰਦ ਹੀ ਜਿੱਤ ਜੇ, ਕਿਉਂਕਿ ਉਹ ਮੈਜੋਰਿਟੀ ਦੇਖੀ ਜਾਂਦੀ ਹੈ ਵੀ ਕਿੰਨੇ ਬੰਦਿਆਂ ਨੇ ਉਹਨਾਂ ਨੂੰ ਪ੍ਰੈਫਰ ਕੀਤਾ। ਜੇ ਉਹ ਚ ਪ੍ਰੈਫਰੈਂਸ ਜ਼ਿਆਦਾ ਹੋ ਗਈ ਪਹਿਲੇ ਨਾਲੋਂ ਤਾਂ ਉਹ ਹੋ ਸਕਦਾ ਤੀਜੀ ਪਸੰਦ ਹੀ ਜੇਤੂ ਹੋ ਜੇ। ਪਰ ਇੱਥੇ ਮੈਂ ਇੱਕ ਚੀਜ਼ ਨੋਟ ਕੀਤੀ ਹੈ ਵੀ ਜਿਹੜੇ ਇੱਕ ਦੂਜੇ ਦੇ ਵੱਡੇ ਵਿਰੋਧੀ ਹੁੰਦੇ ਆ ਉਹ ਹਮੇਸ਼ਾ ਇਹ ਗੱਲ ਕਹਿੰਦੇ ਆ, ਤੇ ਇਹ ਕਾਰਗਰ ਵੀ ਆ ਮੇਰੇ ਹਿਸਾਬ ਨਾਲ, ਹੋਣੀ ਵੀ ਚਾਹੀਦੀ ਆ। ਮੰਨ ਲਓ ਤੁਸੀਂ ਦੋ ਵੱਡੀਆਂ ਪਾਰਟੀਆਂ, ਮੈਂ ਕਿਸੇ ਵੀ ਪਾਰਟੀ ਦਾ ਇੱਥੇ ਨਾਂ ਨਹੀਂ ਲਊਂਗਾ ਕਿਉਂਕਿ ਮੀਡੀਆ ਦਾ ਅਸੂਲ ਨਹੀਂ ਹੈ, ਦੋ ਵੱਡੀਆਂ ਪਾਰਟੀਆਂ, ਇੱਕ ਪਾਰਟੀ ਨੂੰ ਤੁਸੀਂ ਇੱਕ ਨੰਬਰ ਦੇਣਾ ਚਾਹੁੰਦੇ ਹੋ, ਜਿਤਾਉਣਾ ਚਾਹੁੰਦੇ ਹੋ, ਤੇ ਦੂਜੀ ਪਾਰਟੀ ਨੂੰ ਤੁਸੀਂ ਹਰਾਉਣਾ ਚਾਹੁੰਦੇ ਹੋ, ਮੰਨ ਲਓ, ਤਾਂ ਤੁਹਾਨੂੰ ਕੀ ਕਰਨਾ ਪੈਣਾ? ਤੁਹਾਨੂੰ ਜਿਤਾਉਣ ਵਾਲੀ ਪਾਰਟੀ ਨੂੰ ਇੱਕ ਨੰਬਰ, ਹਰਾਉਣ ਵਾਲੀ ਪਾਰਟੀ ਨੂੰ ਲਾਸਟ ਨੰਬਰ ਦੇਣਾ ਪਊਗਾ, ਸੱਤਵਾਂ, ਛੇਵਾਂ, ਜੋ ਵੀ ਚੋਇਸ ਲਾਸਟ ਚੋਇਸ ਆ, ਤਾਂ ਜਾ ਕੇ ਉਹਨਾਂ ਦਾ ਆਪਸ ਵਿੱਚ ਡਿਫਰੈਂਸ ਪਊਗਾ। ਜੇ ਤੁਸੀਂ ਮੰਨੋ ਵੀ ਮੈਂ ਜਿੱਤਣ ਵਾਲੀ ਪਾਰਟੀ ਨੂੰ ਇੱਕ ਦੇਤਾ ਤੇ ਹਾਰਨ ਵਾਲੀ ਨੂੰ ਦੋ ਦੇਤਾ, ਤਾਂ ਉਹ ਹੋ ਸਕਦਾ ਵੀ ਦੋ ਨੰਬਰ ਵਾਲਾ ਹੀ ਜਿੱਤ ਜੇ, ਕਿਉਂਕਿ ਜਿਹੜੀ ਇੱਥੇ ਵੋਟ ਪ੍ਰੈਫਰੈਂਸ ਦੇ ਹਿਸਾਬ ਨਾਲ ਕੰਮ ਕਰਦੀ ਹੈ ਵੀ ਕਿੰਨੇ ਪ੍ਰੈਫਰ ਕਰਦੀ ਹੈ ਵੋਟ, ਕਿੰਨੀਆਂ ਮਿਨੀਮਮ ਵੋਟ ਪੈਣੀਆਂ ਚਾਹੀਦੀਆਂ, ਉਦੋਂ ਬਾਅਦ ਪ੍ਰੈਫਰੈਂਸ ਕਿੰਨੀ ਆ। ਸੋ ਥੋੜਾ ਜਿਹਾ ਕਨਫਿਊਜ਼ਨ ਆ ਇੱਥੇ ਵੋਟਿੰਗ ਸਿਸਟਮ ਦੇ ਵਿੱਚ, ਪਰ ਜਿਵੇਂ ਜਿਵੇਂ ਤੁਸੀਂ ਖੁਦ ਪਾਓਗੇ ਵੋਟ ਜਾਂ ਦੇ ਵਿੱਚ ਜਾਓਗੇ ਤੁਹਾਨੂੰ ਪਤਾ ਲੱਗ ਜੂਗਾ। ਸੋ ਬੈਟਰ ਆਈਡੀਆ ਜੀ ਵੀ ਜਿਹੜੇ ਵੀ ਕੈਂਡੀਡੇਟ ਨੂੰ ਤੁਸੀਂ ਚਾਹੁੰਦੇ ਹੋ ਉਹਨੂੰ ਇੱਕ ਨੰਬਰ ਦਿਓ, ਤੇ ਉਦੋਂ ਬਾਅਦ ਫਿਰ ਜਿਹਨੂੰ ਤੁਸੀਂ ਨਹੀਂ ਚਾਹੁੰਦੇ ਵੀ ਉਹ ਨਾ ਆਵੇ ਉੱਥੇ, ਤਾਂ ਉਹਨੂੰ ਲਾਸਟ ਨੰਬਰ ਦਿਓ। ਦੂਜਿਆਂ ਨੂੰ ਫਿਰ ਤੁਸੀਂ ਆਪਦੀ ਉਹਨਾਂ ਦੀ ਚੋਇਸ ਮੁਤਾਬਕ ਜਾਂ ਉਹਨਾਂ ਦੀ ਆਪਣੀ ਸੋਚ ਮੁਤਾਬਕ ਵੀ ਕਿਹੜਾ ਚੰਗਾ ਜਾਂ ਕਿਹਦੀਆਂ ਪਾਲਿਸੀਜ਼ ਚੰਗੀਆਂ, ਉਵੇਂ ਉਹਨਾਂ ਨੂੰ ਨੰਬਰਿੰਗ ਦਿਓ। ਇਹ ਇੱਕ ਤਰੀਕਾ। ਤੇ ਦੂਜਾ ਮੈਂ ਤੁਹਾਨੂੰ ਦੱਸਦਾ ਵੀ ਵੋਟ ਤੁਸੀਂ ਜੇ ਪਾਉਣੀ ਚਾਹੁੰਦੇ ਹੋ ਤੁਸੀਂ 17 ਤਰੀਕ ਹੀ ਵੇਟ ਨਾ ਕਰੋ। 17 ਤਰੀਕ ਤਾਂ ਵੋਟਾਂ ਦਾ ਫਾਈਨਲ ਡੇ ਆ, ਜੇ ਉਦਨ ਤੁਸੀਂ ਮੁਸ ਕਰਕੇ ਪਾਉਣੀ ਵੋਟ ਤਾਂ ਤੁਹਾਨੂੰ ਜੁਰਮਾਨਾ ਭਰਨਾ ਪਊ। ਇਹ ਇੰਡੀਆ ਵਾਲਾ ਕਾਨੂੰਨ ਨਹੀਂ ਹੈ ਵੀ ਵੋਟ ਪਾਓ ਨਾ ਪਾਓ, ਇੱਥੇ 100% ਪੋਲਿੰਗ ਜ਼ਰੂਰੀ ਆ। ਸੋ ਸਭ ਤੋਂ ਬੈਸਟ ਆਈਡੀਆ ਜੀ, ਹੁਣ ਤੁਸੀਂ ਆਪਦੇ ਇਲਾਕੇ ਚ ਦੇਖੋ, ਪੋਲਿੰਗ ਪਿਛਲੇ 4-5 ਦਿਨਾਂ ਤੋਂ ਖੁੱਲੀ ਹੋਈ ਆ, ਤੇ ਪਿਛਲੀ 5 ਤਰੀਕ ਤੋਂ ਖੁੱਲੀ ਹੋਈ ਆ ਪੋਲਿੰਗ। ਤੁਸੀਂ ਜਾਓ ਆਪਣੇ ਇਲਾਕੇ ਦੇ ਜਿੱਥੇ ਵੀ ਪੋਲਿੰਗ ਹੁੰਦੀ ਹੈ, ਡੇਲੀ ਪੋਲਿੰਗ ਹੁੰਦੀ ਹੈ ਦਿਨੇ ਦਿਨੇ, ਤੁਸੀਂ ਜਾਓ ਜਾ ਕੇ ਉੱਥੇ ਬੈਲਟ ਪੇਪਰ ਮੰਗੋ ਤੇ ਆਪਦੀ ਵੋਟ ਪੋਲ ਕਰਿਆਓ। ਤੇ ਇਹ ਇੱਕ ਤਰੀਕਾ ਛੇਤੀ ਜਿਹੜਾ ਆਪਣੇ ਆਪ ਨੂੰ ਆਪਦੀ ਜ਼ਿੰਮੇਵਾਰੀ ਤੋਂ ਫਾਰਗ ਹੋਣ ਦਾ। ਮੈਂ ਵੀ ਅੱਜ ਜਾਂ ਕੱਲ ਛੁੱਟੀ, ਅੱਜ ਦਾ ਕੱਲ ਨੂੰ ਜ਼ਰੂਰ ਮੈਂ ਵੀ ਜਾ ਕੇ ਆਪਣੀ ਜਿਹੜੀ ਵੋਟ ਜਿਹੜੀ ਪਾਵਾਂਗਾ। ਸੋ ਤੁਸੀਂ ਵੀ ਆਪਣੀ ਆਪਣੀ ਵੋਟ ਸੰਬੰਧਿਤ ਕੈਂਡੀਡੇਟ ਨੂੰ ਪਾ ਸਕਦੇ ਹੋ। ਸੋ ਸਾਡੇ ਨਾਲ ਕੁਲਵਿੰਦਰ ਸਿੰਘ ਗ੍ਰਿਫਤ ਤੋਂ ਜੁੜਿਆ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕੀ ਹਾਲ ਨੇ ਜੀ, ਆਈ ਲਾਈਕ ਯੂਅਰ ਪ੍ਰੋਗਰਾਮ, ਕੀਪ ਇਟ ਅਪ, ਥੈਂਕ ਯੂ। ਸੋ ਉਸ ਤੋਂ ਬਾਅਦ ਧਣੀ ਸਾਹਿਬ ਫੇਰ ਜੁੜਿਆ ਜੀ, ਕਹਿੰਦੇ ਜੀ ਠੀਕ ਆ ਜੀ, ਮਿਲਾਂਗੇ ਤੁਹਾਨੂੰ ਬਾਬਾ ਜੀ ਸਿਡਨੀ, ਕਦੋਂ ਪ੍ਰੋਗਰਾਮ ਰਾਗ ਵਾਲਾ ਗੁਰਬਾਣੀ ਗਲੈਨਵੁੱਡ ਚ ਗੁਰਦੁਆਰਾ ਚ। ਸੋ ਤੁਸੀਂ ਇਸ ਲਈ ਜੀ, ਤੁਸੀਂ ਪੋਸਟਰ ਚੈੱਕ ਕਰੋ, ਤੁਸੀਂ ਦੇਖੋਗੇ ਵੈਬਸਾਈਟ ਦੇ ਉੱਤੇ ਵੀ ਪੋਸਟਰ ਪਾਇਆ ਹੋਇਆ, ਤੇ ਅਸੀਂ ਵੀ ਥਾਂ ਥਾਂ ਸ਼ੇਅਰ ਕੀਤੇ ਹੋਏ, ਰੇਡੀਓ ਪੇਜ ਤੇ ਵੀ ਸ਼ੇਅਰ ਆ। ਤੁਸੀਂ ਉੱਥੇ ਪੋਸਟਰ ਦੇ ਉੱਤੇ ਜਾ ਕੇ ਆਪਣੇ ਏਰੀਏ ਦਾ ਜਿਹੜਾ ਟਾਈਮ ਤੇ ਡੇਟ ਚੈੱਕ ਕਰ ਲਓ, ਪਰ ਮੈਂ ਆਪ ਨੂੰ ਜ਼ਰੂਰ ਕਹੂੰਗਾ ਜ਼ਰੂਰ ਦੇਖਣ ਜਾਇਓ। ਸਰਬਜੀਤ ਸਿੰਘ ਨਿੱਜਰ ਇਟਲੀ ਤੋਂ ਜੁੜਿਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ, ਅੱਜ ਦੇ ਕਲਾਕਾਰ ਹੀ ਦੇਖ ਲੋ ਮੂਸੇ ਵਾਲੇ, ਤੇ ਜੇ ਟਾਈਮ ਲੱਗਿਆ ਤਾਂ ਸੌਂਗ ਪਲੇ ਕਰ ਦਿਓ ਉਹਦਾ। ਇਹ ਓਕੇ ਜੀ, ਅੱਜ ਦੇ ਦਾ ਕਲਾਕਾਰ ਹੀ ਦੇਖ ਲੋ ਮੂਸੇ ਵਾਲੇ, ਤੇ ਜੇ ਟਾਈਮ ਲੱਗਾ ਤਾਂ ਸੌਂਗ ਪਲੇ ਕਰ ਦਿਓ ਉਹਦਾ ਹੀ ਇੱਕ। ਸੋ ਮੈਨੂੰ ਸਮਝ ਨਹੀਂ ਆਈ ਵੀ ਤੁਸੀਂ ਮੂਸੇ ਵਾਲੇ ਨੂੰ ਸਲਾਉਣਾ ਚਾਹੁੰਦੇ ਹੋ ਕਿ ਨਿੰਦਣਾ ਚਾਹੁੰਦੇ ਹੋ। ਦੇਖੋ ਵੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਸਰਬਜੀਤ ਬਾਈ ਵੀ ਅਸੀਂ ਉਹਨਾਂ ਲੋਕਾਂ ਨੂੰ ਬੜਾ ਪ੍ਰਮੋਟ ਹੀ ਨਹੀਂ ਕਰਦੇ, ਬੜਾ ਉਹਨਾਂ ਦਾ ਲਾਉਂਦੇ ਨਹੀਂ ਜਿਹੜੇ ਬੰਦੇ ਸਾਡੇ ਪੈਮਾਨੇ ਤੇ ਖਰੇ ਨਹੀਂ ਉਤਰਦੇ। ਮੈਂ ਨਹੀਂ ਕਹਿੰਦਾ ਵੀ ਸਿੱਧੂ ਮੂਸੇ ਵਾਲਾ ਸਾਰਾ ਕੁਛ ਹੀ ਗਲਤ ਗਾਇਆ, ਕੁਛ ਉਹਨੇ ਚੰਗੇ ਗਾਣੇ ਵੀ ਗਾਏ ਆ, ਵਧੀਆ ਉਹਦੇ ਚ ਟੈਲੈਂਟ ਆ, ਪਰ ਉਹ ਕਿਤੇ ਨਾ ਕਿਤੇ ਮਿਸ ਯੂਜ ਹੋ ਰਿਹਾ ਉਹਦਾ ਟੈਲੈਂਟ ਵੀ। ਸੋ ਕੋਈ ਗੱਲ ਨੀ ਜੀ, ਜੇ ਵਧੀਆ ਚੀਜ਼ ਉਹਨਾਂ ਦੀ ਸੁਣਨ ਵਾਲੀ ਲੱਗੂਗੀ ਮਿਲੂਗੀ ਤਾਂ ਜ਼ਰੂਰ ਅਸੀਂ ਸ਼ੇਅਰ ਕਰਾਂਗੇ। ਕੋਈ ਸਾਡਾ ਅਸੀਂ ਬੈਨ ਨਹੀਂ ਕੀਤਾ, ਕਿਸੇ ਕਦੇ ਕਿਸੇ ਨੂੰ ਨਹੀਂ ਬੈਨ ਕੀਤਾ, ਅਸੀਂ ਸਿਰਫ ਤੇ ਸਿਰਫ ਮਾੜੀਆਂ ਚੀਜ਼ਾਂ ਨੂੰ, ਮਾੜੀਆਂ ਗੱਲਾਂ ਨੂੰ ਬੈਨ ਕੀਤਾ, ਨਾ ਕਿ ਕਿਸੇ ਖਾਸ ਕਰੈਕਟਰ ਨੂੰ ਬੈਨ ਕੀਤਾ। ਸੋ ਜ਼ਰੂਰ ਸੁਣਾਵਾਂਗੇ ਜੀ ਮੂਸੇ ਵਾਲੇ ਦਾ ਗਾਣਾ ਵੀ, ਕੋਈ ਜਿਹੜਾ ਵਧੀਆ ਗਾਣਾ ਹੋਇਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਇੱਥੋਂ ਨਿਕਲ ਗਿਆ ਜੀ, ਮੈਂ ਸਾਰੇ ਸਰੋਤਿਆਂ ਨੂੰ ਤੋਂ ਜਿਹੜੀ ਹੁਣ ਮਾਫ਼ੀ ਤੇ ਖਿਮਾ ਮੰਗਦਾ ਜੀ। ਤੇ ਮੈਂ ਜਾਣਾ ਚਾਹੂੰਗਾ ਅੱਜ ਜਿਹੜਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਡੇ ਤੋਂ ਵਿਦਾ ਲੈਣੀ ਚਾਹੂੰਗਾ। ਅਗਲੇ ਪ੍ਰੋਗਰਾਮ ਚ ਕੱਲ ਨੂੰ ਫੇਰ ਮਿਲਾਂਗੇ ਜੀ, ਕੱਲ ਨੂੰ ਫੇਰ ਕਿਸੇ ਨਾ ਕਿਸੇ ਕੈਂਡੀਡੇਟ ਨਾਲ ਵੀ ਨਾਲ ਤੁਹਾਡੀ ਗੱਲ ਕਰਾਵਾਂਗੇ ਅਮਰਦੀਪ ਹੋਰਾਂ ਦੇ ਆਪਣੇ ਪ੍ਰੋਗਰਾਮ ਦੇ ਵਿੱਚ, ਤੇ ਬਾਕੀ ਖਬਰਾਂ ਦੀ ਵੀ ਕੱਲ ਨੂੰ ਆ ਕੇ ਜਿਹੜੀ ਚੀਰ ਫਾੜ ਕਰਾਂਗੇ। ਇਸ ਟਾਈਮ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਨਾਲ, ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ। ਤੇ ਕੀ ਇੱਕ ਕੋਈ ਸੁਨੇਹਾ ਲੱਗਦਾ ਸਰਬਜੀਤ ਦੇਣਾ ਚਾਹੁੰਦੇ ਆ ਜੀ? ਕੱਲ ਨੂੰ ਇੱਕ ਇੰਟਰਵਿਊ ਵੀ ਕੀਤੀ ਜਾਣੀ ਆ ਜਿਹੜੀ ਕਿ ਸਾਡੀ ਇੱਕ ਰੈਸਲਰ ਧੀ ਨੇ ਪੰਜਾਬ ਦੇ ਵਿੱਚ ਮੱਲਾਂ ਮਾਰੀਆਂ, ਨਵਜੋਤ ਕੌਰ ਹੋਰਾਂ ਨੇ, ਉਹਨਾਂ ਦੀ ਵੀ ਕੱਲ ਨੂੰ ਇੱਕ ਇੰਟਰਵਿਊ ਤੁਹਾਨੂੰ ਸੁਣਾਈ ਜਾਊਗੀ। ਇਹੀ ਸੁਨੇਹਾ ਸਰਬਜੀਤ ਤੁਹਾਡੇ ਤਾਈਂ ਪਾਸ ਕਰਨਾ ਚਾਹੁੰਦੇ ਸੀ। ਸੋ ਮੈਨੂੰ ਦਿਓ ਜੀ ਇਜਾਜ਼ਤ ਹੁਣ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਯਾਦ ਆਉਂਦਾ ਯਾਦਾਂ ਬੇਬੇ ਦੀਆਂ ਆਉਂਦੀਆਂ, ਭਾਵੇਂ ਗੋਰਿਆਂ ਦੇ ਦੇਸ ਥਾਵਾਂ ਮੱਲੀਆਂ, ਗੋਰਿਆਂ ਦੇ ਦੇਸ ਥਾਵਾਂ ਮੱਲੀਆਂ, ਮੇਰਾ ਪਿੰਡ ਮੈਨੂੰ ਜਾਣ ਤੋਂ ਪਿਆਰਾ। ਮੈਂ ਇੱਕੋ ਅਰਦਾਸ ਕਰਾਂ ਰੱਬ ਨੂੰ, ਤੂੰ ਦੇਵੀ ਹਰ ਵਾਰ ਬਾਪੂ ਏ ਦੁਬਾਰਾ, ਅੱਜ ਮਹਿੰਗੀਆਂ ਘਰਾਂ ਚ ਨਹੀਂ ਲੱਭਦਾ।